ستنا تنوا मन एक चित भाए हर किया सदा सदा वडियाईया दे ना पछोताए हर किया सदा सदा वडियाईया दे ना पछोताए हम अवगुण भरे एक गुण नाही अमृत छाड़ बिखै बिख खाई माया मोह परम पै भूले सुत दारासों प्रीत लगाए एक उत्तम पंथ सुने हो गुर संगत एक उत्तम पंथ सुने हो गुर संगत तह मिलंत जम त्रास मिटाई एक अरदास पाठ कीरत की गोर रामदास राखो शरणा एक अरदास पाठ कीरत की गोर रामदास राखो शरणा परम सम्मान योग जुग जुग अटल साहिब श्री गुरु ग्रंथ साहिब सच्चे पातशाह महाराज जी की पावन पवित्र खजूरी अंदर सुभाईमान हुए बैठे गुरु सवारे सत संगी जनों आप जी ने दातार जी दी अमृत गुरबाणी दा कीर्तन सत्कार योग भाई साहब जी खुरा पासों बड़े प्यार नाल सरवण कीता है। आओ अपने ख्यालां नूं संकोच दे होए यतन करिए दातार अंदर दी एकाग्रता बख्श देवे जो लड़ीवार अरदास दे आए हुए शब्दां दी विचार आपां कर रहे हां कल तक इस बचन दी विचार आपां कीती सी श्री अमृतसर जी दे इशना इस तो अगे जो बचन आंदे ने ओ ਇਹ ਨੇ ਕਿ ਚੌਂਕੀਆਂ, ਝੰਡੇ, ਬੁੰਗੇ ਜੁਗੋ ਜੁਗ ਅਟਲ। ਆਓ ਕਰੋ ਕਿਰਪਾਲਤਾ, ਆਪ ਜਿਤਨੇ ਵੀ ਹਜ਼ੂਰ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਇਕੱਤਰ ਹੋਏ ਹੋ, ਇਕਾਗਰਤਾ ਦੀ ਦਾਤ ਬਖਸ਼ੋ। ਸਹਿਬ ਧੰਨ ਗੁਰੂ ਰਾਮਦਾਸ ਕਿਰਪਾਲੂ ਜੀ, ਆਪ ਮੇਹਰ ਬਖਸ਼ਿਸ਼ ਕਰਕੇ ਵਿੱਚ ਵਰਤਨ ਔਰ ਆਪਣੇ ਪਵਿੱਤਰ ਬਚਨਾਂ ਦੀ, ਗੁਰੂ ਪੰਥ ਦੇ ਸਿਧਾਂਤ ਦੀ ਤੇ ਸਾਡੀਆਂ ਇਹ ਮਹਾਨ ਸੰਸਥਾਵਾਂ ਦੇ ਸੰਬੰਧੀ ਕਿ ਚੌਂਕੀਆਂ, ਝੰਡੇ ਔਰ ਬੁੰਗੇ ਕੀ ਨੇ, ਇਹਨਾਂ ਦੀ ਅਟਲਤਾ ਸਿੱਖ ਜੁਗੋ ਜੁਗ ਗੁਰੂ ਚਰਨਾਂ ਵਿੱਚੋਂ ਮੰਗਦਾ ਹੈ, ਇਸ ਦੀ ਵਿਚਾਰ ਗੁਰੂ ਕਿਰਪਾ ਨਾਲ ਆਪਾਂ ਕਰ ਸਕੀਏ। ਕਰੋ ਬਖਸ਼ਿਸ਼। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਜਦੋਂ ਆਪਾਂ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਦੀ ਵਿਚਾਰ ਕਰ ਰਹੇ ਸਾਂ ਤੇ ਉਹ ਪਵਿੱਤਰ ਅਸਥਾਨ ਜੋ ਸਿੱਖੀ ਦਾ ਕੇਂਦਰ ਹੈ, ਉਹ ਪਵਿੱਤਰ ਅਸਥਾਨ ਜਿੱਥੇ ਰੂਹਾਨੀਅਤ ਦੀ ਮਾਨੋ ਵਰਖਾ ਵੀ ਹੁੰਦੀ ਹੈ ਤੇ ਉਹ ਅਸਥਾਨ ਜਿੱਥੇ ਸਭ ਤੋਂ ਪਹਿਲਾਂ ਧੰਨ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸਤਿਕਾਰਯੋਗ ਬਾਬਾ ਬੁੱਢਾ ਸਾਹਿਬ ਜੀ ਨੂੰ ਕਹਿ ਕੇ ਕਰਵਾਇਆ ਸੀ। ਅਸਲ ਵਿੱਚ ਉਹ ਸਾਡੀ ਸਿੱਖੀ ਦਾ ਮਰਕਜ਼ ਹੈ, ਉਹ ਧੁਰਾ ਹੈ, ਉਹ ਕੇਂਦਰ ਹੈ। ਤੇ ਇਹ ਕਦੀ ਵੀ ਭੁੱਲੀਏ ਨਾ ਕਿ ਜਿਹੜੀ ਚੀਜ਼, ਜਿਹੜੀ ਵਸਤੂ, ਭਾਵੇਂ ਉਹ ਜੜ ਹੈ, ਭਾਵੇਂ ਉਹ ਚੇਤਨ ਹੈ, ਆਪਣੇ ਮਰਕਜ਼ ਤੋਂ, ਆਪਣੇ ਧੁਰੇ ਤੋਂ, ਆਪਣੇ ਕੇਂਦਰ ਤੋਂ ਟੁੱਟ ਜਾਏ, ਉਹਦੇ ਪੱਲੇ ਕੇਵਲ ਖਵਾਰੀ ਪੈਂਦੀ ਹੈ। ਆਪਣੇ ਧਰੇ ਧੁਰੇ ਤੋਂ ਟੁੱਟੇ ਹੋਏ ਜਿਹੜੇ ਨੇ ਉਹ ਕਦੀ ਵੀ ਸੁੱਖ ਨਹੀਂ ਪਾਉਂਦੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਦਾਤਾਰ ਨੇ ਕੁਝ ਇਸ ਸੰਬੰਧੀ ਪਾਵਨ ਪਵਿੱਤਰ ਰਹਿਮਤ ਕਰਕੇ ਪ੍ਰਮਾਣ ਦਿੱਤੇ ਨੇ। ਉਹ ਕਹਿ ਕੇ ਆਪਾਂ ਅੱਗੇ ਚੱਲਣਾ ਅੱਜ ਦੇ ਵਿਸ਼ੇ ਨਾਲ। ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹਜ਼ੂਰ ਨੇ ਬਹੁਤ ਰਹਿਮਤ ਭਰਿਆ ਇੱਕ ਬਚਨ ਕਿਹਾ, ਕਹਿੰਦੇ ਦੇਖੋ ਹਰ ਚੀਜ਼ ਜਿਹੜੀ ਆਪਣੇ ਧੁਰੇ ਨਾਲ, ਕੇਂਦਰ ਨਾਲ ਜੁੜੀ ਹੋਵੇ ਉਹਦੇ ਕੋਲ ਖੇੜਾ, ਉਹਦੇ ਕੋਲ ਆਨੰਦ, ਉਹਦੇ ਕੋਲ ਖੁਸ਼ੀ ਹੁੰਦੀ ਹੈ। ਹਜ਼ੂਰ ਨੇ ਪਹਿਲੀ ਉਦਾਹਰਨ ਦਿੱਤੀ ਹੈ, ਕਹਿੰਦੇ ਅੱਕ ਦੇ ਟਾਹਣੀਆਂ ਨਾਲ, ਅੱਕ ਦੀ ਡਾਲੀ ਦੇ ਨਾਲ ਜੇ ਅੱਕ ਦਾ ਫਲ ਲੱਗਾ ਰਹੇ ਤੇ ਉਹ ਸੋਹਣਾ ਲੱਗਦਾ, ਵੇਖਣ ਨੂੰ ਪਿਆਰਾ ਲੱਗਦਾ, ਤੇ ਜਿਸ ਦਿਨ ਅੱਕ ਦੀ ਟਾਹਣੀ ਨਾਲੋਂ ਉਹ ਫਲ ਟੁੱਟ ਜਾਵੇ ਤੇ ਉਹ ਸੋਹਣਾ ਲੱਗਣ ਵਾਲਾ ਫਲ ਜਿਹੜਾ ਹੈ ਉਹ ਚੀਨੀ ਚੀਨੀ ਹੋ ਕੇ ਇੱਕ ਫਲ ਦੇ ਅੱਗੇ ਹਜ਼ਾਰਾਂ ਨਿੱਕੇ ਨਿੱਕੜੇ ਟੁਕੜੇ ਹੋ ਜਾਂਦੇ। ਜਿਹੜੀ ਚੀਜ਼ ਆਪਣੇ ਧੁਰੇ ਤੋਂ ਟੁੱਟ ਜਾਏ, ਸਾਹਿਬ ਨੇ ਅੰਮ੍ਰਿਤ ਬਾਣੀ ਵਿੱਚ ਬਖਸ਼ਿਸ਼ ਕੀਤੀ ਤੇ ਨਾਲ ਫੁਰਮਾ ਦਿੱਤਾ, ਕਹਿਣ ਲੱਗੇ ਖੱਖੜੀਆਂ ਸੁਹਾਵੀਆਂ ਲੱਗੜੀਆਂ ਅੱਕ ਕੰਠ, ਤੇਰਾ ਧੁਰਾ ਹੈ ਸਿੱਖਾਂ ਹਰਿਮੰਦਰ ਸਾਹਿਬ, ਤੇਰਾ ਕੇਂਦਰ ਹੈ ਅੰਮ੍ਰਿਤ ਸਰੋਵਰ, ਤੂੰ ਸ਼ੋਭਨਾ ਤਾਂ ਹੈ ਜੇ ਉਸ ਦਰ ਨਾਲ ਤੇਰੀ ਭਾਵਨਾ ਬਣੀ ਰਹਿ, ਸੱਚ ਜਾਣੀ ਜਿੱਦਣ ਅੱਕ ਦੀ ਟਾਹਣੀ ਨਾਲੋਂ ਅੱਕ ਦਾ ਫਲ ਟੁੱਟ ਜਾਏ, ਉਹਦੇ ਟੁਕੜੇ ਟੁਕੜੇ ਹੋ ਜਾਂਦੇ ਨੇ, ਤੇ ਜਿੱਦਣ ਹਰਿਮੰਦਰ ਤੋਂ ਤੂੰ ਟੁੱਟ ਗਿਆ, ਅੰਦਰ ਤਰਕ, ਅੰਦਰ ਖੌਮੇ ਦੇ ਪਰਦੇ ਪੈ ਗਏ, ਅੰਦਰ ਤੇਰੇ ਦੇ ਵੀ ਹਜ਼ਾਰਾਂ ਟੁਕੜੇ ਹੋ ਜਾਣੇ। ਖੱਖੜੀਆਂ ਸੁਹਾਵੀਆਂ ਲੱਗੜੀਆਂ ਅੱਕ ਕੰਠ, ਬਿਰਹਿ ਵਿਛੋੜਾ ਧਨੀ ਸਿਓ, ਨਾਨਕ ਸਹਿ ਸਹਿ ਗੰਠ, ਉਸ ਇੱਕ ਫਲ ਦੇ ਅੱਗੇ ਹਜ਼ਾਰਾਂ ਟੁਕੜੇ ਹੋ ਗਏ। ਤੇ ਸੱਚ ਜਾਣੋ ਜਿਹੜਾ ਆਪਣੇ ਕੇਂਦਰ ਤੋਂ ਟੁੱਟੇਗਾ। ਦੂਸਰਾ ਬਚਨ ਹਜ਼ੂਰ ਨੇ ਪ੍ਰਮਾਣ ਦਿੱਤਾ ਬਾਣੀ ਵਿੱਚ ਕਿ ਆਪਣੇ ਧੁਰੇ ਤੋਂ ਟੁੱਟੀ ਨਾ, ਹਜ਼ੂਰ ਦੇ ਬਚਨ ਅਸੀਂ ਪੜ੍ਹਨੇ ਆ, ਭਾਵੇਂ ਉਹ ਕਈ ਵਾਰੀ ਉਦਾਹਰਨ ਅਸੀਂ ਸੁਣੀ ਕਿ ਚੱਕੀ ਤੇ ਪੁੜ ਚੱਲਦਾ ਹੈ, ਥੱਲੇ ਵਾਲਾ ਪੁੜ ਬਿਲਕੁਲ ਆਪਣੀ ਜਗ੍ਹਾ ਤੇ ਕਾਇਮ ਹੈ, ਉੱਪਰ ਵਾਲਾ ਪੁੜ ਜਦੋਂ ਚੱਲਦਾ ਹੈ ਤੇ ਜਿਹੜੇ ਦਾਣੇ ਤਾਂ ਚੱਕੀ ਦੇ ਪੁੜ ਦੇ ਉਸ ਧੁਰੇ ਤੋਂ ਕਿੱਲੀ ਤੋਂ ਦੂਰ ਚਲੇ ਜਾਣ, ਕੇਂਦਰ ਤੋਂ ਚਲੇ ਜਾਣ ਦੂਰ, ਉਹ ਅੱਜ ਵੀ ਦੁਫਾਰ ਨਹੀਂ, ਉਹਨਾਂ ਦੇ ਟੁਕੜੇ ਹੋ ਜਾਣਗੇ, ਉਹ ਪਿਸ ਜਾਣਗੇ, ਜਿਹੜੇ ਦਾਣੇ ਕਿੱਲੀ ਦੇ ਨਾਲ ਜੁੜੇ ਰਹਿਣ ਉਹਨਾਂ ਨੂੰ ਕਦੀ ਚੱਕੀ ਦਾ ਪੁੜ ਕੁਝ ਕਹਿ ਨਹੀਂ ਸਕਦਾ। ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿੱਚ ਬਖਸ਼ਿਸ਼ ਕੀਤੀ ਤੇ ਨਾਲ ਫੁਰਮਾਇਆ ਕਿ ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬਖੇਠ, ਜੋ ਦਰ ਰਹੇ ਸੋ ਉਭਰੇ ਨਾਨਕ ਅਜਬ ਡਿੱਠ। ਹਰਿਮੰਦਰ ਸਾਹਿਬ ਅੰਮ੍ਰਿਤਸਰ ਸਿੱਖ ਦਾ ਹਿਰਦਾ ਹੈ, ਜਿਸ ਗੱਲ ਨੂੰ ਭਗਤ ਕਬੀਰ ਜੀ ਨੇ ਮੁੱਦਤ ਪਹਿਲਾਂ ਆਪਣੀ ਅੰਮ੍ਰਿਤ ਬਾਣੀ ਵਿੱਚ ਕਿਹਾ ਸੀ ਕਿ ਆਪਣੇ ਧੁਰੇ ਤੋਂ ਕਦੀ ਵੀ ਟੁੱਟੀ ਨਾ, ਭਾਵੇਂ ਤੈਨੂੰ ਗੋਲੀਆਂ ਖਾ ਕੇ ਉੱਥੇ ਜਾਣਾ ਪਏ, ਭਾਵੇਂ ਤੈਨੂੰ ਪੁੱਤਰਾਂ ਦਾ ਖੂਨ ਡੋਲ ਕੇ ਉਸ ਧਰਤੀ ਨੂੰ ਆਜ਼ਾਦ ਕਰਾਉਣਾ ਪਏ, ਭਾਵੇਂ ਤੈਨੂੰ ਆਪਣੇ ਪਰਿਵਾਰ ਦੀ ਆਹੂਤੀ ਦੇਣੀ ਪੈ ਜਾਏ, ਪਰ ਉਸ ਘਰ ਤੋਂ ਟੁੱਟੀ ਨਾ। ਸੱਚ ਜਾਣੀ ਇਹ ਪੀੜਾ ਵੀ ਸੁਖਦਾਈ ਹੋਵੇਗੀ ਜੇ ਤੂੰ ਆਪਣੇ ਮਰਕਤ ਨਾਲ ਆਪਣੇ ਧੁਰੇ ਨਾਲ ਜੁੜਿਆ ਹੈ। ਕਬੀਰ ਸਾਹਿਬ ਦੇ ਮੈਂ 3 ਸ਼ਲੋਕ ਕਹਿ ਕੇ ਹਰਿਮੰਦਰ ਸੰਬੰਧੀ ਅਰਜ਼ ਕਰਕੇ ਅੱਗੇ ਤੁਰਨਾ ਹੈ। ਸਾਹਿਬ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਬਚਨ ਦਾ, ਕਬੀਰ ਸਮੁੰਦ ਨਾ ਛੋਡੀਐ ਜੋ ਅਤ ਖਾਰੋ ਹੋਏ। ਕਹਿੰਦੇ ਸਮੁੰਦਰ ਦਾ ਭਾਵੇਂ ਪਾਣੀ ਖਾਰਾ ਹੈ, ਪਰ ਇੱਕ ਅਰਜ਼ ਕਰਾਂ ਮੈਂ ਪ੍ਰਮਾਣ ਇਸ ਜਗ੍ਹਾ ਤੇ ਟੁਕਾਇਆ ਹੈ ਕਿ ਸਮੁੰਦਰ ਦਾ ਪਾਣੀ ਤੈਨੂੰ ਖਾਰਾ ਪ੍ਰਤੀਤ ਹੁੰਦਾ ਹੈ। ਹਰਿਮੰਦਰ ਵੱਲ ਜਾਂਦਾ ਕੋਈ ਤੈਨੂੰ ਤਰਕ ਦੀ ਗੋਲੀ ਨਾ ਰੋਕਦਾ, ਕੋਈ ਬਾਜਮੁਖੀ ਗੋਲੀ ਨਾ ਰੋਕਦਾ, ਕੋਈ ਨਾਸਤਿਕਤਾ ਦੀ ਤੋਪ ਚਲਾ ਕੇ ਤੈਨੂੰ ਰੋਕਦਾ। ਗੱਲਾਂ ਸੁਣਨੀਆਂ ਪੈ ਸਕਦੀਆਂ ਨੇ ਖਾਰੀਆਂ, ਪਰ ਸਮੁੰਦਰ ਨੂੰ ਛੱਡੀ ਨਾ, ਉਹਦੇ ਵਿੱਚ ਟੁੱਬੀ ਮਾਰੇਗਾ ਤੇ ਹਰਿਮੰਦਰ ਵਿੱਚ ਸੱਚਖੰਡ ਵਿੱਚ ਥਾਂ ਮਿਲੇਗੀ। ਤੇ ਸੱਚ ਜਾਣੀ ਜਿੱਦਣ ਉਦੋਂ ਟੁੱਟ ਕੇ ਕਿਸੇ ਹੋਰ ਛੱਪੜ ਦੀ ਟੇਕ ਲੈਣ ਲੱਗ ਪਿਓ ਤੇ ਕਦੀ ਵੀ ਦੁਨੀਆਂ ਤੈਨੂੰ ਭਲਾ ਨਹੀਂ ਕਹੇ। ਮੈਂ ਉਸ ਸੰਦਰਭ ਵਿੱਚ ਪ੍ਰਮਾਣ ਅਰਜ਼ ਕਰ ਰਿਹਾ। ਸਾਹਿਬ ਨੇ ਬਖਸ਼ਿਸ਼ ਕੀਤੀ, ਕਹਿਣ ਲੱਗੇ ਕਬੀਰ ਸਮੁੰਦਰ ਨਾ ਛੋਡੀਐ ਜੋ ਅਤ ਖਾਰੋ ਹੋਏ, ਪੋਖਰ ਢੂੰਡ ਤੇ ਭਲੋ ਨਾ ਕਹਿ ਹੈ ਕੋਏ। ਕਹਿਣ ਲੱਗੇ ਕਬੀਰ ਥੋੜਾ ਜਲ ਮੱਛ ਲਈ ਝੀਵਰ ਮੇਲਿਓ ਜਾਲ, ਇਹ ਟੋਕ ਮੈਂ ਨਾ ਛੂਟ ਸੈ ਫਿਰ ਕਰ ਸਮੁੰਦ ਸੰਭਾਲ। ਤੂੰ ਨਹੀਂ ਛੁੱਟ ਸਕਦੀ ਇਸ ਪੋਖਰ ਤੋਂ ਜੇ ਸਮੁੰਦਰ ਨੂੰ ਤੂੰ ਛੱਡ ਦਿੱਤਾ। ਮੇਰੇ ਕਹਿਣ ਤੋਂ ਮੁਰਾਦ ਆਪਣੇ ਧੁਰੇ ਨਾਲ ਆਪਣੇ ਕੇਂਦਰ ਨਾਲ ਜੁੜ। ਤੇ ਉਹਨਾਂ ਨੇ ਮੁੱਦਤ ਪਹਿਲਾਂ ਇੱਕ ਸੁਪਨਾ ਲਿਆ ਤੇ ਮੈਂ ਸੋਚਣਾ ਵਾ ਕਿ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਨਾਲ ਇਹ ਪ੍ਰਮਾਣ ਹਰਿਮੰਦਰ ਸਾਹਿਬ ਤੇ ਢੁਕਦਾ ਨਹੀਂ, ਸੱਚਖੰਡ ਸ੍ਰੀ ਦਰਬਾਰ ਸਾਹਿਬ ਢੁਕਦਾ ਨਹੀਂ। ਕਹਿਣ ਲੱਗੇ ਮਾਲਕ ਜਿਸ ਦਰ ਦੇ ਦਰਵਾਜ਼ੇ ਹਰ ਇੱਕ ਲਈ ਤੇ ਹਰ ਵੇਲੇ ਖੁੱਲੇ ਰਹਿਣ, ਕਹਿਣ ਲੱਗੇ ਉਸ ਦਰ ਨੂੰ ਕਦੀ ਵੀ ਛੱਡੀ ਨਾ, ਜਿਸ ਦਰ ਤੇ ਜਾਂਦੇ ਆ ਕਦੀ ਤੇਰੇ ਰਸਤੇ ਵਿੱਚ ਰੁਕਾਵਟ ਨਹੀਂ। ਸਾਹਿਬ ਜੀ ਦੀ ਬਾਣੀ ਵਿੱਚ ਅਸੀਂ ਬਚਨ ਪੜ੍ਹਨੇ ਆ, ਕਬੀਰ ਜੇ ਦਰ ਆਵਤ ਜਾਤ ਹੋ ਹਟਕੇ ਨਾਹੀ ਕੋਈ, ਉਸ ਦਰ ਤੇ ਤੈਨੂੰ ਕੋਈ ਰੋਕੇ ਨਾ। ਤੇ ਸੱਚ ਜਾਣੋ ਜੇ ਕਿਸੇ ਨੇ ਰੋਕ ਪਾਉਣ ਦਾ ਯਤਨ ਕੀਤਾ, ਭਾਵੇਂ ਉਹ ਇਸਤਰੀ ਰੂਪ ਵਿੱਚ ਆਇਆ, ਭਾਵੇਂ ਮਰਦ ਰੂਪ ਵਿੱਚ ਆਇਆ, ਭਾਵੇਂ ਤੋਪਾਂ ਲੈ ਕੇ ਆਇਆ, ਭਾਵੇਂ ਟੈਂਕ ਲੈ ਕੇ ਆਇਆ, ਗੁਰੂ ਕੇ ਸਿੱਖ ਤੋਂ ਬਰਦਾਸ਼ਤ ਨਾ ਹੋਇਆ, ਕਿਉਂਕਿ ਇਸ ਘਰ ਦੇ ਬੂਬੇ ਸਦਾ ਲਈ ਹਮੇਸ਼ਾ ਲਈ ਹਰ ਵੇਲੇ ਸਾਰਿਆਂ ਲਈ ਖੁੱਲੇ ਰਹਿੰਦੇ। ਸਾਹਿਬ ਨੇ ਅੰਮ੍ਰਿਤ ਬਚਨ ਕਹਿ, ਕਬੀਰ ਜੇ ਦਰ ਆਵਤ ਜਾਤ ਹੋ ਹਟਕੇ ਨਾਹੀ ਕੋਏ, ਸੋ ਦਰ ਕੈਸੇ ਛੋਡੀਏ ਜੋ ਦਰ ਐਸਾ ਹੋਏ। ਉਹ ਸਤਿਗੁਰੂ ਦਾ ਦਰਬਾਰ ਹੈ, ਫਿਰ ਦੇਖੋ ਇਹਦੇ ਵਰਗੀ ਕੋਈ ਹੋਰ ਜਗ੍ਹਾ। ਮੈਂ 1-2 ਬੇਨਤੀਆਂ ਇਸ ਕਰਕੇ ਕਰਨੀਆਂ ਚਾਹੁੰਦਾ ਕਿਉਂਕਿ ਅੱਜ ਦਾ ਵਿਸ਼ਾ ਵੀ ਹਰਿਮੰਦਰ ਦੇ ਨਾਲ ਤਕਰੀਬਨ ਸੰਬੰਧਿਤ ਹੈ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਗੁਰੂ ਅਰਜੁਨ ਦੇਵ ਜੀ ਨੇ ਇਹ ਪਵਿੱਤਰ ਬਚਨ ਕਿਹਾ, ਸਾਰੀ ਧਰਤੀ ਨੂੰ ਤੁਸੀਂ ਘੁੰਮ ਕੇ ਆਓ, ਜੇ ਕਿਸੇ ਨੇ ਰੂਹਾਨੀਅਤ ਆਨੰਦ ਲੈਣਾ ਤੇ ਗੁਰੂ ਕੇ ਸਿੱਖੋ ਦਰਬਾਰ ਸਾਹਿਬ ਵਰਗੀ ਥਾਂ ਕਿਤੇ ਵੀ ਨਹੀਂ ਮਿਲੇਗੀ। ਇੱਕ ਵਾਰੀ ਇੱਕ ਸੱਜਣ ਨੇ ਕਹਿ ਸਨ, ਉਹਨੇ ਤਾਜ ਮਹਿਲ ਵੀ ਤੱਕਿਆ ਸੀ ਤੇ ਉਹਨੇ ਹਰਿਮੰਦਰ ਵੀ ਤੱਕਿਆ ਸੀ। ਜਦੋਂ ਪੁੱਛਿਆ ਵੀ ਦੋਨਾਂ ਵਿੱਚੋਂ ਕੀ ਤੈਨੂੰ ਅੰਤਰ ਲੱਗਾ, ਉਹਨੇ ਕਿਹਾ ਸੀ ਤਾਜ ਬੈਲ ਵਿੱਚ ਕੇਵਲ ਮੌਤ ਦਿਸਦੀ ਪਈ ਏ ਤੇ ਹਰਿਮੰਦਰ ਵਿੱਚ ਮੁਰਦਿਆਂ ਨੂੰ ਜ਼ਿੰਦਗੀ ਮਿਲਦੀ ਹੈ। ਸ਼ਾਇਦ ਆਪ ਨੂੰ ਪਤਾ ਹੋਵੇ, ਹਰਿਮੰਦਰ ਸਾਹਿਬ ਦੇ ਅੰਦਰ ਕਿਸੇ ਮ੍ਰਿਤਕ ਦਾ ਭੋਗ ਨਹੀਂ ਪਾਇਆ ਜਾ ਸਕਦਾ। ਕਿਸੇ ਮ੍ਰਿਤਕ ਦਾ ਪਾ ਕੀ ਹੁੰਦਾ ਹਰਿਮੰਦਰ ਸਾਹਿਬ ਦੇ ਅੰਦਰ? ਕਿਉਂਕਿ ਇੱਥੇ ਮੁਰਦਿਆਂ ਨੂੰ ਜੀਵਨ ਤਾਂ ਮਿਲੇਗਾ। ਤਾਜ ਮਹਿਲ ਵਿੱਚ ਕਹਿੰਦਾ ਮੌਤ ਨਜ਼ਰ ਪਈ ਆਉਂਦੀ ਹੈ, ਹਰਿਮੰਦਰ ਵਿੱਚ ਮੁਰਦਿਆਂ ਨੂੰ ਜੀਵਨ ਮਿਲਦਾ। ਤੇ ਜਿਨ੍ਹਾਂ ਲੋਕਾਂ ਨੇ ਹਰਿਮੰਦਰ ਦੀ ਚਿੱਤਰਕਾਰੀ ਕੀਤੀ, ਕਿਸੇ ਵੀ ਥਾਂ ਤੇ ਤੁਸੀਂ ਮਰੇ ਹੋਏ ਪਸ਼ੂ ਨੂੰ ਨਹੀਂ ਤੱਕੋਗੇ, ਹਰ ਥਾਂ ਤੇ ਟਹਿਕ ਦੇ ਚਹਿਕ ਦੇ ਪੰਛੀ ਦੇ ਮਿਲਣਗੇ, ਤੇ ਜਾਂ ਜਿਉਂਦੇ ਜੀ ਆਦਮੀਆਂ ਦੀਆਂ ਨਿੱਕੀਆਂ ਨਿੱਕੀਆਂ ਮੂਰਤਾਂ ਮਿਲ ਗਈਆਂ। ਚਿੱਤਰਕਾਰੀ ਜਿਹਨੇ ਕੀਤੀ, ਜਿਹੜੀ ਮੈਂ ਬੇਨਤੀ ਕਰਨੀ ਚਾਹੁੰਦਾ, ਸਾਹਿਬ ਧੰਨ ਗੁਰੂ ਅਰਜੁਨ ਦੇਵ ਜੀ ਨੇ ਇਹ ਪਵਿੱਤਰ ਬਚਨ ਕਿਹਾ, ਕਹਿਣ ਲੱਗੇ ਜਿੱਥੇ ਸਭੇ ਥਾਮ ਨਹੀਂ ਤੁਤ ਜੇ ਹੈ, ਕਿਉਂਕਿ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਸਿੱਖ ਦੀ ਅੰਦਰ ਦੀ ਤਰਫ ਹੈ। ਹੁਣ ਕਈ ਵਾਰੀ ਕਈ ਸੱਜਣ ਇਹ ਕਹਿੰਦੇ ਨੇ ਲਓ ਜੀ ਇਹ ਪਵਿੱਤਰ ਬਚਨ ਤਾਂ ਸੰਗਤ ਨਹੀਂ ਕਹੇ, ਤੇ ਮੈਂ ਕਹਿੰਦਾ ਹਰਿਮੰਦਰ ਸਾਹਿਬ ਅੰਦਰ ਕਿਹੜੀ ਰਾਖਸ਼ ਬਿਰਤੀ, ਜਦੋਂ ਕੀਰਤਨ ਹੁੰਦਾ ਉੱਥੇ ਸੰਗਤ ਹੀ ਬੈਠੀ ਹੁੰਦੀ। ਅਰਥ ਆਪਾਂ ਟੁਕਾਈਏ ਤੇ ਸਹੀ, ਕਿਉਂ ਆਪਾਂ ਐਵੇਂ ਨਿੱਕੀਆਂ ਨਿੱਕੀਆਂ ਤੁਚਰਾਂ ਡਾਹ ਕੇ ਉਸ ਪਵਿੱਤਰ ਦਰਬਾਰ ਨੂੰ ਆਪਣੇ ਸ਼ਬਦਾਂ ਨਾਲ ਲੋਕਾਂ ਦੀ ਸ਼ਰਧਾ ਤੋੜਨੀ ਚਾਹੁੰਦੇ ਹਾਂ? ਜੇ ਸੰਗਤ ਦੇ ਅਸਰ ਵੀ ਕਰੋ, ਅਰਥ ਕਰੀਏ ਤੇ ਸਵੇਰੇ ਸ਼ਾਮ ਤੋਂ ਸਵੇਰ ਤੱਕ, ਸਵੇਰ ਤੋਂ ਸ਼ਾਮ ਤੱਕ ਜਿਤਨੇ ਵੀ ਜਾਂਦੇ ਨੇ ਸੱਤ ਸੰਗੀ ਜਾਂਦੇ ਨੇ। ਕਹਿਣ ਲੱਗੇ ਜਿੱਥੇ ਸਭੇ ਥਾਮ ਨਹੀਂ ਤੁਧ ਜਿਹਾ, ਕਿਉਂ? ਕਹਿਣ ਲੱਗੇ ਬਦਹੋ ਪੁਰਖ ਵਿਧਾਤੇ, ਤਾਂ ਤੂੰ ਸੋਹਿਆ ਕਿਸੇ ਬਾਦਸ਼ਾਹ ਦਾ ਬਣਾਇਆ ਹੁੰਦਾ, ਕਿਸੇ ਜਾਗੀਰਦਾਰ ਦਾ ਬਣਾਇਆ ਹੁੰਦਾ, ਕਿਸੇ ਅਮੀਰ ਜ਼ਾਦੇ ਦਾ ਬਣਾਇਆ ਹੁੰਦਾ, ਤੇ ਸ਼ਾਇਦ ਕਿਤਨੀ ਦੇਰ ਦਾ ਨਸਤੂ ਨਵੇਦ ਹੋ ਜਾਂਦਾ। ਪਰ ਹਕੀਕਤ ਏ ਪੁਰਖ ਵਿਧਾਤੇ ਨੇ ਤੈਨੂੰ ਬੰਨਿਆ, ਤੇ ਜਿੰਨੀ ਦੇਰ ਤੱਕ ਪੁਰਖ ਵਿਧਾਤੇ ਦੀ ਮਿਹਰ ਹੋਵੇਗੀ, ਤੇਰੇ ਵਰਗਾ ਹੋਰ ਕੋਈ ਥਾਂ ਹੈ? ਜਿੱਥੇ ਸਭੇ ਥਾਂ ਨਹੀਂ ਤੁਧ ਜਿਹਾ, ਵੱਧੋ ਪੁਰਖ ਵਿਧਾਤੇ, ਤਾਂ ਤੂੰ ਸੋਹਿਆ ਬਸ ਦੀ ਸਗਨ ਅਪਾਰ ਅਨੂਪ ਰਾਮਦਾਸ ਪੁਰ ਹਰ ਹਾਂ ਨਾਨਕ ਕਸਮਲ ਜਾਏ ਨਾਇ ਰਾਮਦਾਸ ਸੰਤ। ਜਿਹਨੇ ਉਹਤੇ ਇਸ਼ਨਾਨ ਕੀਤਾ ਉਹਦੇ ਪਾਪ ਦਗ ਦੋਏ। ਭਾਈ ਵੀਰ ਸਿੰਘ ਉਹਨਾਂ ਨੇ ਇੱਕ ਬਹੁਤ ਸੋਹਣੀ ਗੱਲ ਕਹੀ ਸੀ, ਕਹਿੰਦੇ ਨੇ ਸਿੱਖਾਂ ਹਰਿਮੰਦਰ ਨਾਲ ਤੇਰਾ ਕਿੰਨਾ ਕੁ ਲਗਾਵ ਚਾਹੀਦਾ। ਉਹ ਕਹਿੰਦੇ ਨੇ ਜੇ ਸੱਪ ਦੀ ਮਣੀ ਗਵਾਚ ਜਾਏ ਤੇ ਉਹ ਅੱਤ ਦਾ ਦੁਖੀ ਹੋ ਜਾਂਦਾ, ਮਾਂ ਦਾ ਪੁੱਤਰ ਕਿਤੇ ਗਵਾਚ ਜਾਏ ਤੇ ਮਾਂ ਦੇ ਅੰਦਰ ਦੀ ਤੜਫਨਾ ਨੂੰ ਦੇਖ। ਕਹਿੰਦੇ ਨੇ ਜਦੋਂ ਕਿਸੇ ਫਕੀਰ ਨੂੰ ਨਾਮ ਦੀ ਤੋਤ ਪਵੇ, ਕੋਈ ਹੋਰ ਸਹਾਰਾ ਨਾ ਲੱਭੇ, ਤੇ ਉਹ ਹਰਿਮੰਦਰ ਸਾਹਿਬ ਦੀ ਧਰਤੀ ਤੇ, ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਦਰਬਾਰ ਸਾਹਿਬ ਆ ਨਮਸਕਾਰ ਕਰੇ। ਕਹਿਣ ਲੱਗੇ ਇੱਥੇ ਰੱਬ ਤੋਂ ਟੁੱਟੀਆਂ ਹੋਈਆਂ ਸੁਰਤਾਂ ਪਰਤ ਕੇ ਫਿਰ ਜੁੜ ਜਾਂਦੀਆਂ। ਭਾਈ ਸਾਹਿਬ ਨੇ ਸ਼ਬਦ ਕਹੇ, ਕਹਿਣ ਲੱਗੇ ਮਣੀ ਗਵਾਚਿਆ ਸੱਪ ਜਿਉਂ ਦੁੱਖ ਭਾਵਦਾ, ਪੁੱਤ ਗਵਾਚਿਆ ਮਾਂ ਜੱਗ ਨਹੀਂ ਭਾਵਦਾ, ਹਰ ਰਸ ਦੀ ਜੇ ਟੋਟ ਪਵੇ ਫਕੀਰ ਨੂੰ, ਪਰਲੋ ਮੱਚੇ ਚਫੇਰ ਕਿਉਂ ਘਬਰਾਉਣ ਦਾ, ਟੁੱਟੀ ਡੋਰ ਜੇ ਦੁਆਰ ਤੇਰੇ ਤੇ ਆਮਦਾ, ਲਹਿਰ ਫਿਰੇ ਇੱਕ ਵਾਰ ਰੋ ਮੁੜ ਧਾਮਦਾ, ਕੀ ਅਗੰਮੀ ਲਹਿਰ ਇੱਥੇ ਵਰਤਦੀ, ਅਰਸ਼ ਉਤਰਿਆ ਆਣ ਰਸੀਆਂ ਬਚਾਵਦਾ, ਇੱਥੇ ਤਾਂ ਮਾਲਕ ਅਰਸ਼ਾਂ ਕੁਰਸ਼ਾਂ ਤੋਂ ਨਾਮ ਦੀ ਵਰਖਾ ਵੀ ਹੁੰਦੀ ਏ, ਤੇ ਜਿਹੜੇ ਅਭਿਆਸੀ ਨੇ ਟੋਟ ਆ ਜਾਏ ਤੂੰ ਕਿਰਪਾ ਕਰਕੇ ਉਹਨਾਂ ਨੂੰ ਬਚਾ ਦੇਣਾ ਹੈ। ਇਸੇ ਦਰਬਾਰ ਸਾਹਿਬ ਨਾਲ ਹੀ ਸੰਬੰਧਿਤ ਨੇ ਸਾਡੇ ਇਹ ਤਿੰਨ ਸ਼ਬਦ, ਸਾਡੀਆਂ ਰਵਾਇਤਾਂ, ਸਾਡੀਆਂ ਸੰਸਥਾਵਾਂ ਤੇ ਸਾਡੀਆਂ ਪਰੰਪਰਾਵਾਂ ਦੇ ਪ੍ਰਤੀਕ ਨੇ ਤਿੰਨ ਸ਼ਬਦ, ਜਿਨ੍ਹਾਂ ਨੂੰ ਅਸੀਂ ਪੜ੍ਹਨ ਲੱਗੇ ਹਾਂ। ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ। ਪਹਿਲਾ ਸ਼ਬਦ ਹੈ ਚੌਂਕੀ। ਚੌਂਕੀ ਦਾ ਅਰਥ ਕੀ ਹੈ? ਵੈਸੇ ਬਾਣੀ ਵਿੱਚ ਸ਼ਬਦ ਚੌਕੀ ਵੀ ਆਇਆ ਹੈ। ਆਮ ਤੌਰ ਤੇ ਜਦੋਂ ਅਸੀਂ ਗੁਟਕਿਆਂ ਵਿੱਚੋਂ ਪੜ੍ਹਨੇ, ਮੈਂ ਯਤਨ ਕੀਤਾ ਸੀ ਇਹਦਾ ਸ਼ੁੱਧ ਪਾਠ ਕਿਤੋਂ ਮਿਲੇ, ਰਹਿਤ ਮਰਿਆਦਾ ਵਿੱਚ ਸ਼ਬਦ ਚੌਂਕੀਆਂ ਹੀ ਵਰਤਿਆ ਹੈ। ਗੁਟਕਿਆਂ ਵਿੱਚ ਵੀ ਸ਼ਬਦ ਚੌਂਕੀਆਂ ਹੀ ਆਉਂਦਾ ਹੈ। ਚੌਂਕੀ ਦਾ ਅਰਥ ਕੀ ਹੈ? ਭਾਈ ਸਾਹਿਬ ਭਾਈ ਕਾਨ ਸਿੰਘ ਨਾਭਾ ਜੀ ਨੇ ਅਰਥ ਕੀਤਾ ਹੈ ਕਿ ਚੌਂਕੀ ਦਾ ਅਰਥ ਹੈ ਸਾਵਧਾਨ ਪਹਿਰਾ। ਦੂਸਰਾ ਚੌਂਕੀ ਦਾ ਅਰਥ ਹੈ ਸਾਵਧਾਨ ਪਹਿਰੇ ਦੇ ਨਾਲ ਕਿ ਚਾਰ ਆਦਮੀਆਂ ਦਾ ਸਮੂਹ। ਚੌਥਾ ਅਰਥ ਕੀ, ਤੀਸਰਾ ਅਰਥ ਕੀਤਾ ਹੈ ਕਿ ਭਜਨ ਮੰਡਲੀ ਰੱਬ ਦੀ ਕੀਰਤੀ ਕਰਨ ਵਾਲੇ ਚਾਰ ਆਦਮੀਆਂ ਦਾ ਇਕੱਠ। ਪਰ ਜਦੋਂ ਅਸੀਂ ਚੌਂਕੀਆਂ ਦੇ ਅਰਥ ਕਰਾਂਗੇ ਤੇ ਇਹਨਾਂ ਨੂੰ ਤਿੰਨ ਹਿੱਸੇ ਵਿੱਚ ਇੱਕ ਵਿਦਵਾਨ ਨੇ ਮੰਨੇ, ਨਿਤਨੇਮ ਦੀਆਂ ਚੌਂਕੀਆਂ, ਇਤਿਹਾਸਿਕ ਚੌਂਕੀਆਂ ਤੇ ਯਾਤਰੂਆਂ ਦੀਆਂ ਚੌਂਕੀਆਂ। ਮੇਰੀ ਬੇਨਤੀ ਨੂੰ ਥੋੜਾ ਜਿਹਾ ਤਵੱਜੋ ਦਿਆ ਜੇ, ਕਿੰਨਾ ਨੂੰ ਅਸੀਂ ਸੰਖੇਪ ਵਿੱਚ ਵਸਣਾ ਕਿ ਕਿਹੜੀਆਂ ਚੌਂਕੀਆਂ ਨੇ ਜਿਨ੍ਹਾਂ ਨੂੰ ਅਸੀਂ ਜੁਗੋ ਜੁਗ ਅਟਲ ਲੋਚਨੇ। ਪਹਿਲੀ ਚੌਂਕੀ ਹੈ ਨਿਤਨੇਮ ਦੀ ਚੌਂਕੀ। ਨਿਤਨੇਮ ਦਾ ਅਰਥ ਇੱਥੇ ਪੰਜ ਬਾਣੀਆਂ ਦਾ ਨਿਤਨੇਮ ਨਾ ਸਮਝਿਓ, ਮੈਂ ਬੇਨਤੀ ਕਰਨ ਲੱਗਾ। ਨਿਤਨੇਮ ਦੀ ਚੌਂਕੀ ਦਾ ਅਰਥ ਹੈ ਜਿਹੜੀ ਮਰਿਆਦਾ ਨਿਤ ਦੀ ਉੱਥੇ ਨਿਭਾਈ ਜਾਂਦੀ ਹੋਵੇ। ਉਸ ਨਿਤਨੇਮ ਦੀ ਚੌਂਕੀਆਂ ਵਿੱਚ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਕੀਰਤਨ ਦੀਆਂ ਚੌਂਕੀਆਂ। ਚੌਂਕੀ ਦਾ ਅਰਥ ਚੌਕੜੀ ਵੀ ਹੈ, ਚੌਂਕੀ ਦਾ ਅਰਥ ਪਹਿਰਾ ਵੀ ਹੈ। ਇਹ ਕਦੀ ਨਾ ਭੁੱਲੀਏ ਕਿ ਇਹਦੇ ਅਰਥ ਇਹ ਜਦੋਂ ਕਰਾਂਗੇ, ਚੌਂਕੀ ਦਾ ਅਰਥ ਹੈ ਸਾਵਧਾਨ ਪਹਿਰਾ। ਸਿੱਖ ਨੂੰ ਇੱਕ ਭਰੋਸਾ ਹੈ ਕਿ ਮੇਰੇ ਅੰਦਰ ਤੇ ਬਾਹਰ ਨੂੰ ਜੇ ਕੋਈ ਬਚਾ ਸਕਦਾ ਹੈ ਉਹ ਕੇਵਲ ਸ਼ਬਦ ਦੀ ਚੌਂਕੀ ਬਚਾ ਸਕਦੀ ਹੈ। ਸਾਹਿਬ ਨੇ ਅੰਮ੍ਰਿਤ ਬਾਣੀ ਵਿੱਚ ਆਪਾਂ ਪੜ੍ਹਨੇ ਵੀ ਆ, ਕਹਿਣ ਲੱਗੇ ਗੁਰ ਕਾ ਸ਼ਬਦ ਰਖਵਾਰੇ ਚੌਂਕੀ ਚੌਗਿਰਦ ਹਮਾਰੇ, ਰਾਮ ਨਾਮ ਮਨ ਲਾਗਾ ਜਮ ਲਜਾਏ ਕਰ ਪਾਗਾ। ਮੈਂ ਕੁਝ ਕੁ ਬਾਣੀ ਵਿੱਚੋਂ ਪ੍ਰਮਾਣ ਅਰਜ ਕਰਕੇ ਇਸ ਚੌਂਕੀ ਵੱਲ ਆਉਣਾ ਹੈ। ਚੌਂਕੀ ਦਰ ਤੇ ਸਿੱਖ ਨੂੰ ਭਰੋਸਾ ਹੈ ਕਿ ਸ਼ਬਦ ਦੀ ਚੌਂਕੀ ਮੈਨੂੰ ਅੰਦਰੋਂ ਤੇ ਬਾਹਰੋਂ ਰੱਖ ਦੀਏ। ਅੱਜ ਵੀ ਸਿੱਖ ਜਦੋਂ ਸ਼ਬਦ ਦੀ ਕਮਾਈ ਕਰਦਾ ਹੈ, ਇਹਨੂੰ ਪਤਾ ਮੈਨੂੰ ਅੰਦਰ ਦੇ ਵਿਕਾਰਾਂ ਤੋਂ ਵੀ ਸ਼ਬਦ ਨੇ ਰੱਖਣਾ ਹੈ, ਤੇ ਜਿੱਦਣ ਮੇਰੇ ਤੇ ਬਾਹਰ ਮੁਸੀਬਤ ਆ ਪਈ ਉਦਨ ਵੀ ਮੈਨੂੰ ਗੁਰੂ ਕੇ ਸ਼ਬਦ ਨੇ ਹੀ ਰੱਖਣਾ ਹੈ। ਸ਼ਬਦ ਹੈ ਕਿ ਹਜ਼ੂਰ ਦੀ ਅੰਮ੍ਰਿਤ ਬਾਣੀ ਵਿੱਚੋਂ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ। ਸਾਡੇ ਚਾਰ ਚੁਫੇਰੇ ਚੌਕੀਦਾਰ ਤੇ ਸਖਤ ਪਹਿਰਾ ਗੁਰੂ ਨੇ ਲਾ ਦਿੱਤਾ। ਜਦੋਂ ਅਸੀਂ ਸ਼ਬਦ ਨੂੰ ਕਮਾਇਆ, ਕਹਿਣ ਲੱਗੇ ਇੰਨਾ ਤਕੜਾ ਪਹਿਰਾ ਲਾ ਦਿੱਤਾ ਕਿ ਜਿਸ ਦਿਨ ਜਮਦੂਤ ਮੈਨੂੰ ਲੈਣ ਆਇਆ ਉਹਨੇ ਦੇਖਿਆ ਇਹਦੇ ਚਾਰ ਚੁਫੇਰੇ ਤਾਂ ਸ਼ਬਦ ਦਾ ਪਹਿਰਾ ਹੈ। ਜਮਦੂਤ ਵੀ ਆਪਣੀ ਲੱਜਿਆ ਨਾਲ ਸ਼ਰਮ ਦਾ ਮਾਰਾ ਪਿੱਛੇ ਚਲਾ ਗਿਆ। ਜਿਹਦੇ ਕੋਲ ਸ਼ਬਦ ਦੀ ਚੌਂਕੀ ਹੋਵੇ, ਸ਼ਬਦ ਦਾ ਪਹਿਰਾ ਹੋਵੇ, ਉਹਦੇ ਨੇੜੇ ਜਮਦੂਤ ਵੀ ਨਹੀਂ ਆਉਂਦਾ। ਰਾਮ ਮਨ ਰਾਮ ਮਨ ਲਾਗਾ ਜਮ ਲਜਾਏ ਕਰ ਭਾਗਾ। ਇੱਕ ਸ਼ਬਦ ਅਸੀਂ ਹੋਰ ਪੜ੍ਹਨੇ, ਇਹਨੂੰ ਚੌਕੀ ਕਹਿ ਲਓ, ਇਹਨੂੰ ਰਾਮ ਨਾਮ ਕੀ ਕਾਰ ਕਹਿ ਲਓ। ਜਿਹਦੇ ਕੋਲ ਚੌਂਕੀ ਹੈ, ਸਾਹਿਬ ਨੇ ਸ਼ਬਦ ਵਰਤੇ ਨੇ ਚੌਂਕੀ ਦਾ ਅਰਥ, ਅਸੀਂ ਇੱਕ ਹੋਰ ਵੀ ਕਰਨੇ ਆ ਕਿ ਚਾਰ ਪਾਵਿਆਂ ਵਾਲੀ ਬਹਿਣ ਵਾਲੀ ਇੱਕ ਥਾਂ ਲੱਕੜ ਦੀ ਬਣਾਈ ਜਾਂਦੀ, ਉਹਦੇ ਲਈ ਵੀ ਚੌਂਕੀ ਵਰਤਨੇ। ਸਾਹਿਬ ਨੇ ਕਿਹਾ, ਕਹਿਣ ਲੱਗੇ ਤਾਤੀ ਵਾਓ ਨਾ ਲੱਗੀ ਪਾਰ ਬ੍ਰਹਮ ਸ਼ਰਨਾਈ। ਸਿੱਖ ਕੋਲ ਸ਼ਬਦ ਦੀ ਚੌਂਕੀ ਹੈ ਤੇ ਰੋਜ਼ ਅਸੀਂ ਮੰਗਦੇ ਹਾਂ ਕਿ ਮੇਰੇ ਗੁਰੂ ਰਾਮਦਾਸ ਮੇਰ ਕਰੀ। ਸਿੱਖ ਤੋਂ ਕਦੀ ਸ਼ਬਦ ਦੀ ਚੌਂਕੀ ਦਾ ਪਹਿਰਾ ਨਾ ਹਟੇ। ਦੇਖੋ ਇਹਦੇ ਭਾਵ ਨੇ, ਕੋਈ ਐਵੇਂ ਥੋੜਾ ਕਹੀ ਜਾਂਦੇ ਆ ਚੌਂਕੀਆਂ ਅਟਲ ਰਹਿਣ। ਉੱਥੇ ਬੇਨਤੀ ਕਰ ਰਿਹਾ, ਹਜ਼ੂਰ ਨੇ ਬਾਣੀ ਵਿੱਚ ਇਹਦੀ ਵਿਆਖਿਆ ਕੀਤੀ, ਕਹਿਣ ਲੱਗੇ ਤਾਤੀ ਵਾਓ ਨਾ ਲੱਗੀ ਪਾਰ ਬ੍ਰਹਮ ਸ਼ਰਨਾਈ ਚੌਗਿਰਦ ਹਮਾਰੇ ਰਾਮਕਾਰ। ਇਹ ਚੌਂਕੀ ਹੈ ਸ਼ਬਦ ਦੀ, ਚੌਗਿਰਦ ਹਮਾਰੇ ਰਾਮਕਾਰ ਦੁੱਖ ਲੱਗਿਆ ਨਾ ਭਾਈ ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖ ਦੀਆ ਏਕਾ ਲਿਵ ਲਾਈ। ਦੇਖੋ ਇਹ ਸ਼ਬਦ ਦੀ ਚੌਂਕੀ ਹੈ। ਜਦੋਂ ਸਿੱਖ ਇਹ ਭਾਵਨਾ ਨਾਲ ਪੜ੍ਹਦਾ, ਸਿਰ ਕਰ ਵੈਸੋ ਹਰਜਨ ਪਿਆਰੇ ਸਤਿਗੁਰ ਤੁਮਰੇ ਕਾਸ਼ ਸਵਾਰੇ ਦੁਸ਼ਟ ਦੂਤ ਪਰਮੇਸ਼ਰ ਮਾਰੇ, ਜਦੋਂ ਵਿੱਚ ਇੱਕ ਤੁਕ ਪੜ੍ਹਨੇ ਆ, ਇਹਦਾ ਮਤਲਬ ਇਹਦੇ ਕੋਲ ਸ਼ਬਦ ਦੀ ਚੌਂਕੀ ਹੈ। ਜਦੋਂ ਅਸੀਂ ਪੜ੍ਹਨੇ ਆ ਜਾ ਕੋ ਮੁਸ਼ਕਲ ਅੱਤ ਬਣੇ ਧੋਈ ਕੋਏ ਨਾ ਦੇ ਲਾਗੂ ਹੋਏ ਦੁਸ਼ਮਣਾਂ ਸਾਥ ਤੇ ਭੱਜ ਖਲੇ ਸਭੋ ਭੱਜੈ ਆਸਰਾ ਚੂਕੈ ਸਭ ਸਰਾਓ। ਪਰ ਬੇਨਤੀ ਕਰੀ ਤੇਰੇ ਕੋਲ ਸ਼ਬਦ ਦੀ ਚੌਂਕੀ ਹੋਵੇ, ਸਾਰੇ ਛੱਡ ਕੇ ਚਲੇ ਜਾਣਗੇ। ਸ਼ਬਦ ਦੀ ਚੌਂਕੀ ਵਾਲਿਆਂ ਨੂੰ ਤੱਤੀ ਵਾਵ ਨਹੀਂ ਲੱਗਦੀ ਹੁੰਦੀ। ਕਹਿਣ ਲੱਗੇ ਸਭੋ ਭੱਜੈ ਆਸਰਾ ਚੂਕੈ ਸਭ ਅਸਰਾਓ ਚਿਤ ਆਵੇ ਉਸ ਪਾਰ ਬ੍ਰਹਮ ਲੱਗੈ ਨਾ ਤੱਤੀ ਵਾਓ। ਇਹ ਹੈ ਸ਼ਬਦ ਦੀ ਚੌਂਕੀ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਇੱਕ ਨਹੀਂ ਬੇਅੰਤ ਪ੍ਰਮਾਣ ਨੇ ਕਿ ਸ਼ਬਦ ਦੀ ਚੌਂਕੀ ਸਿੱਖ ਨੂੰ ਅੰਦਰੋਂ ਬਾਹਰੋਂ ਰੱਖਦੀ ਨੇ। ਇੱਕ ਸਲੋਕ ਅਸੀਂ ਪੜ੍ਹਨੇ ਆ ਕਿ ਧਰਮ ਰਾਜ ਨੇ ਦੂਤਾਂ ਨੂੰ ਇੱਕ ਗੱਲ ਕਹੀ ਸੀ, ਕਹਿਣ ਲੱਗਾ ਦੇਖੋ ਤੁਸੀਂ ਮੇਰੇ ਹੁਕਮ ਨੂੰ ਪਾਲਦੇ ਹੋ। ਇਹ ਅੰਮ੍ਰਿਤ ਬਾਣੀ ਵਿੱਚੋਂ ਬਚਨ ਨੇ, ਪਰ ਇੱਕ ਕਹਿੰਦਾ ਮੇਰੀ ਬੇਨਤੀ ਸੁਣਿਓ ਕਿ ਜਿੱਥੇ ਸ਼ਬਦ ਕੀਰਤਨ ਦੀ ਚੌਂਕੀ ਹੋਵੇ, ਅਸੀਂ ਲੋਕ ਕਹਿੰਦੇ ਹਾਂ ਕੀਰਤਨ ਦਾ ਅਸਰ ਕੋਈ ਨਹੀਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਦੋਂ ਗੁਰੂ ਪੁਕਾਰ ਕੇ ਕਹਿ ਤੇ ਕਰੀਏ ਕਿ ਅਧੂਰੇ ਗਿਆਨ ਨੇ ਸਾਡੀ ਬੇੜੀ ਡੋਬਣ ਤੇ ਲੱਗ ਪਿਆ। ਪੜਿਆ ਜਪਜੀ ਸਾਹਿਬ ਵੀ ਕਦੀ ਸ਼ੁੱਧ ਨਹੀਂ ਹੁੰਦਾ, ਵਾਹਿਗੁਰੂ ਮੇਰ ਕਰੇ ਦਾਵਾ ਨਹੀਂ, ਪਰ ਚਾਰ ਪੰਜ ਸ਼ਬਦ ਪੜ੍ਹੇ, ਦੋ ਦਿਨ ਮਾਈਕ ਤੇ ਬੋਲਣ ਦੀ ਜਾਚ ਆ ਗਈ ਤੇ ਪੰਜਵੇਂ ਦਿਨ ਚੁੱਕ ਕੇ ਬੈਗ ਤੁਰ ਪਏ ਲੋਕਾਂ ਨੂੰ ਸਿੱਖਿਆ ਦੇਣ ਲਈ। ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹੋ, ਸ਼ਬਦ ਦੀ ਚੌਂਕੀ ਸਿੱਖ ਨੂੰ ਰੱਖਦੀ। ਕਹਿਣ ਲੱਗੇ ਜੇ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਸ਼ਬਦ ਦੀ ਚੌਂਕੀ ਹੈ। ਜਿੱਥੇ ਬੰਦਗੀ ਕਰਨ ਵਾਲਾ ਸਾਧੂ ਬੈਠਾ ਹੋਵੇ, ਜਿੱਥੇ ਪਰਮਾਤਮਾ ਦਾ ਕੀਰਤਨ ਹੁੰਦਾ ਹੋਵੇ, ਜਿੱਥੇ ਬੰਦਗੀ ਕਰਨ ਵਾਲੇ ਗੁਰਮੁਖ ਜਾਣੋ ਉਹਨਾਂ ਦੇ ਚਾਰ ਚਫੇਰੇ ਸ਼ਬਦ ਦੀ ਚੌਂਕੀ ਵੀ ਹੈ ਤੇ ਸੱਚ ਜਾਣੋ ਉਹਨਾਂ ਦੇ ਚਾਰ ਚਫੇਰੇ ਅਕਾਲੀ ਬੇੜੇ ਵੀ ਨੇ, ਉਹਨਾਂ ਦੇ ਚਾਰ ਚਫੇਰੇ ਸ਼ਹੀਦੀ ਪਹਿਰੇ ਵੀ। ਇਹ ਚੌਂਕੀਆਂ ਨੇ। ਹਜ਼ੂਰ ਨੇ ਕਿਰਪਾ ਕੀਤੀ, ਜੇ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਮੀਤ। ਤੇ ਧਰਮਰਾਜ ਕਹਿੰਦਾ ਨਾ ਹਉ ਨਾ ਤੂੰ, ਨਾ ਮੇਰਾ ਤੇ ਨਾ ਤੇਰਾ, ਨਾ ਹਉ ਨਾ ਤੂੰ, ਹਿਣੈ ਛੁਟੈ ਨਿਕਟ ਨਾ ਜਾਇਓ ਦੂਤ ਏਵੇ ਸ਼ਬਦ ਕੀ ਚੌਂਕੀ। ਹਜ਼ੂਰ ਦੀ ਬਾਣੀ ਪੜ੍ਹਨੇ ਜਿਸ ਸੇ ਕੋਲ ਸ਼ਬਦ ਦੀ ਚੌਂਕੀ ਹੈ ਉਹ ਕਹਿੰਦਾ ਮੈਂ ਕਿਤੇ ਵੀ ਚਲਾ ਜਾ ਮੇਰੇ ਉੱਤੇ ਮੇਰੇ ਗੁਰੂ ਦਾ ਪਹਿਰਾ। ਸਿੱਖਾਂ ਕੇਵਲ ਬਾਹਰੋਂ ਨਹੀਂ, ਸ਼ਬਦ ਦੀ ਚੌਂਕੀ ਵਾਲਿਆਂ ਦੇ ਅੰਦਰ ਵੀ ਪੈ ਰਹੀ। ਤੇ ਸ਼ਬਦ ਦੀ ਚੌਂਕੀ ਵਾਲਿਆਂ ਨੇ ਕਿਹਾ ਘਰ ਬਾਹਰ ਤੇਰਾ ਪਰਵਾਸਾਂ, ਤੂੰ ਜਨ ਕਹਿ ਹੈ ਛੰਗ, ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ, ਨਾਮ ਜਪੋ ਹਰ ਰੰਗ, ਜਨ ਕੋ ਪ੍ਰਭ ਆਪਣੇ ਕਾ ਤਾਣ। ਤਾਣ ਕੀ ਹੈ? ਸ਼ਬਦ ਦੀ ਚੌਂਕੀ। ਜਨ ਕੋ ਪ੍ਰਭ ਆਪਣੇ ਕਾ ਤਾਣ, ਜੋ ਤੂੰ ਕਰੈ ਕਰਾਵੈ ਸਵਾਮੀ ਸਾ ਮਸਲਤ ਪ੍ਰਵਾਨ। ਜਿਹਦੇ ਕੋਲ ਸ਼ਬਦ ਦੀ ਚੌਂਕੀ ਉਹਨੇ ਕਿਹਾ ਹਰ ਕਾ ਨਾਮ ਹਿਰਦੈ ਨਿਤ ਧਿਆਈ, ਇਹ ਸ਼ਬਦ ਦੀ ਚੌਂਕੀ ਹੈ। ਸੰਗੀ ਸਾਖੀ ਸਗਲ ਤਰਾਈ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੀ ਸਦਾ ਸੰਭਾਲੇ। ਕਹਿਣ ਲੱਗੇ ਤੇਰਾ ਕੀਆ ਮਿੱਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਜਿਹਦੇ ਕੋਈ ਸ਼ਬਦ ਦੀ ਚੌਂਕੀ ਉਹ ਕਹਿੰਦਾ ਊਠ ਚ ਸੁਖੀਆਂ ਬਹਿਤ ਸੁਖੀਆਂ, ਕਿ ਇਹ ਸ਼ਬਦ ਦੀ ਚੌਂਕੀ ਉਹਦੀ ਰਖਵਾਲੀ ਨੀ ਕਰਦੀ। ਊਠ ਚ ਸੁਖੀਆ ਬਹਿਤ ਸੁਖੀਆ, ਭਾਉ ਨਹੀਂ ਲਾਗੈ ਜਾਂ ਐਸੇ ਬੁਝੀਆਂ, ਰਾਖਾ ਏਕ ਹਮਾਰਾ ਸਵਾਮੀ, ਇਹ ਸ਼ਬਦ ਕੀ ਚੌਂਕੀ ਹੈ। ਰਾਖਾ ਏਕ ਹਮਾਰਾ ਸਵਾਮੀ, ਸਗਲ ਘਟਾਂ ਕਾ ਅੰਤਰ ਜਾਮੀ, ਘਰ ਸੁਖ ਵਸਿਆ ਸੋਏ ਅਚਿੰਤਾ, ਜਾਗ ਅਚਿੰਤਾ ਜਹਾਂ ਕਹਾਂ, ਇਹ ਸ਼ਬਦ ਚੌਂਕੀ ਹੈ। ਜਹਾਂ ਕਹਾਂ ਪ੍ਰਭ ਤੂੰ ਵਰਤੰਤਾ, ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਪਰ ਕਿੰਨਾ ਨੇ ਜਿਨ੍ਹਾਂ ਕੋਲ ਚੌਕੀ ਚੋ ਗਿਰਦ ਹਮਾਰੇ, ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਕਹੋ ਨਾਨਕ ਗੁਰ ਮੰਤਰ ਦਰਦਾਇਆ, ਸ਼ਬਦ ਕੀ ਚੌਂਕੀ ਹੈ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਪੜ੍ਹਨੇ ਤੇ ਮੇਰੇ ਮਨ ਚ ਜਾਇਆ ਵੀ ਕੱਲੀ ਚੌਕੀ ਸ਼ਬਦ ਦੀ ਅਰਥ ਕਰਕੇ ਦੇਖੋ, ਜਿੱਥੇ ਗੁਰੂ ਦਾ ਸਖਤ ਪਹਿਰਾ ਹੋਵੇ, ਜਿੱਥੇ ਗੁਰੂ ਸਿੱਖ ਦੇ ਨਾਲ ਹੋਵੇ, ਕੀ ਇਹ ਮੇਰੇ ਗੁਰੂ ਜੀ ਦਾ ਪਹਿਰਾ ਨਹੀਂ? ਜਦੋਂ ਹਜ਼ੂਰ ਦੀ ਅੰਮ੍ਰਿਤ ਬਾਣੀ ਪੜ੍ਹਦੇ ਹਾਂ, ਦਾਤਾਰ ਕਿਰਪਾਲੂ ਜੀ ਨੇ ਮੇਰ ਕੀਤੀ, ਸਰੀਰਕ ਤੌਰ ਤੇ ਵੀ ਗੁਰੂ ਪਹਿਰਾ ਦਿੰਦਾ ਤੇ ਸੱਚ ਜਾਣੋ ਅੰਦਰ ਦੇ ਜੀਵਨ ਤੇ ਵੀ ਪਹਿਰਾ ਦਿੰਦਾ। ਅੱਜ ਤੁਰਿਆ ਹੈ ਸਿੱਖ ਭਾਵਨਾ ਨਾਲ ਕਿ ਮੈਂ ਧੰਨ ਗੁਰੂ ਕਲਗੀਧਰ ਜੀ ਦੇ ਬਚਨ ਨੂੰ ਕਮਾਣ ਤੁਰਿਆ, ਪਰ ਮਨ ਦਾ ਕੋਈ ਪਤਾ ਨਹੀਂ ਕਿਹੜੇ ਵੇਲੇ ਮਨ ਨੇ ਪੁੱਠੇ ਪਾਸੇ ਤੁਰ ਪੈਣੇ। ਤੁਰਿਆ ਗੁਰੂ ਦਾ ਹੁਕਮ ਮੰਨਣ, ਆ ਪਹੁੰਚਿਆ ਇੱਕ ਵੇਸ਼ਵਾ ਦੇ ਦਰ ਤੇ, ਅੱਗੇ ਗੁਰੂ ਨੇ ਸਰੀਰਕ ਤੌਰ ਤੇ ਵੀ ਚੌਂਕੀ ਲਾ ਦਿੱਤੀ, ਆਤਮਕ ਤੌਰ ਤੇ ਵੀ ਲਾਈ। ਕਹਿਣ ਲੱਗੇ ਤੂੰ ਸ਼ਬਦ ਨੂੰ ਮੰਨ ਕੇ ਤੁਰਿਆ ਹੈ, ਤੇ ਜਿਹਦੇ ਕੋਲ ਸ਼ਬਦ ਦਾ ਪਹਿਰਾ ਹੋਵੇ ਉਹਨੂੰ ਮੈਂ ਅੰਦਰੋਂ ਤੇ ਬਾਹਰੋਂ ਕਦੀ ਡੁੱਬਣ ਨਹੀਂ ਦਿੰਦਾ। ਅਸੀਂ ਚੌਂਕੀ ਮੰਗਦੇ ਸ਼ਬਦ ਦੀ। ਖੇ ਦਾਤਾ ਤੂੰ ਮਿਹਰ ਕਰ, ਮੈਂ ਅੱਗੇ ਵਿਸ਼ੇ ਵੱਲ ਤੁਰਨੇ, ਇੱਕ ਦੋ ਪ੍ਰਮਾਣ ਹੋਰ ਅਰਜ਼ ਕਰਕੇ ਕਿ ਸਤਿਗੁਰੂ ਦੇ ਸ਼ਬਦ ਦੀ ਚੌਂਕੀ ਸਾਡੇ ਨਾਲ ਨੇ। ਇੱਕ ਸ਼ਬਦ ਮੈਂ ਅਰਜ਼ ਕਰਦਿਆਂ, ਜਦੋਂ ਸਿੱਖ ਨੂੰ ਵਕਾਰ ਸਤਾਉਂਦੇ ਨੇ ਇਹਦੇ ਤੋਂ ਕਿਸੇ ਨੇ ਨਹੀਂ ਜੇ ਬਚਾਉਣਾ, ਜਿਤਨਾ ਮਰਜ਼ੀ ਭੱਜ ਲਈਏ ਨਾ ਤਾਂ ਅੰਦਰ ਦੇ ਵਕਾਰਾਂ ਤੋਂ ਜਨਮ ਦੇਣ ਵਾਲੀ ਮਾਂ ਕਿਸੇ ਨੂੰ ਬਚਾ ਸਕੀਏ, ਨਾ ਅੰਦਰ ਦੀ ਮਲੀਨ ਬਰਤੀ ਤੋਂ ਸਕੇ ਭੈਣ ਭਰਾ ਬਚਾ ਸਕੇ ਨੇ, ਨਾ ਰੁਪਈਏ ਨਾਲ ਕਦੀ ਵਕਾਰਾਂ ਤੋਂ ਕੋਈ ਬਚਿਆ। ਜਿੰਨੇ ਵੀ ਬਚਣਾ ਉਹਨੇ ਸ਼ਬਦ ਦੀ ਚੌਂਕੀ ਨਾਲ ਬਚਣਾ ਹੈ। ਸਾਹਿਬ ਕਹਿੰਦੇ ਨੇ ਉਨ ਤੇ ਰਾਖੇ ਬਾਪ ਨਾ ਮਾਈ, ਉਨ ਤੇ ਰਾਖੇ ਮੀਤ ਨਾ ਭਾਈ, ਦਰਬ ਸਿਆਣਪ ਨਾ ਓਏ ਰਹਿਤੇ, ਸਾਧ ਸੰਗ ਓਏ ਦੁਸ਼ਟ ਮਤ ਹੋਤੇ। ਪਰ ਸਾਧ ਸੰਗਤ ਵਿੱਚ ਕੌਣ ਬਚਾਉਂਦਾ? ਇਹਦਾ ਉੱਤਰ ਗੁਰੂ ਗ੍ਰੰਥ ਸਾਹਿਬ ਨੇ ਦਿੱਤਾ। ਕਹਿਣ ਲੱਗੇ ਰਾਖ ਪਿਤਾ ਪ੍ਰਭ ਮੇਰੇ, ਸ਼ਬਦ ਦੀ ਚੌਂਕੀ ਕੀ? ਮੈਂ ਨਿਰਗੁਣ ਸਤਗੁਣ ਤੇਰੇ, ਸ਼ਬਦ ਦੀ ਚੌਂਕੀ। ਪੰਚ ਬਿਖਾਦੀ ਏਕ ਗਰੀਬਾ, ਰਾਖੋ ਰਾਖਣ ਹਾਰੇ, ਖੇਤ ਕਰੈ ਅਰ ਬਹੁਤ ਸੰਤਾਵੈ, ਆਇਓ ਸ਼ਰਮ ਤੁਹਾਰੇ, ਕਰ ਕਰ ਹਾਰਿਓ ਅਨਕ ਬਹੁ ਭਾਰਤੀ, ਛੋਡੈ ਕਤੂ ਨਾਈ, ਏਕ ਬਾਤ ਸੁਣ ਤਾਕੀ ਓਟਾ, ਸਾਧ ਸੰਗ ਮਿਟ ਜਾਈ ਕਰ ਕਿਰਪਾ, ਸੰਤ ਮਿਲੇ ਮੋਏ ਤਿੰਨ ਤੇ ਧੀਰਜ ਪਾਇਆ, ਸੰਤੀ ਮੰਤ ਦਿਓ ਮੋਏ ਨਿਰਪੋ, ਗੁਰ ਕਾ ਸ਼ਬਦ ਕਮਾਇਆ ਚੌਕੀ ਚੋ ਗਿਰਦ ਹਮਾਰੇ, ਗੁਰ ਕਾ ਸ਼ਬਦ ਕਮਾਇਆ ਜੀਤ ਲਈਓ ਉਹ ਮਾਂ ਬਿਖਾਦੀ। ਜਿਹਦੇ ਕੋਲ ਸ਼ਬਦ ਦੀ ਚੌਂਕੀ ਅੰਦਰ ਨੂੰ ਜਿੱਤੇਗਾ, ਜੀਤ ਲਈਏ ਉਹ ਮਾਂ ਬਿਖਾਦੀ, ਸਹਿਜ ਸੁਹੇਲੀ ਬਾਣੀ, ਕਹੋ ਨਾਨਕ ਮਨ ਭਇਆ ਪ੍ਰਗਾਸਾ ਪਾਇਆ ਪਦ ਨਿਰਬਾਣੀ। ਜਿਹਦੇ ਕੋਲ ਸ਼ਬਦ ਦੀ ਚੌਂਕੀ ਏ ਉਹ ਕਹਿੰਦਾ ਵੱਡੀ ਕੌਮ ਵਸ ਭਾਗੈ ਨਾਹੀ, ਮੌਕਮ ਫੌਜ ਹੱਥ ਲੀਰੇ, ਕਹੋ ਨਾਨਕ ਤਿੰਨ ਜਨ ਨਿਰਦਲਿਆ ਜਿਹਦੇ ਕੋਲ ਸ਼ਬਦ ਦੀ ਚੌਂਕੀ ਹੈ ਸਾਧ ਸੰਗਤ ਕਹਿ ਝਲੀ ਰੇ। ਜਿਹਦੇ ਕੋਲ ਸ਼ਬਦ ਦੀ ਚੌਂਕੀ ਉਹ ਕਹਿੰਦਾ ਪਾਪੜਿਆਂ ਪਛਾੜ ਬਾਣ ਸਚਾਵਾ ਸਨ ਕਹਿ। ਇਹ ਸ਼ਬਦ ਦੀ ਚੌਂਕੀ ਹੈ ਗੁਰਮੰਤਰ ਦਾ ਚਿਤਾਰ ਨਾਨਕ ਦੁੱਖ ਨਾ ਥੀ ਬਈ। ਮੇਰੇ ਕਹਿਣ ਤੋਂ ਮੁਰਾਦ ਗੁਰੂ ਕੇ ਸਿੱਖੋ ਸ਼ਬਦ ਸਿੱਖ ਦੀ ਪਹਿਰਾ ਦਿੰਦਾ ਅੰਦਰ ਤੇ ਬਾਹਰ ਦਾ। ਜਿਹੜੀਆਂ ਸਾਡੀਆਂ ਚੌਂਕੀਆਂ ਅਸੀਂ ਅਟਲ ਮੰਗਣੇ ਹਾਂ, ਇੱਕ ਤਾਂ ਇਹ ਮੰਗਣੇ ਆ ਦਾਤਾ ਕਿਤੇ ਵੀ ਜਾਈਏ ਸ਼ਬਦ ਦਾ ਪਹਿਰਾ ਤੂੰ ਸਾਨੂੰ ਬਖਸ਼ੀ। ਸ਼ਬਦ ਦੇ ਪਹਿਰੇ ਵਾਲਾ ਛੇਤੀ ਕੀਤਿਆਂ ਖਿੜਕਦਾ ਨਹੀਂ, ਡਿੱਗਦਾ ਨਹੀਂ, ਡੋਲਦਾ ਨਹੀਂ। ਉਸ ਤੋਂ ਇਲਾਵਾ ਸਾਡੀਆਂ ਨਿਤ ਨੇਮ ਦੀਆਂ ਚੌਂਕੀਆਂ, ਹਰਿਮੰਦਰ ਸਾਹਿਬ ਦਾ ਕਿਵਾੜ ਖੁੱਲਦਾ ਹੈ, ਸਰਦੀਆਂ ਤੇ ਗਰਮੀਆਂ ਵਿੱਚ ਕਿਵਾੜ ਖੋਲਣ ਦੇ ਸਮੇਂ ਵੱਖ ਵੱਖ। ਮੈਂ ਇੱਕ ਦਿਨ ਸੋਚਦਾ ਪਿਆ ਸਾਂ ਕਿ ਸਰਦੀਆਂ ਦੇ ਵਿੱਚ ਤਕਰੀਬਨ 19 ਘੰਟੇ ਲਗਾਤਾਰ ਕੀਰਤਨ ਹੁੰਦਾ ਹੈ, ਬਣਦਾ ਇੰਨਾ ਕੁ ਸਮਾਂ, ਤੇ ਜਦੋਂ ਅਸੀਂ ਗਰਮੀਆਂ ਵੀ ਤੱਕਦੇ ਹਾਂ ਉਹਨੂੰ 21 ਘੰਟੇ ਕੀਰਤਨ ਹੁੰਦਾ। ਏਦੂ ਵੱਡਾ ਘਰ, ਏਦੂ ਵੱਡਾ ਦਰ ਕਿੱਥੋਂ ਲੱਭੇਗਾ। 5 ਚੌਂਕੀਆਂ ਨੇ ਸਾਡੀਆਂ, ਭਾਈ ਕਾਨ ਸਿੰਘ ਨਾਭਾ ਹੋਣਾ ਨੇ 4 ਲਿਖੀਆਂ ਨੇ, ਪਰ ਅੱਜ 5 ਪ੍ਰਚਲਿਤ ਨੇ। ਭਾਵੇਂ ਚੌਂਕੀਆਂ ਕੀ ਹੋਰ ਨੇ, ਪਹਿਲੀ ਚੌਂਕੀ ਅਰਜ ਕਰ ਰਹੇ ਹਾਂ ਨਿਤਨੇਮ ਕੀਰਤਨ ਦੀ ਚੌਂਕੀ। ਪਹਿਲੀ ਚੌਂਕੀ ਹੈ ਆਸਾ ਕੀ ਵਾਰ ਦੀ ਚੌਂਕੀ, ਦੂਸਰੀ ਚੌਂਕੀ ਹੈ ਬਿਲਾਵਲ ਕੀ ਚੌਂਕੀ, ਤੀਸਰੀ ਚੌਂਕੀ ਅਸੀਂ ਪੜ੍ਹਨੇ ਹਾਂ ਉਹ ਹੈ ਚਰਨ ਕਮਲ ਕੀ ਚੌਂਕੀ, ਚੌਥੀ ਚੌਂਕੀ ਹੈ ਸੋਦਰ ਕੀ ਚੌਂਕੀ, ਤੇ ਜਿਹੜੀ 5ਵੀਂ ਚੌਂਕੀ ਉਹ ਹੈ ਕਲਿਆਣ ਦੀ ਚੌਂਕੀ, ਜਿਹੜੀਆਂ ਜੁਗੋ ਜੁਗ ਅਟਲ ਮੰਗਣੇ। ਮੈਂ ਫਿਰ ਬੇਨਤੀ ਕਰਾਂ ਕਿ ਇਸ ਤੋਂ ਪਹਿਲਾਂ ਇੱਕ ਚੌਂਕੀ ਹੋਰ ਹੈ ਜਿਹਨੂੰ ਅਸੀਂ ਭੁਲਾ ਨਹੀਂ ਸਕਾਂਗੇ, ਉਹ ਵੀ ਦੁਪਹਿਰੇ ਦੀ ਚੌਂਕੀ। ਦੁਪਹਿਰੇ ਦਾ ਅਰਥ ਆਪ ਸਮਝਦੇ ਹੋ ਕਿ ਆਸਾ ਕੀ ਵਾਰ ਤੋਂ ਪਹਿਲਾਂ 1 ਘੰਟਾ ਗੁਰੂ ਕੇ ਕੀਰਤਨੀਏ ਕੀਰਤਨ ਕਰ ਗਏ ਜੀ। ਇਹ ਚੌਂਕੀ ਕਦੋਂ ਤੋਂ ਸ਼ੁਰੂ ਹੋਈ? ਕੱਲ ਵੀ ਸ਼ਾਇਦ ਅਰਜ਼ ਕੀਤੀ ਸੀ ਕਿ ਪਰਸੋਂ। ਇਹ ਚੌਂਕੀ ਬਾਬਾ ਸ਼ਾਮ ਸਿੰਘ ਜੀ ਆਟਾ ਮੰਡੀ ਵਾਲੇ ਅਡਲ ਸ਼ਾਹੀ ਸੇਵਾ ਪੰਥੀ ਮਹਾਂਪੁਰਸ਼ਾਂ ਦੀ ਸੰਪਰਦਾ ਵਿੱਚੋਂ, ਉਸ ਮਹਾਂਪੁਰਸ਼ ਨੇ ਆਪਣੀ ਸਾਰੀ ਜ਼ਿੰਦਗੀ ਵਿੱਚੋਂ 70 ਸਾਲ ਦੇ ਕਰੀਬ, ਅੱਜ ਫਿਰ ਮੈਂ ਉਹਨੂੰ ਵਾਚਿਆ, 70 ਸਾਲ ਦੇ ਕਰੀਬ ਸਿਰੰਦੇ ਨਾਲ ਕੀਰਤਨ ਕੀਤਾ ਤੇ ਆਪਣੀ ਜ਼ਿੰਦਗੀ ਵਿੱਚ ਇੱਕ ਨਾਗਾ ਨਾ ਪੈਣ ਦਿੱਤਾ। ਉਹਨਾਂ ਦੇ ਨਾਂ ਤੇ ਦੁਪਹਿਰੇ ਜਿਹੜੀ ਸਭ ਤੋਂ ਪਹਿਲੀ ਚੌਂਕੀ ਹੈ ਉਹਨਾਂ ਨੇ ਸ਼ੁਰੂ ਕੀਤੀ ਸੀ। ਉਸ ਮਹਾਂਪੁਰਸ਼ ਦੇ ਜੀਵਨ ਨੂੰ ਕਦੀ ਪੜ੍ਹੋ। ਉਹਨਾਂ ਨੇ ਕੀ ਕਰਨਾ, ਸਿਰੰਦਾ ਉਹਨਾਂ ਦੇ ਮੋਢੇ ਤੇ ਹੁੰਦਾ ਸੀ, ਹੱਥ ਉਹਨਾਂ ਦੇ ਵਿੱਚ ਇੱਕ ਖੁਰਪਾ ਤੇ ਗਲੇ ਵਿੱਚ ਝੋਲੀ ਪਾਈ ਹੋਣੀ, ਇੱਕ ਮੋਢੇ ਤੇ ਝੋਲੀ ਖੋਣੀ। ਕੀ ਕਰਨਾ, ਸਿਰੰਦੇ ਨਾਲ ਕੀਰਤਨ ਕਰਨਾ। ਕੀਰਤਨ ਤੋਂ ਬਾਅਦ ਜਦੋਂ ਬਾਹਰ ਨਿਕਲਣਾ ਤੇ ਦਰਬਾਰ ਸਾਹਿਬ ਦੀ ਪਰਿਕਰਮਾ ਜਿਹੜੀ ਛੋਟੀ ਸੀ, ਕਬੂਤਰਾਂ ਨੇ ਵਿੱਠਾਂ ਕੀਤੀਆਂ ਹੋਣੀਆਂ, ਉਸ ਮਹਾਂਪੁਰਸ਼ ਨੇ ਖੁਰਪੇ ਨਾਲ ਉਹਨਾਂ ਵਿੱਠਾਂ ਨੂੰ ਖਰੋਚ ਖਰੋਚ ਕੇ ਝੋਲੀ ਵਿੱਚ ਪਾ ਕੇ ਬਾਹਰ ਲਿਜਾ ਕੇ ਸੱਟਣਾ। ਕਿਸੇ ਨੇ ਪੁੱਛਿਆ ਵੀ ਇਹ ਕੀ ਝੋਲੀ ਚ ਪਾਈ ਫਿਰਦੇ ਹੋ? ਉਹਨਾਂ ਨੇ ਕਿਹਾ ਇਹ ਉਹ ਚੀਜ਼ਾਂ ਨੇ, ਉਹ ਦਾਤ ਹੈ ਜਿਹੜੀ ਮੈਨੂੰ ਗੁਰੂ ਰਾਮਦਾਸ ਦੇ ਦਰ ਨਾਲ ਜੋੜ ਕੇ ਰੱਖਦੀ ਹੈ। ਇੱਕ ਪਾਸੇ ਸਰੰਦਾ ਹੈ, ਇੱਕ ਪਾਸੇ ਝੋਲੀ ਹੈ। ਪਹਿਲੀ ਚੌਂਕੀ ਦੁਪਹਿਰੇ ਦੀ ਉਹਨਾਂ ਸ਼ੁਰੂ ਕੀਤੀ ਆਪ ਜੀ ਦੇ ਗਿਆਸ ਲਈ ਕਿ ਪਹਿਲਾਂ ਉਹ ਅੰਦਰ ਨਹੀਂ ਸਨ ਕੀਰਤਨ ਕਰਦੇ। ਹੁਣ ਤਾਂ ਦੁਪਹਿਰੇ ਦਾ ਕੀਰਤਨ ਅੰਦਰ ਸ਼ੁਰੂ ਹੁੰਦਾ ਜਿਨ੍ਹਾਂ ਨੂੰ ਮਰਿਆਦਾ ਦਾ ਪਤਾ। ਪਹਿਲਾਂ ਉਹਨਾਂ ਕੀ ਕਰਨਾ, ਜਿਹੜਾ ਦਰਸ਼ਨੀ ਜੋੜੀ ਦੇ ਕਿਵਾੜ ਨੇ ਨਾ, ਇਹਦੇ ਸਾਹਮਣੇ ਆ ਕੇ ਸਰੰਦਾ ਲੈ ਕੇ ਕੀਰਤਨ ਕਰਨ ਲੱਗ ਪੈਣਾ। ਖੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਬਿਨਾਂ ਕਿਸੇ ਮਾਇਆ ਤੋਂ, ਬਿਨਾਂ ਕਿਸੇ ਤਮਾ ਤੋਂ, ਉਹਨਾਂ ਨੇ ਪਹਿਲਾਂ ਦਰਸ਼ਨੀ ਜੋੜੀ ਦੇ ਬਾਹਰ ਕਹਿੰਦੇ ਨੇ ਕੀਰਤਨ ਕਰਦੇ ਰਹੇ, ਅਖੀਰ ਤੇ ਉਹਨਾਂ ਨੇ ਕੀਰਤਨ ਅੰਦਰ ਸ਼ੁਰੂ ਕੀਤਾ। 70 ਸਾਲ ਉਸ ਮਹਾਂਪੁਰਸ਼ ਨੇ ਕੀਰਤਨ ਕੀਤਾ ਦੁਪਹਿਰੇ ਨਾਲ, ਤੇ ਕਦੀ ਕੋਈ ਪਛਾਣ ਨਹੀਂ ਸੀ ਸਕਦਾ ਇਹ ਬਾਬਾ ਸ਼ਾਮ ਸਿੰਘ ਜੀ ਆਟਾ ਮੰਡੀ ਵਾਲੇ ਨੇ। ਪਿਛਲੇ ਦਿਨੀ ਗੁਰਮੁਖ ਪਿਆਰੇ ਦੱਸਦੇ ਪਏ ਸਨ ਕਿ ਇੱਕ ਵਾਰੀ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਗਰਾਂ ਵਾਲੇ ਮਿਲਣ ਗਏ। ਮੈਂ ਕਹਿੰਦਾ ਸਿੱਖੀ ਤਾਂ ਇਹਨਾਂ ਸਾਧੂਆਂ ਦੇ ਸਿਰ ਤੇ ਖਲੋਤੀ ਜਿਨ੍ਹਾਂ ਨੇ ਸਰੀਰ ਤਨ ਮਨ ਤਨ ਸਭ ਕੁਝ ਸੌਂਪ ਦਿੱਤੇ। ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਮਿਲਣ ਗਏ ਵੀ ਚਲੋ ਬਾਬਾ ਸ਼ਾਮ ਸਿੰਘ ਨੂੰ ਮਿਲੀਏ। ਕਹਿੰਦੇ ਨੇ ਜਦੋਂ ਉਹਨਾਂ ਦੇ ਸਥਾਨ ਤੇ ਗਏ, ਇਹਨਾਂ ਦਾ ਸਥਾਨ ਜਦੋਂ ਅਸੀਂ ਬਾਬਾ ਦੀਪ ਸਿੰਘ ਵਾਲੇ ਗੁੰਗੇ ਵਾਲੇ ਪਾਸਿਓਂ ਬਾਹਰ ਨੂੰ ਨਿਕਲਨੇ ਆ ਰਸਤੇ ਵਿੱਚ ਹੈ, ਅਜੇ ਵੀ ਉਹ ਬਾਬਾ ਜੀ ਦਾ ਸਥਾਨ ਹੈ। ਉਹਨਾਂ ਦੇ ਹੱਥ ਵਿੱਚ ਇੱਕ ਤਾਂ ਸਾਈਕਲ ਦਾ ਮਦਗਾੜ ਤੇ ਇੱਕ ਹੱਥ ਦੇ ਵਿੱਚ ਉਹਨਾਂ ਨੇ ਮਾਂਜਾ ਪਕੜਿਆ। ਕੀ ਪੈ ਕਰਨ ਕਿ ਮਦਗਾੜ ਦੇ ਨਾਲ ਤਾਂ ਉਹ ਨਾਲੀ ਦਾ ਗੰਦ ਅੱਗੇ ਕਰਨ ਤੇ ਮਾਂਜੇ ਦੇ ਨਾਲ ਉਹਨੂੰ ਸਾਫ਼ ਪੈ ਕਰਨ। ਕੋਲ ਗਏ ਜਾ ਕੇ ਪੁੱਛਦੇ ਨੇ ਬਾਬਾ ਸੁੰਦਰ ਸਿੰਘ ਜੀ ਕਿ ਅਸੀਂ ਬਾਬਾ ਸ਼ਾਮ ਸਿੰਘ ਨੂੰ ਮਿਲਣਾ ਹੈ। ਕਹਿਣ ਲੱਗੇ ਅੰਦਰ ਚਲੋ ਆਓ ਤੁਹਾਨੂੰ ਉਹਨਾਂ ਨੂੰ ਮਿਲਾਨੇ। ਮਡਗਾਲ ਰੱਖ ਕੇ ਮਾਂਝਾ ਰੱਖ ਕੇ ਅੰਦਰ ਗਏ ਤੇ ਜਾ ਕੇ ਕਹਿਣ ਲੱਗੇ ਮਹਾਂਪੁਰਸ਼ੋ ਕਰਮੀ ਵਾਲਿਓ, ਇਸ ਖਲੜੇ ਦਾ ਨਾਮ ਸ਼ਾਮ ਸਿੰਘ ਹੈ, ਮੈਨੂੰ ਸ਼ਾਮ ਸਿੰਘ ਕਹਿੰਦੇ। ਪਹਿਲੀ ਚੌਂਕੀ ਹਰਿਮੰਦਰ ਸਾਹਿਬ ਵਿੱਚ ਦੁਪਹਿਰੇ ਦੀ ਬਾਬਾ ਸ਼ਾਮ ਸਿੰਘ ਉਹਨਾਂ ਨੇ ਸ਼ੁਰੂ ਕੀਤੀ। 70 ਸਾਲ ਉਹਨਾਂ ਨੇ ਸ਼ਰਮਦੇ ਨਾਲ ਕੀਰਤਨ ਕੀਤਾ ਤੇ ਅੱਜ ਬਕਾਇਦਾ ਹੁਣ ਉਹ ਮਹਾਂਪੁਰਸ਼ 1926 ਨੂੰ ਚਲਾਣਾ ਕਰ ਗਏ ਸਨ। 1923 ਨੂੰ ਜਿਹੜੀ ਕਾਰ ਸੇਵਾ ਹੋਈ ਹੈ ਉਸ ਕਾਰ ਸੇਵਾ ਦੇ ਜਥੇਦਾਰ ਬਾਬਾ ਸ਼ਾਮ ਸਿੰਘ ਸਨ। 1926 ਨੂੰ ਉਹਨਾਂ ਚਲਾਣਾ ਕੀਤਾ। ਉਸ ਤੋਂ ਬਾਅਦ ਕੁਝ ਸਮਾਂ ਚੱਲੀ, ਹੁਣ ਪ੍ਰਬੰਧਕ ਕਮੇਟੀ ਵੱਲੋਂ ਪੱਕਾ ਹੀ ਇਹ ਕਰ ਦਿੱਤਾ ਗਿਆ ਕਿ ਆਸਾ ਕੀ ਵਾਰ ਦੇ ਕੀਰਤਨ ਤੋਂ ਪਹਿਲਾਂ ਇੱਕ ਕੀਰਤਨੀ ਜਥਾ ਉੱਥੇ ਬੈਠ ਕੇ ਦੁਪਹਿਰੇ ਦਾ ਕੀਰਤਨ ਕਰਦਾ। ਇੱਕ ਘੰਟਾ ਉਹ ਕੀਰਤਨ ਹੁੰਦਾ ਹੈ, ਉਹ ਵੀ ਦੁਪਹਿਰੇ ਦੀ ਚੌਂਕੀ। ਧਿਆਨ ਦਿਓ, ਅਸੀਂ ਚੌਂਕੀਆਂ ਦੀ ਅਟਲਤਾ, ਮੈਂ ਬੇਨਤੀ, ਤਿੰਨੇ ਵਿਸ਼ੇ ਸੋਹਣੇ ਨੇ, ਚੌਂਕੀਆਂ, ਝੰਡੇ ਤੇ ਬੁੰਗੇ। ਉਸ ਤੋਂ ਬਾਅਦ ਜਦੋਂ ਪਹਿਰ ਰਾਤ ਰਹਿੰਦਿਆਂ ਗੁਰੂ ਕੇ ਕੀਰਤਨੀ ਆਉਂਦੇ ਨੇ, ਆਸਾ ਕੀ ਵਾਰ ਦਾ ਕੀਰਤਨ ਆਰੰਭ ਹੁੰਦਾ ਹੈ। ਆਪ ਨੂੰ ਪਤਾ ਸੰਪੂਰਨ ਆਸਾ ਕੀ ਵਾਰ ਹੁੰਦੀ ਹੈ। ਉਸੇ ਦਰਮਿਆਨ ਹੀ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ ਦਾ ਪ੍ਰਕਾਸ਼ ਹੁੰਦਾ ਹੈ। ਇੱਕ ਅਰਦਾਸ ਪ੍ਰਕਾਸ਼ ਕਰਕੇ ਇੱਕ ਜਦੋਂ ਸੂਰਜ ਦੀ ਟਿੱਕੀ ਨਿਕਲਣ ਲੱਗੇ, ਉੱਥੋਂ ਦੀ ਮਰਿਆਦਾ ਹੈ ਪਹਿਲੀ ਚੌਂਕੀ ਭਾਵੇਂ ਦੁਪਹਿਰੇ ਦੀ ਕਿ ਪਰ ਪੰਜਾਂ ਚੌਂਕੀਆਂ ਵਿੱਚੋਂ ਪਹਿਲੀ ਆਸਾ ਕੀ ਵਾਰ ਦੀ, ਜਦੋਂ ਉੱਧਰ ਸੂਰਜ ਦੀ ਟਿੱਕੀ ਨਿਕਲਣ ਲੱਗਦੀ ਹੈ ਤੇ ਨਾਲ ਹੀ ਗੁਰੂ ਕੇ ਕੀਰਤਨੀਏ ਸ਼ਬਦ ਲਾ ਦਿੰਦੇ ਨੇ, ਅਖੀਰਲਾ ਸ਼ਲੋਕ ਪੌੜੀ ਸੰਤ ਪੜ੍ਹਦੇ ਨੇ, ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ। ਉਸ ਤੋਂ ਬਾਅਦ ਅਰਦਾਸ ਹੋਣੀ। ਅਰਦਾਸ ਤੋਂ ਬਾਅਦ ਜਦੋਂ ਸੂਰਜ ਦੀਆਂ ਕਿਰਨਾਂ ਧਰਤੀ ਤੇ ਪੈਣ ਲੱਗਣੀਆਂ ਨੇ ਤੇ ਦੂਸਰੇ ਕੀਰਤਨੀਏ ਜਥੇ ਨੇ ਆ ਜਾਣਾ, ਉਹਦੇ ਨਾਲ ਹੀ ਫਿਰ ਬਿਲਾਵਲ ਦੀ ਚੌਂਕੀ ਸ਼ੁਰੂ ਹੋ ਜਾਂਦੀ। ਇਹ ਵੀ ਦੂਜੀ ਚੌਂਕੀ, ਪਹਿਲਾਂ ਅਰਜ ਕਰ ਰਿਹਾ ਨਿਤਨੇਮ ਦੀਆਂ ਚੌਂਕੀਆਂ, ਬਿਲਾਵਲ ਦੀ ਚੌਂਕੀ ਹੁੰਦੀ ਏ। ਉਸ ਤੋਂ ਬਾਅਦ ਜਦੋਂ ਤੀਸਰੀ ਚੌਂਕੀ ਹੈ, ਉਹਦੇ ਲਈ ਸਿਆਣੇ ਸੱਜਣਾ ਨੇ ਉਹਦਾ ਨਾਮ ਰੱਖਿਆ ਸੀ, ਉਹਨੂੰ ਕਹਿੰਦੇ ਚਰਨ ਕਮਲ ਕੀ ਚੌਂਕੀ। ਉਹਦੇ ਵਿੱਚ ਚਰਨ ਕਮਲ ਪ੍ਰਭ ਕੇ ਨਿਤਿਆਵੂ ਵਾਲਾ ਸ਼ਬਦ ਪੜਿਆ ਜਾਂਦਾ। ਇਹ ਤੀਸਰੀ ਚੌਂਕੀ ਹੈ। ਇਹ ਪੰਜ ਚੌਂਕੀਆਂ ਮੈਂ ਤਾਂ ਕਹੀਆਂ ਨੇ, ਕੀਰਤਨ ਤਾਂ ਹੋਰ ਵੀ ਹੁੰਦਾ ਹੈ ਪਰ ਇਹ ਪੰਜ ਵੇਲੇ ਉੱਥੇ ਬਕਾਇਦਾ ਅਰਦਾਸ ਕੀਤੀ ਜਾਂਦੀ। ਚਰਨ ਕਮਲ ਕੀ ਚੌਂਕੀ ਲੱਗੀ। ਉਸ ਤੋਂ ਬਾਅਦ ਦੇਖੋ, ਆਸਾ ਦੀ ਵਾਰ ਜਦੋਂ ਸੂਰਜ ਦੀ ਟਿੱਕੀ ਨਿਕਲਦੀ ਹੋਵੇ ਤੇ ਆਸਾ ਕੀ ਵਾਰ ਦੀ ਸੰਪੂਰਨਤਾ ਹੈ ਤੇ ਉਧਰ ਸੂਰਜ ਅਸਤ ਹੁੰਦਾ ਹੋਵੇ ਤੇ ਨਾਲ ਸੋਦਰ ਦੀ ਚੌਂਕੀ ਲੱਗ ਜਾਂਦੀ ਹੈ। ਇਹ ਚੌਥੀ ਚੌਂਕੀ ਹੈ। ਸੂਰਜ ਅਸਤ ਹੋ ਰਿਹਾ ਹੈ ਤੇ ਸੋਦਰ ਰਹਿ ਰਾਜ ਸਾਹਿਬ ਜੀ ਦੀ ਚੌਂਕੀ ਸ਼ੁਰੂ ਇੱਥੇ ਕਰਦੇ ਨੇ, ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ। ਮੇਰੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ, ਕੈਸੀ ਤੁਸੀਂ ਕਮਾਲ ਦੀ ਖੇਡ ਵਰਤਾਈ। ਇਹ ਤੁਸੀਂ ਬਕਾਇਦਾ ਚੌਂਕੀਆਂ ਮੁਕਰਰ ਕੀਤੀਆਂ ਤੇ ਦੇਖੋ ਇਹਨਾਂ ਚੌਂਕੀਆਂ ਨੂੰ ਸੱਤੇ ਬਲਵੰਡ ਵਰਗੀਆਂ ਲਾਇਆ, ਇਹਨਾਂ ਚੌਂਕੀਆਂ ਨੂੰ ਭਾਈ ਬਾਬਕ ਵਰਗੀਆਂ ਲਾਇਆ, ਇਹਨਾਂ ਚੌਂਕੀਆਂ ਨੂੰ ਭਾਈ ਮਨਸ਼ਾ ਸਿੰਘ ਵਰਗੇ ਗੁਰੂ ਕੇ ਕੀਰਤਨੀਏ ਸ਼ੇਰੇ ਪੰਜਾਬ ਦੇ ਵੇਲੇ ਜਿੰਨਾ ਕੀਰਤਨ ਕੀਤਾ। ਮੈਂ ਕਹਿੰਦਾ ਸਿਦਕ ਦਾਤਿਆ ਕਿਤੇ ਉਹੋ ਜਿਹਾ ਸਾਨੂੰ ਬਖਸ਼ ਦੇ, ਕਿਤੇ ਅੰਦਰ ਦਾ ਟਿਕਾ ਬਖਸ਼ ਦੇ। ਕੀਰਤਨ ਕਰਦੇ ਨੇ ਭਾਈ ਮਨਸਾ ਸਿੰਘ ਤੇ ਪਰਕਰਮਾ ਵਿੱਚ ਤਿੰਨ ਸੱਤਾਂ ਨੂੰ ਥਾਂ ਨਹੀਂ ਤੇ ਜਿੱਥੇ ਪੈਂਦੇ ਨੇ ਉੱਥੇ ਘਰ ਵੀ ਕੱਚਾ, ਉੱਥੇ ਰੋਟੀ ਖਾਣ ਲੱਗਿਆ ਮਿੱਟੀ ਦੇ ਬਰਤਨ ਵੀ ਕੱਚੇ। ਜੇ ਸ਼ੇਰੇ ਪੰਜਾਬ ਆ ਕੇ ਕਹਿੰਦਾ ਭਾਈ ਮਨਸਾ ਸਿੰਘ ਮੈਂ ਤੈਨੂੰ ਕੁਝ ਦੇਣਾ ਚਾਹਨਾ, ਅੰਦਰੋਂ ਕੁੱਝ ਕੇ ਬੂਹਾ ਮਾਰ ਦਿੰਦੇ ਨੇ, ਕਹਿਣ ਲੱਗੇ ਗੁਰੂ ਰਾਮਦਾਸ ਦਾ ਕੀਰਤਨੀਆ ਕਿਸੇ ਬਾਦਸ਼ਾਹ ਦੇ ਦਰ ਦਾ ਮੁਥਾਜ ਨਹੀਂ, ਜਦੋਂ ਉਹਨੂੰ ਲੋੜ ਹੋਵੇਗੀ ਆਪੇ ਪੱਕੇ ਦੇ ਦੇਗਾ, ਤੇਰੀ ਕੀ ਤਾਕਤ ਮੈਨੂੰ ਕੋਈ ਦੇ ਜਾਏ। ਉਹ ਜਦੋਂ ਕੀਰਤਨ ਕਰਦੇ ਨੇ ਉੱਥੇ ਉਹਨਾਂ ਇੱਕ ਗੱਲ ਕਹੀ ਸੀ, ਜੇ ਦੇਣ ਆਇਆ ਹੈ ਤੇ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਬੇਨਤੀ ਕਰ ਜਾ, ਅੰਤਲੇ ਸਮੇਂ ਤੱਕ ਸੇਵਾ ਨਿਭ ਜਾਏ ਤੇ ਮਾਲਕਾ ਕਿਸੇ ਦੇ ਦਰ ਦਾ ਮੁਥਾਜ ਨਾ ਕਰੇ, ਕਿਸੇ ਦੇ ਘਰ ਦਾ ਮੁਥਾਜ ਨਾ ਕਰੀ। ਲਾਹੌਰ ਗਿਆ ਵਾਪਸ, ਕਹਿੰਦੇ ਨੇ ਇੱਕ ਦਿਨ ਭਰੇ ਦਰਬਾਰ ਵਿੱਚ ਮੱਥੇ ਤੇ ਹੱਥ ਰੱਖ ਕੇ ਸ਼ੇਰੇ ਪੰਜਾਬ ਨੇ ਕਿਹਾ, ਜਿਨ੍ਹਾਂ ਦੇ ਚਰਨਾਂ ਦੀ ਧੂੜ ਮੈਂ ਲੋਚਣਾ ਉਹ ਮੈਨੂੰ ਨਹੀਂ ਚਾਹੁੰਦੇ, ਜਿਨ੍ਹਾਂ ਨੂੰ ਮੈਂ ਨਹੀਂ ਚਾਹੁੰਦਾ ਉਹ ਮੇਰੀਆਂ ਝੋਲੀਆਂ ਚੁੱਕਦੇ ਪਏ। ਸ਼ਬਦ ਉਹਨੇ ਕਹੇ। ਮੈਂ ਬੇਨਤੀ ਕਰ ਰਿਹਾ, ਸੂਰਜ ਦੀ ਟਿੱਕੀ ਨਿਕਲਣ ਦੇ ਨਾਲ ਹਰ ਜੁਗ ਜੁਗ ਭਗਤ ਉਹ ਪਾਇਆ ਆਸਾ ਕੀ ਵਾਰ ਦੀ ਸੰਪੂਰਨਤਾ, ਤੇ ਇੱਧਰ ਸੂਰਜ ਦੀ ਟਿੱਕੀ ਛੱਪ ਦੇ ਅਸਾਰ ਹਰ ਜੁਗ ਜੁਗ ਭਗਤ ਉਹ ਪਾਇਆ ਸੋਦਰ ਦੀ ਚੌਂਕੀ ਲੱਗ ਜਾਂਦੀ ਹੈ। ਸੋਦਰ ਦੀ ਚੌਂਕੀ ਚੌਥੀ ਚੌਂਕੀ ਹੈ। ਉਸ ਤੋਂ ਅੱਗੇ ਜਿਹੜੀ ਚੌਂਕੀ ਆਉਂਦੀ ਏ, ਚਾਰ ਘੜੀਆਂ ਰਾਤ ਗਈ, ਉਹ ਚੌਂਕੀ ਹੈ ਕਲਿਆਣ ਕੀ ਚੌਂਕੀ। ਕਲਿਆਣ ਦੇ ਸ਼ਬਦ ਰਾਗ ਦੇ ਪੜੇ ਜਾਂਦੇ ਨੇ। ਇਹ ਸਾਡੀਆਂ ਪੰਜ ਚੌਂਕੀਆਂ ਨੇ ਜਿਹੜੀਆਂ ਕੀਰਤਨ ਦੀਆਂ ਨੇ। ਇਸ ਤੋਂ ਇਲਾਵਾ ਵੀ ਉੱਥੇ ਕੀਰਤਨ ਹੁੰਦਾ ਹੈ। ਅਸੀਂ ਸਾਰੇ ਅਰਦਾਸ ਕਰਨੇ ਆ, ਹੇ ਮੇਰੇ ਗੁਰੂ ਗ੍ਰੰਥ ਸਾਹਿਬ ਮੇਰ ਕਰੀ, ਰਹਿੰਦੀ ਦੁਨੀਆਂ ਤੱਕ ਤੇਰੇ ਇਸ ਘਰ ਦੀਆਂ ਚੌਂਕੀਆਂ ਜੁਗੋ ਜੁਗ ਅਟਲ ਰਹਿ, ਤੇਰੇ ਘਰ ਵਿੱਚ ਆਸਾ ਕੀ ਵਾਰ ਗੂੰਜਦੀ ਰਹਿ, ਤੇਰੇ ਘਰ ਵਿੱਚ ਸੋਦਰ ਦੇ ਸ਼ਬਦ ਸੁਣਾਈ ਦਿੰਦੇ ਰਹਿਣ, ਮੇਰ ਕਰੀ। ਤੇ ਇਸ ਪੰਜੇ ਚੌਂਕੀਆਂ ਨਿਤਨੇਮ ਦੀਆਂ ਸਾਨੂੰ ਜ਼ਿੰਦਗੀ ਦਿੰਦੀਆਂ ਨੇ। ਜਦੋਂ ਅਸੀਂ ਆਸਾ ਕੀ ਵਾਰ ਦਾ ਸਵੇਰੇ ਕੀਰਤਨ ਸੁਣਨੇ ਆ, ਤੇ ਚੌਂਕੀ ਸਾਨੂੰ ਇੱਕ ਪਹਿਰਾ ਦਿੰਦੀ ਪਈ ਹੈ। ਮੈਂ ਅਰਜ਼ ਕੀਤੀ ਚੌਂਕੀ ਦਾ ਅਰਥ ਹੈ ਸਾਵਧਾਨ ਪਹਿਰਾ, ਤੇ ਚੌਂਕੀ ਪਹਿਰਾ ਦੇ ਕੇ ਕਹਿੰਦੀ ਹੈ ਸਿੱਖਾਂ ਕਦੀ ਭੁੱਲੀ ਨਾ, ਹੁਸ਼ਿਆਰ ਹੋ, ਆਪਣੇ ਗੁਰੂ ਤੋਂ ਕੁਰਬਾਨ ਜਾ। ਜਿਹੜਾ ਗੁਰੂ ਕੇ ਸਿੱਖਾ ਇੱਕ ਖਿੰਨ ਵਿੱਚ ਮਨੁੱਖਾਂ ਨੂੰ ਦੇਵਤੇ ਬਣਾ ਦਿੰਦਾ ਹੈ। ਖੁਸ਼ਹਾਲ ਹੋ ਕਿ ਧਰਮਰਾਜ ਲੇਖਾ ਮੰਗਣੇ ਉੱਥੇ ਸੱਚ ਵਾਲੇ ਕੇਵਲ ਨਿਬੜਦੇ ਹੁੰਦੇ ਨੇ, ਸੁਰਖਰੂ ਹੁੰਦੇ ਨੇ। ਖੁਸ਼ਹਾਲ ਹੋ ਕਰਮ ਕਾਂਡਾਂ ਨੇ ਸਵੇਰੇ ਤੈਨੂੰ ਘੇਰਨਾ ਹੈ, ਤੂੰ ਸ਼ਰਾਧਾ ਤੋਂ, ਤੂੰ ਸੂਤਕ ਤੋਂ, ਤੂੰ ਜੰਜੂ ਤੋਂ, ਤੂੰ ਭੇਕ ਤੋਂ, ਤੂੰ ਮੁਥਾਜੀ ਤੋਂ ਉੱਪਰ ਉੱਠੀ। ਅਖੀਰ ਤੇ ਕਹਿੰਦੇ ਨੇ ਜੇ ਸ਼ਬਦ ਦੀ ਚੌਂਕੀ ਚਾਹੀਦੀਆਂ ਤੇ ਇਹਨੂੰ ਕਦੀ ਭੁੱਲੀ ਨਾ, ਵੱਡੇ ਕੀਆਂ ਵਡਿਆਈਆਂ, ਕਿਛ ਕਹਿਣਾ ਕਹਿਣ ਨਾ ਜਾਏ, ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਜ਼ਕ ਸੰਭਾਏ। ਆਸਾ ਕੀ ਵਾਰ ਦੀ ਚੌਂਕੀ ਸਾਡੇ ਲਈ ਸਾਵਧਾਨੀ ਦਾ ਪਹਿਰਾ ਹੈ। ਉਸ ਤੋਂ ਬਾਅਦ ਬਿਲਾਵਲ ਦੀ ਚੌਂਕੀ ਸਾਡੇ ਅੰਦਰ ਨੂੰ ਖੇੜਾ ਪਈ ਦਿੰਦੀ ਹੈ, ਪਹਿਰਾ ਹੈ। ਚਰਨ ਕਮਲ ਦੀ ਚੌਂਕੀ ਚਰਨਾਂ ਵਿੱਚ ਰਹਿਣ ਦੀ ਜਾਚ ਪਈ ਦੱਸਦੀ ਹੈ। ਸੋਦਰ ਦੀ ਚੌਂਕੀ ਦੱਸਦੀ ਏ ਕਿ ਤੂੰ ਜੇ ਸੋਦਰ ਤੇ ਪ੍ਰਵਾਨ ਹੋਣਾ ਤੇ ਇਸ ਚੌਂਕੀ ਦਾ ਪਹਿਰਾ ਤੇਰੇ ਤੇ ਹੋਵੇ। ਤੇ ਕਲਿਆਣ ਦੀ ਚੌਂਕੀ ਅਖੀਰ ਲਈਏ, ਜੇ ਚਾਰ ਚੌਂਕੀਆਂ ਨੂੰ ਕਮਾ ਲਏਗਾ ਤੇ ਤੇਰੀ ਕਲਿਆਣ ਜ਼ਰੂਰ ਹੋਵੇ। ਬੇਨਤੀ ਕਰਾਂ, ਇਹ ਪੰਜ ਚੌਂਕੀਆਂ ਹਰਿਮੰਦਰ ਸਾਹਿਬ ਦੇ ਅੰਦਰ ਜਿਹੜੀਆਂ ਨੇ, ਇਹ ਨਿਤਨੇਮ ਦੀਆਂ ਚੌਂਕੀਆਂ ਨੇ। ਗੁਰੂ ਕੇ ਸਿੱਖਾਂ ਨੇ ਇਹਨੂੰ ਬੜੀ ਭਾਵਨਾ ਦੇ ਨਾਲ ਨਿਭਾਇਆ ਹੈ। ਉਸ ਤੋਂ ਅੱਗੇ ਨੇ ਸਾਡੀਆਂ ਇਤਿਹਾਸਕ ਚੌਂਕੀਆਂ। ਉਹ ਚੌਂਕੀਆਂ ਕਿਹੜੀਆਂ ਨੇ, ਉਹ ਮੈਂ ਦੋ ਤਿੰਨ ਬੇਨਤੀਆਂ ਜ਼ਰੂਰ ਕਰਨੀਆਂ ਨੇ। ਅੱਜ ਵੀ ਉਹ ਚੌਂਕੀਆਂ ਨਿਕਲਦੀਆਂ ਨੇ, ਭਾਵਨਾ ਵਾਲੇ ਉਸ ਚੌਂਕੀ ਵੀ ਸ਼ਾਮਿਲ ਹੁੰਦੇ ਨੇ। ਇਹਦੇ ਸੰਬੰਧੀ ਦੋ ਰਾਵਾਂ ਨੇ। ਇੱਕ ਤਾਂ ਕਹਿੰਦੇ ਨੇ ਚੌਂਕੀ ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਹੋਣਾ ਨੇ ਪਹਿਲਾਂ ਸ਼ੁਰੂ ਕੀਤੀ। ਇੱਕ ਚੌਂਕੀ ਜਦੋਂ ਗਵਾਲੀਅਰ ਦੇ ਕਿਲੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕੈਦ ਕੀਤਾ ਗਿਆ ਉਦੋਂ ਸ਼ੁਰੂ ਕੀਤੀ। ਬੇਨਤੀ ਕਰਾਂ, ਪਹਿਲੀ ਚੌਂਕੀ ਸੰਬੰਧੀ ਇਹ ਨੇ ਇਤਿਹਾਸਕ ਚੌਂਕੀਆਂ, ਉਹ ਨੇ ਨਿਤਨੇਮ ਦੀਆਂ ਚੌਂਕੀਆਂ। ਭਾਵਾਂ ਇਹ ਵੀ ਚੌਂਕੀਆਂ ਨੇਮ ਨਾਲ ਨਿਭਦੀਆਂ ਨੇ, ਪਰ ਇਹਨਾਂ ਨੂੰ ਨਾਂ ਦਿੱਤਾ ਹੈ ਇਤਿਹਾਸਕ ਚੌਂਕੀਆਂ। ਸਾਹਿਬ ਧੰਨ ਗੁਰੂ ਹਰਗੋਬਿੰਦ ਸਾਹਿਬ ਡਰੌਲੀ ਗਏ ਨੇ। ਆਪ ਨੂੰ ਪਤਾ ਹੈ ਡਰੌਲੀ ਭਾਈ ਸਾਈ ਦਾਸ ਤੇ ਬੀਬੀ ਰਾਮੂ, ਇਹ ਭਾਵੇਂ ਰਿਸ਼ਤੇਦਾਰੀ ਵਿੱਚ ਸਾਈ ਦਾਸ ਧੰਨ ਗੁਰੂ ਹਰਗੋਬਿੰਦ ਸਾਹਿਬ ਦਾ ਸਾਂਝੂ ਹੈ, ਪਰ ਗੁਰੂ ਕੇ ਸਿੱਖੋ ਉਹਨੇ ਕਦੀ ਵੀ ਖੂਨ ਦਾ ਰਿਸ਼ਤਾ ਨਹੀਂ ਕਾਇਮ ਰੱਖਿਆ। ਉਹਨੇ ਇੱਕੋ ਗੱਲ ਕਹੀ, ਤੂੰ ਮੇਰਾ ਦਾਤਾ ਹੈ, ਮੈਂ ਤੇਰੇ ਦਰ ਦਾ ਭਿਖਾਰੀ, ਤੇਰੇ ਦਰ ਤੋਂ ਜੀ ਦਾਨ ਮੰਗਣ ਵਾਲਾ। ਗੁਰੂ ਹਰਗੋਬਿੰਦ ਸਾਹਿਬ ਉੱਥੇ ਗਏ, ਬਹੁਤ ਸਮਾਂ ਡਰੌਲੀ ਭਾਈ ਸਾਈ ਦਾਸ ਦੇ ਘਰ ਵਿੱਚ ਅਟਕੇ ਨੇ। ਪਿੱਛੋਂ ਸੰਗਤ ਜਦੋਂ ਬੇਬਲ ਹੋਈ, ਕਵੀ ਸੰਤੋਖ ਸਿੰਘ ਨੇ ਸ਼ਬਦ ਲਿਖੇ ਨੇ ਕਿ ਉਸ ਵੇਲੇ ਬਾਬਾ ਬੁੱਢਾ ਸਾਹਿਬ ਵਰਗੇ ਗੁਰਮੁਖ ਸੰਗਤ ਦਰਸ਼ਨਾਂ ਲਈ ਬੇਬਲ ਹੋ ਕੇ ਜਦੋਂ ਪੁਕਾਰਦੀ ਸੀ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਨੂੰ ਪੱਤਰਿਕਾ ਭੇਜੀ ਤੇ ਉਹਨਾਂ ਨੇ ਕਿਹਾ ਸੀ ਕਿ ਸ਼ਬਦ ਕੀਰਤਨ ਕਰੋ, ਜੋਟੀਆਂ ਵਿੱਚ ਸ਼ਬਦ ਪੜੋ, ਗੁਰੂ ਅੰਦਰ ਨੂੰ ਟਿਕਾ ਦਿੰਦਾ। ਕਹਿੰਦੇ ਨੇ ਪਹਿਲੀ ਚੌਂਕੀ ਇਤਿਹਾਸਕ ਉਤੋਂ ਨਿਕਲੀ, ਬਾਬਾ ਬੁੱਢਾ ਜੀ ਵਰਗੇ ਮਹਾਂਪੁਰਸ਼ ਉਹਨਾਂ ਨੇ ਕੀ ਕੀਤਾ ਕਿ ਆਪ ਸ਼ਬਦ ਕੀਰਤਨ ਸ਼ੁਰੂ ਕਰਾਇਆ, ਪਹਿਲੀ ਇਤਿਹਾਸਕ ਚੌਂਕੀ। ਪਰ ਜਿਹੜੀ ਖਾਸ ਕਰਕੇ ਅਸੀਂ ਚੌਂਕੀ ਕਹਿੰਦੇ ਹਾਂ, ਜੁਗੋ ਜੁਗ ਅਟਲ ਹੋਵੇ ਚੌਂਕੀ, ਗੁਰੂ ਕੇ ਸ਼ਬਦ ਟੋਲੀਆਂ ਵਿੱਚ ਤੁਰਦਿਆਂ ਫਿਰਦਿਆਂ ਪੜ੍ਹਨਾ, ਦੇਖੋ ਬਿਨਾਂ ਸਾਜ ਤੋਂ। ਅੱਜ ਵੀ ਅਸੀਂ ਤੱਕਦੇ ਹਾਂ, ਇਹ ਚੌਂਕੀ ਦੀ ਆਰੰਭਤਾ ਹੋਈ ਸੀ ਜਦੋਂ ਹਜ਼ੂਰ ਗਵਾਲੀਅਰ ਦੇ ਕਿਲੇ ਵਿੱਚ ਜਹਾਂਗੀਰ ਨੇ ਕੈਦ ਕੀਤੇ। ਆਪ ਨੂੰ ਪਤਾ ਹੈ ਉਹ ਕਿਲਾ ਅਸਲ ਵਿੱਚ ਆਮ ਬੰਦਿਆਂ ਲਈ ਨਹੀਂ ਸੀ, ਉਹ ਰਾਜਸੀ ਕੈਦੀਆਂ ਲਈ ਕਿਲਾ ਸੀ। ਉੱਥੇ ਜਿਹੜੇ ਵੀ ਜਾਂਦੇ ਸਨ ਉਹਨਾਂ ਦੇ ਜਨਾਜ਼ੇ ਤਾਂ ਨਿਕਲਦੇ ਸਨ, ਪਰ ਕਦੀ ਕੋਈ ਗਵਾਲੀਅਰ ਦੇ ਕਿਲੇ ਵਿੱਚੋਂ ਜਿਉਂਦਾ ਨਹੀਂ ਸੀ ਆਇਆ। ਹਜ਼ੂਰ ਧੰਨ ਗੁਰੂ ਹਰਗੋਬਿੰਦ ਸਾਹਿਬ ਗਏ, ਪਹਿਲਾਂ ਤਾਂ ਇਹਨਾਂ ਲਈ ਜ਼ਹਿਰ ਵਾਲਾ ਚੋਲਾ ਤਿਆਰ ਕਰਾਇਆ ਗਿਆ ਕਿ ਚੋਲਾ ਪਹਿਰਨਗੇ, ਉਹਦੇ ਨਾਲ ਇਹਨਾਂ ਦਾ ਖਾਤਮਾ ਹੋ ਜਾਏਗਾ। ਪਰ ਉੱਥੋਂ ਦਾ ਦਰੋਗਾ ਬੜੀ ਭਾਵਨਾ ਵਾਲਾ ਸੀ, ਉਹਨੇ ਉਹ ਚੋਲਾ ਪਹਿਨਣ ਨਹੀਂ ਦਿੱਤਾ। दूसरी बेनती उन्हें पहला कर दी, सतगुरु इस किले दे विचों भोजन नहीं छकना क्योंकि इत्थे जहर पा के दिता जांदा है, ओ जहर जिहड़ा भोजन खाण दे नाल बंदे दी ऐसा रे गोडे रगड़ रगड़ के मौत हुंदी है, इक्को दम असर नहीं करता। गुरु अर्जुन साहिब जी ने कहा इस किले का भोजन नहीं छकना। तवज्जो दिओ कि चौंकियां दा इतिहास वाच ने, यह ना समझो विषय तो दूर। हजूर ने कहा किले के अंदर असी भोजन ही नहीं छकना। उत्थे एक ठठियार सी, उन्हें किन्ने भोजन तैयार करना, उन्हें गुरु साहब के चरणों में भोजन लेके आना। इधर साईं मियां मीर वर्गे, भाई जेठे वर्गे करनी कमाई वाले ने जहांगीर से जदों दबा पाया, उस वेले कहिंदे ने जहांगीर ग्वालियर के किले तो हजूर नूं रिहाई देनी चाहता है, पर इधर सिख संगतां बेबुल हो गई। चौकी का अर्थ पहला रोस मार्च भी सी, चौकी का अर्थ सी अपने गुरु तो कुर्बान जाना। इस घटना अखां नाल देखिया है मोहसन फानी ने, हर विद्वान ओदी गल नूं कोट करदा है। इहने किताब लिखी सी दबस्ताने मजहब, ओदे विचों कहिंदा है गुरु हरगोबिंद साहिब दा समकाली सी। ओ कहिंदा है कि मैं अपनियां अखां नाल तकिया है गुरु हरगोबिंद साहिब जी ग्वालियर दे किले विच ने, पिछे सिख संगत बेबल हो गई, मन अंदर तड़प सी गुरु दे दर्शनां लई। ते सच जाणो सिख जिहड़ा अंदरों गुरु नाल जुड़िया है ओ सतगुरु तो बिना रह नहीं सकदा। जिहड़ा रोज गुरु की ये बाणी पढ़दा होवेगा कि साहिब धन गुरु ग्रंथ साहिब दे बचन झखड़ झांगी मीह वरसै, पी गुर देखण जाई समुंद सागर हो वैभव खारा, गुरसिख लंघ गुरु पै जाई ज्यो प्राणी जल बिना है मरता त्यों सिख गुर बिन मर जाई। जेड़ा रोज ये बचन पढ़दा होवेगा कि पिजो सिजो कंबली अल्लाह वरसै मेहो, जय मिला तिना सजना टुटो नाही मेहो। जेड़ा रोज ये बचन पढ़दा होवेगा कोई आन मिलावै मेरा प्रीतम प्यारा, हौ तिस पै आप विचाई। जेड़ा रोज ये बचन पढ़दा होवेगा कि ज्यो मछली बिन पानी है क्यों जीवन पावे, मैं इस करके बेनती कर रहा इस चौंकी नूं क्यों अटल कहने आ, ते सिखां दे बैराग दी कांग विचों निकली कोई चौंकी सी। गुरु हरगोबिंद साहिब दे दर्शन कीतिया बहुत समा हो गया, अज किन्ने जिवें मच्छी पानी तो बिना तड़प दिखाए, चात्रिक स्वांती बूंद तो बिना तड़पदा है, जिवें कंडे खेड़े की आवाज सुन के हरन दौड़दा है, किन्ने जिवें भवरा फुल उत्ते अपने आप नूं कुर्बान कर देंदा है। इसे तरह गुरु के सिखां दे अंदर बैराग सी, ज्यों मछली बिन पानी है क्यों चा जीवन पावे, बूंद विखूणा चात्रिक को क्यों कर तृप्तावे, नाद कुरंकै बेदिया सनमुख उठतावे, भवर लोभी कुसम बास का मिल आप बंधावे, त्यों संत जना हर प्रीत है देख दर्श अगावे। उन्हां दे मन विच इक भावना है कि गुरु दे दर्शन होण। हुण तकियो संगत दा ध्यान कुतबी सितारे वल गया, मैं कुतबी सितारा शब्द वर्तना वा सत्कार योग बाबा बुढ़ा साहिब जी ने। जदों किते सिखां दी बेड़ी डोलदी तकीए, मैं कहना वाह एक ही कौम विच जीवन वाला होवे ते सिखां नूं डोलन तो बचा के। कुतबी सितारे वल ध्यान गया, बाबा बुढ़ा साहिब जी माता गंगा जी मिले ने, भाई गुरदास जी आए ने। संगतां ने कहा बाबा जी कि गुरु हरगोबिंद साहिब तो बिना दर्शना तो बिना रह नहीं सकते। गुरु के सिखो 100 साल दे करीब सी इस महापुरुष दी आरबला, 100 साल दे नेड़े ढुकदे पए ने। इस बजुर्ग ने फिर चौंकी कढ़ी। चौंकी किवें कढ़ी जी? एक चौबदार अगे तोरिया, एक निशान साहिब दिता, एक बल दी कोई मिसाल दिती, ते नाल क्या आपां जोटियां भी शब्द पढ़दे जाणा है। सिबत गुरु दी करनी है, उस्तत गुरु दी करनी है, हकूमत वास्ते ए चौकी साडा रोस मार्च होवेगा, पिंड पिंड जाके जागृति पैदा करांगा, ग्वालियर दे किले तक चौकी लैके जांगा, हकूमत नूं मिसाल इस करके जगाइए अन्नी नूं पता लग जाए कि गुरु हरगोबिंद साहिब दे सिख किन्ना कु कुर्बान होण लई बैठे। निशान इस करके लैके चलिया वा कि ए गुरु घर दी महिमा, इस गुरु घर दे उत्ते आजादी दा जो प्रतीक है इनू कोई कैद नहीं कर सकदा।
ਕਹਿੰਦੇ ਨੇ ਜੱਗ ਦੀ ਮਿਸਾਲ ਹੱਥ ਵਿੱਚ ਨਿਸ਼ਾਨ 100 ਸਾਲ ਦੇ ਕਰੀਬ ਚੱਲਿਆ ਇਹ ਮਹਾਂਪੁਰਸ਼ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਚੱਲੇ ਪਿੰਡਾਂ ਥਾਵਾਂ ਤੇ ਹੁੰਦਿਆਂ ਸ਼ਬਦ ਕੀਰਤਨ ਕਰਦਿਆਂ ਜੋਤੀ ਵਿੱਚ ਗਵਾਲੀਅਰ ਦੇ ਕਿਲ੍ਹੇ ਪਹੁੰਚੇ। ਗੁਰੂ ਕੇ ਸਿੱਖੋ ਜਦੋਂ ਗਵਾਲੀਅਰ ਦੇ ਕਿਲ੍ਹੇ ਪਹੁੰਚੇ ਮੋਸਨ ਪਾਨੀ ਕਹਿੰਦਾ ਅੱਖਾਂ ਨਾਲ ਤੱਕਿਆ ਇਸ ਬਜ਼ੁਰਗ ਨੇ ਕਿਲ੍ਹੇ ਦੀ ਪਰਿਕਰਮਾ ਕੀਤੀ। ਇਸ ਬਜ਼ੁਰਗ ਨੇ ਪਹਿਲਾਂ ਉਸ ਕਿਲ੍ਹੇ ਦੀ ਦਰਵਾਜ਼ੇ ਨੂੰ ਨਮਸਕਾਰ ਕੀਤੀ ਸ਼ਬਦ ਪੜ੍ਹਨੇ ਤੇ ਉਸ ਦਰਵਾਜ਼ੇ ਕੋਲ ਪਈ ਹੋਈ ਉਸ ਮਿੱਟੀ ਨੂੰ ਆਪਣੇ ਮੱਥੇ ਤੇ ਲਾਇਆ। ਕਹਿੰਦਾ ਪੁੱਛਿਆ ਨੇੜੇ ਹੋ ਕੇ ਇਹ ਕੀ ਕਾਰਨ। ਕਹਿੰਦੇ ਸਨ ਇੱਥੇ ਮੇਰੇ ਦੀਨ ਦੁਨੀ ਦਾ ਪਾਤਸ਼ਾਹ ਹੈ, ਕਈ ਦਿਨ ਹੋ ਗਏ ਨੇ ਦੀਦਾਰ ਪਾਇਆ, ਜਿਸ ਦਰਵਾਜ਼ੇ ਵਿੱਚੋਂ ਨਿਕਲ ਕੇ ਗਿਆ ਹੈ ਉਸ ਦਰਵਾਜ਼ੇ ਦੀ ਮੈਂ ਧੂੜ ਮੱਥੇ ਤੇ ਲਾਣ ਆਇਆ। ਕਹਿੰਦੇ ਨੇ ਉੱਥੇ ਦਰਵਾਜ਼ੇ ਦੀਆਂ ਤਾਕਾਂ ਨੂੰ ਵੀ ਚੁੰਮਿਆ, ਕਿਲ੍ਹੇ ਦੀਆਂ ਦੀਵਾਰਾਂ ਨੂੰ ਚੁੰਮਿਆ, ਕਿਉਂਕਿ ਸਿੱਖ ਨੂੰ ਇੱਕ ਭਰੋਸਾ ਹੈ ਅਸੀਂ ਭਾਵੇਂ ਤਰਕ ਕਰੀਏ ਜਿੱਥੇ ਸਿੱਖ ਦਾ ਗੁਰੂ ਬਹਿ ਜਾਏ ਸਿੱਖ ਉਹਨਾਂ ਰੁੱਖਾਂ ਨੂੰ ਉਸ ਥਾਂ ਨੂੰ ਉਸ ਧਰਤੀ ਨੂੰ ਆਪਣੇ ਸਾਹਿਬ ਦੀ ਤਰ੍ਹਾਂ ਸਤਿਕਾਰ ਦਿੰਦਾ ਹੈ। ਬਾਬਾ ਬੁੱਢਾ ਸਾਹਿਬ ਨੇ ਚੌਂਕੀ ਕੱਢੀ ਵਾਪਸ ਆਏ, ਉਸ ਚੌਂਕੀ ਨੇ ਏਡਾ ਵੱਡੀ ਕ੍ਰਾਂਤੀ ਲਿਆਂਦੀ ਕਿ ਜਹਾਂਗੀਰ ਨੇ ਤੱਕਿਆ ਇੰਨੇ ਸਿੱਖ ਕਤਾਰਾਂ ਬਣਾ ਕੇ ਗਵਾਲੀਅਰ ਦੇ ਕਿਲ੍ਹੇ ਨੂੰ ਆਉਂਦੇ ਪਏ ਨੇ। ਅੰਦਰ ਡੋਲਿਆ ਉਹਨੇ ਸਾਈ ਮੀਆਂ ਮੀਰ ਨਾਲ ਸਲਾਹ ਕੀਤੀ। ਸਾਈ ਜੀ ਨੇ ਇੱਕੋ ਕੜਕਵੀਂ ਸ਼ਬਦ ਵਿੱਚ ਕਿਹਾ ਸੀ, ਜ਼ਬਾਨ ਵਿੱਚ ਕੜਕਵੇਂ ਸ਼ਬਦ ਕਹੇ ਸਨ ਕਿ ਦੇਖ ਅੱਗੇ ਗੁਰੂ ਅਰਜੁਨ ਦੇਵ ਨੂੰ ਤੱਤੀ ਤਵੀ ਤੇ ਬਿਠਾਈ, ਕਿਉਂ ਆਪਣੀ ਤਬਾਹੀ ਕਰਨ ਚੱਲਿਆ ਹੈ। ਗੁਰੂ ਹਰਗੋਬਿੰਦ ਸਾਹਿਬ ਨੇ ਗਵਾਲੀਅਰ ਦੇ ਕਿਲ੍ਹੇ ਤੋਂ ਰਿਹਾਈ ਦੇ। ਧੰਨ ਗੁਰੂ ਹਰਗੋਬਿੰਦ ਸਾਹਿਬ ਦਾ ਸਿੱਖ ਬਜ਼ੁਰਗ ਇਹ ਚੌਂਕੀ ਲੈ ਕੇ ਗਿਆ। ਹੁਣ ਵੀ ਪਿਛਲੇ ਦਿਨ ਆਹ ਮਾਲ ਚ ਨਿਕਲਦੇ ਰਹੇ ਨੇ ਤੇ ਮੈਂ ਤਰਕ ਨਹੀਂ ਕਰਨਾ। ਦੇਖੋ ਨਿਕਲਦੇ ਹੁਣ ਵੀ ਨੇ ਆਪਣੀ ਆਪਣੀ ਖੌਮੇ ਨੂੰ ਪੱਠੇ ਪਾਉਣ ਲਈ। ਉਸ ਚੌਂਕੀ ਨੇ ਇੱਕ ਬੜੀ ਵੱਡੀ ਕ੍ਰਾਂਤੀ ਲਿਆਂਦੀ, ਹੁਣ ਕੀ ਇਹ ਤੁਰਨਾ ਅੱਗੇ ਲੱਗੇ ਨੇ। ਆਪਣੇ ਆਪਣੇ ਧੜੇ ਦੇ ਬੰਦੇ ਖਲੋਤੇ ਨੇ, ਕਿਤੇ ਕੇਲੇ ਵਰਤੀਂਦੇ ਪਏ ਨੇ, ਕਿਤੇ ਚਾਹ ਵਰਤੀਂਦੀ ਹੈ, ਕਿਤੇ ਕੌਫੀ ਮਿਲਦੀ ਪਈ ਹੈ, ਕਿਤੇ ਆਈਸਕ੍ਰੀਮ ਮਿਲਦੀ ਪਈ ਹੈ। 3-4 ਦਿਨ ਖਾ ਪੀ ਕੇ ਟੀਵੀ 'ਚ ਫੋਟੋ ਆਈ, ਇੰਨੇ ਮਾਰਚ ਨਿਕਲੇ ਨੇ। ਮੈਨੂੰ ਖਿਮਾ ਕਰਿਓ, ਮੈਂ ਕਹਿਣਾ ਨਹੀਂ ਚਾਹੁੰਦਾ ਉਸ ਮਾਰਚਾਂ ਦੀ ਆਉਟਪੁੱਟ ਕੀ ਮਿਲਿਆ। ਕੇਵਲ ਆਪਣੀ ਆਪਣੀ ਖੌਮੇ ਦਾ ਤਾਕਤ ਦਾ ਪ੍ਰਗਟਾਵਾ ਨਹੀਂ, ਕਦੀ ਕਦੇ ਤੋਂ ਚੌਂਕੀ ਬਾਬੇ ਬੁੱਢੇ ਵਰਗਾ ਸਿੱਖ ਕੇ ਹਕੂਮਤ ਦੀਆਂ ਜੜ੍ਹਾਂ ਹਿੱਲ ਜਾਣ। ਬਾਬਾ ਬੁੱਢਾ ਸਾਹਿਬ ਨੇ ਚੌਂਕੀ ਕੱਢੀ, ਗਵਾਲੀਅਰ ਦੇ ਕਿਲ੍ਹੇ ਵਿੱਚੋਂ ਗੁਰੂ ਹਰਗੋਬਿੰਦ ਸਾਹਿਬ ਜੀ ਬਾਹਰ ਆਉਣ ਲੱਗੇ ਨੇ। 52 ਰਾਜੇ ਸਨ, ਉਹਨਾਂ ਤਰਲੇ ਲੈ ਕੇ ਕਿਹਾ ਦੀਨ ਦੁਨੀ ਦੇ ਪਾਤਸ਼ਾਹ ਅੱਜ ਜੇ ਤੁਸੀਂ ਕੱਢ ਗਏ ਤੇ ਨਿਕਲ ਜਾਂਗੇ, ਨਹੀਂ ਤਾਂ ਅੱਜ ਤੋਂ ਬਾਅਦ ਪਿੰਜਰ ਨਿਕਲਨੇ ਨੇ, ਮੌਤ ਝੋਲੀ ਵਿੱਚ ਪਾ ਲੈਗੀ। ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਨਿਕਲੇ ਤੇ ਹਜ਼ੂਰ ਦੀਆਂ ਕਲੀਆਂ ਚੋਲੇ ਦੀਆਂ ਪਕੜ ਕੇ ਪੱਲੂ ਇਹ ਰਾਜੇ ਬਾਹਰ ਨਿਕਲੇ। ਬਾਬਾ ਬੁੱਢਾ ਸਾਹਿਬ ਅੰਮ੍ਰਿਤਸਰ ਦੀ ਧਰਤੀ ਤੇ ਆ ਗਏ ਨੇ। ਅੱਜ ਗੁਰੂ ਹਰਗੋਬਿੰਦ ਸਾਹਿਬ ਆਏ ਨੇ, ਕਹਿੰਦੇ ਉਸ ਬਜ਼ੁਰਗ ਦੀ ਖੁਸ਼ੀ ਨੂੰ ਕਦੀ ਤੱਕੋ। ਅੱਜ ਮੈਂ ਇਸ ਕਰਕੇ ਬੇਨਤੀ ਕਰਨੀ ਹੈ, ਉਹ ਬਾਬੇ ਬੁੱਢੇ ਦੀ ਚੌਂਕੀ ਅੱਜ ਵੀ ਨਿਕਲੀ ਏ, ਰਹਿੰਦੀ ਦੁਨੀਆ ਤੱਕ ਨਿਕਲੇਗੀ। ਤੇ ਉੱਥੇ ਗੁਰੂ ਹਰਗੋਬਿੰਦ ਸਾਹਿਬ ਨੇ ਕੁਝ ਬਖਸ਼ਾਂ ਕੀਤੀਆਂ ਸਨ, ਆਏ ਨੇ ਇੰਨੇ ਪ੍ਰਸੰਨ ਹੋਏ। ਗੁਰੂ ਹਰਗੋਬਿੰਦ ਸਾਹਿਬ ਆਏ, ਬਾਬੇ ਬੁੱਢੇ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਦੀਪਕ ਜਲਾ ਕੇ। ਉਸ ਵੇਲੇ ਹਜ਼ੂਰ ਨੇ ਭਰੀ ਸੰਗਤ ਵਿੱਚ ਕਿਹਾ ਸੀ ਇਹ ਚੌਂਕੀ ਰੋਜ਼ ਨਿਕਲੇਗੀ, ਜਦੋਂ ਬਾਬੇ ਬੁੱਢੇ ਦੀ ਚੌਂਕੀ ਹਰਿਮੰਦਰ ਸਾਹਿਬ ਦੇ ਸਾਹਮਣੇ ਜਾਏਗੀ ਅੰਦਰ ਕੀਰਤਨ ਬੰਦ ਹੋਵੇਗਾ, ਜਿਹੜਾ ਸਿੱਖ ਭਾਵਨਾ ਨਾਲ ਚੌਂਕੀ ਵਿੱਚ ਜਾਏਗਾ ਉਹਦੀ ਭਾਵਨਾ ਨੂੰ ਭਾਗ ਲੱਗਣਗੇ, ਬਾਬਾ ਤੇਰੀ ਚੌਂਕੀ ਵਿੱਚ ਮੈਂ ਸ਼ਾਮਿਲ ਹੋਵਾਂ ਕਰਾਂਗਾ। ਹੁਣ ਤੱਕਿਓ, ਤੁਸੀਂ ਕਹੋਗੇ ਕੇਵਲ ਮਨੋ ਕਲਪਤ, ਜੇ ਕਿਸੇ ਸਿੱਖ ਨੇ ਸ਼ਾਮਿਲ ਹੋਣਾ ਹੋਵੇ ਤੁਹਾਡੇ ਵਿੱਚ ਹੋ ਸਕਦਾ ਕਈ ਹੋਏ ਹੋਣ, ਜੇ ਹੋਣਾ ਹੋਵੇ ਤੇ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਚੌਂਕੀ ਕਦੋਂ ਨਿਕਲਦੀ ਹੈ। ਮੈਂ ਬੇਨਤੀ ਕਰ ਰਿਹਾ, ਪਹਿਲੀ ਹੈ ਨਿਤਨੇਮ ਦੀ ਚੌਂਕੀ, ਇਹਦੇ ਇਤਿਹਾਸਕ ਚੌਂਕੀਆਂ, ਤੇ ਤੀਸਰੀ ਬੇਨਤੀ ਕਰਨੀ ਹੈ ਯਾਤਰੂ ਚੌਂਕੀ, ਇਹਨਾਂ ਦੀ ਅਟਲਤਾ ਮੰਗਣੀ। ਅਕਾਲ ਤਖ਼ਤ ਸਾਹਿਬ ਤੇ ਸੋਦਰ ਰਹਿਰਾਜ ਸਾਹਿਬ ਦਾ ਪਾਠ ਹੋ ਗਿਆ ਤੇ ਚੌਂਕੀ ਕੱਢਣ ਵਾਲੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਜਾਂਦੇ, ਅਕਾਲ ਤਖ਼ਤ ਸਾਹਿਬ ਦੇ ਗ੍ਰੰਥੀ ਸਾਹਿਬ ਕੀ ਕਰਦੇ ਨੇ, ਉਹ ਤਖ਼ਤ ਤੋਂ ਇੱਕ ਨਿਸ਼ਾਨ ਸਾਹਿਬ, ਜੱਗ ਦੀ ਕੋਈ ਮਿਸਾਲ ਤੇ ਇੱਕ ਸ੍ਰੀ ਸਾਹਿਬ ਦਿੰਦੇ ਨੇ ਜਿਹੜੇ ਚੌਂਕੀ ਕੱਢਣ ਵਾਲੇ ਨੇ। ਅੱਜ ਵੀ ਤੁਸੀਂ ਤੱਕਿਓ, ਜਿਹੜੇ ਜਾਂਦੇ ਹੋ ਤੱਕਿਓ, ਹੁਣ ਮਿਸਾਲ ਨਹੀਂ ਪਰ ਨਿਸ਼ਾਨ ਸਾਹਿਬ, ਨਿਸ਼ਾਨ ਸਾਹਿਬ ਦੇ ਉੱਤੇ ਫੁੱਲ ਨੇ। ਉਸ ਤੋਂ ਇਲਾਵਾ ਇਹਨਾਂ ਦੇ ਕੋਲ ਇੱਕ ਸ੍ਰੀ ਸਾਹਿਬ ਪਕੜਾਈ ਜਾਂਦੀ ਹੈ। ਇਹ ਫਿਰ ਕੀ ਕਰਦੇ ਨੇ, ਸ੍ਰੀ ਅਕਾਲ ਤਖਤ ਸਾਹਿਬ ਤੋਂ ਸ਼ਬਦ ਪੜ੍ਹਦੇ ਚੱਲਦੇ, ਦੋ ਜੋਤੀਆਂ ਵਿੱਚ ਹੁੰਦੇ ਨੇ। ਇਹਨਾਂ ਦੇ ਸ਼ਬਦ ਪੜ੍ਹਨ ਦਾ ਤਰੀਕਾ ਵੀ ਆਪਣਾ ਹੈ, ਸਾਂਝ ਕੋਈ ਨਹੀਂ। ਪਹਿਲਾਂ ਗੱਲ ਤੇ ਬੰਦੇ ਨੂੰ ਛੇਤੀ ਕੀਤੇ ਸਮਝ ਨਹੀਂ ਪੈਂਦੀ ਇਹ ਸ਼ਬਦ ਕਿਹੜੇ ਪੜ੍ਹਦੇ ਪਏ ਨੇ। ਉਹਨਾਂ ਨੇ ਅੰਮ੍ਰਿਤ ਸਰੋਵਰ ਦੀ ਵੱਡੀ ਪਰਿਕਰਮਾ ਕਰਨੀ ਹੈ। ਵੱਡੀ ਪਰਿਕਰਮਾ ਕਰਕੇ ਦਰਸ਼ਨੀ ਡਿਊੜੀ ਚੋਂ ਲੰਘ ਕੇ ਦਰਬਾਰ ਸਾਹਿਬ ਦੇ ਸਾਹਮਣੇ ਚੌਂਕੀ ਜਾਣੀ ਹੈ। ਇਹ ਗੁਰੂ ਹਰਗੋਬਿੰਦ ਸਾਹਿਬ ਦਾ ਵਰ ਹੈ, ਜਦੋਂ ਤੁਹਾਡੀ ਚੌਂਕੀ ਆਵੇਗੀ, ਸੰਗਤ ਧਿਆਨ ਨਾਲ ਉਸ ਕੀਰਤਨ ਨੂੰ ਉਸ ਬਾਣੀ ਨੂੰ ਸੁਣੇਗੀ, ਸਾਹਮਣੇ ਚੌਂਕੀ ਜਾਂਦੀ ਹੈ ਤੇ ਸਿੱਖ ਉਸੇ ਵੇਲੇ ਅੰਦਰ ਕੀਰਤਨ ਬੰਦ ਹੋ ਜਾਂਦਾ ਹੈ। ਕੀਰਤਨੀਆਂ ਕੀਰਤਨ ਨਹੀਂ ਕਰਦੇ, ਸੰਗਤ ਅੰਦਰ ਬੈਠੀ ਰਹਿੰਦੀ, ਖੜੀ ਨਹੀਂ ਹੁੰਦੀ। ਜੋ ਉੱਥੇ ਲਿਖਿਆ ਪਰਤ ਕੇ ਕੀ ਕਰਦੇ ਨੇ, ਇਹ ਦਰਬਾਰ ਸਾਹਿਬ ਦੀ ਛੋਟੀ ਪਰਿਕਰਮਾ ਕਰਦੇ ਨੇ, ਫਿਰ ਸਾਹਮਣੇ ਆ ਕੇ ਖਲੋ ਜਾਂਦੇ ਨੇ, ਜੋਤੀਆਂ ਵੀ ਸ਼ਬਦ ਪੜ੍ਹਦੇ ਨੇ, ਫਿਰ ਉੱਥੇ ਇੱਕ ਚੌਂਕੀ ਕੱਢਣ ਵਾਲਾ ਅਰਦਾਸ ਕਰਦਾ। ਕਦੀ ਤੱਕਿਓ ਉਹਦੀ ਅਰਦਾਸ ਕਿਤੇ ਸੁਣਦਾ ਸੁਭਾਗ ਜਿਨ੍ਹਾਂ ਨੂੰ ਪ੍ਰਾਪਤ ਹੋਇਆ ਹੋਵੇ। ਮੈਂ ਕਹਿੰਦਾ ਅਸ਼ਰਧਕ ਬੰਦਾ ਤੇ ਕਹੇਗਾ ਸਮਾਂ ਬਰਬਾਦ ਕਰਦੇ ਨੇ, ਅੰਦਰ ਨੂੰ ਧੂਲ ਕੇ ਲੈ ਜਾਂਦੇ ਨੇ। ਸੱਚ ਜਾਣੋ ਇੰਜ ਪ੍ਰਤੀਤ ਹੁੰਦਾ ਹੈ ਜਿਵੇਂ ਬਾਬਾ ਬੁੱਢਾ ਤੂੰ ਆਪ ਵਿੱਚ ਚੌਂਕੀ ਦੇ ਬਜ਼ੁਰਗ ਖਲੋਤਾ ਹੈ ਤੇ ਤੇਰੇ ਨਾਲ ਗੁਰੂ ਹਰਗੋਬਿੰਦ ਸਾਹਿਬ ਵੀ ਖਲੋਤੇ ਹੋਏ। ਜਦੋਂ ਭਾਵਨਾ ਤੱਕੀ ਅੱਜ ਇਹ ਚੌਂਕੀ, ਫਿਰ ਅਰਦਾਸ ਹੁੰਦੀ ਹੈ। ਇਹਦੇ ਵਿੱਚ ਕੜਾਹ ਪ੍ਰਸ਼ਾਦ ਵੀ ਮਿਲਦਾ ਹੈ, ਇਹਦੇ ਵਿੱਚ ਕੋਈ ਸੇਵਾਦਾਰ ਬਰਫੀ ਦਾ ਪ੍ਰਸ਼ਾਦ ਜੋ ਵੀ ਮਿੱਠਾ ਲਿਆਉਂਦੇ ਨੇ ਉਹ ਵਰਤਾਉਂਦੇ ਨੇ। ਅਰਦਾਸ ਕਰਕੇ ਇਹ ਚੌਂਕੀ ਪਰਤ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਜਾਂਦੀ ਹੈ। ਉੱਥੇ ਗ੍ਰੰਥੀ ਸਾਹਿਬ, ਨਿਸ਼ਾਨ ਸਾਹਿਬ, ਸ੍ਰੀ ਸਾਹਿਬ ਵਾਪਸ ਲੈ ਜਾਂਦੇ ਨੇ। ਇਹ ਗੁਰੂ ਕੇ ਕੀਰਤਨੀਏ ਜਿਹੜੇ ਨੇ ਜਾਂ ਚੌਂਕੀ ਕੱਢਣ ਵਾਲੇ ਜਿਹੜੇ ਨੇ ਵਾਪਸ ਘਰਾਂ ਨੂੰ ਜਾਂਦੇ ਨੇ। ਅੱਜ ਵੀ ਇਹ ਚੌਂਕੀ ਨਿਕਲਦੀ ਹੈ ਤੇ ਸਿੱਖ ਜਦੋਂ ਅਰਦਾਸ ਕਰਦਾ ਹੈ, ਹੇ ਮੇਰੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਮਿਹਰ ਕਰੀ ਤੇਰੇ ਬਾਬੇ ਦੀ ਕੱਢੀ ਹੋਈ ਚੌਂਕੀ, ਜਿੰਨੀ ਦੇਰ ਤੱਕ ਸੰਸਾਰ ਹੈ ਇਹ ਚੌਂਕੀ ਜੁਗੋ ਜੁਗ ਅਟਲ ਹੈ। ਇਹ ਨੇ ਸਾਡੀਆਂ ਇਤਿਹਾਸਕ ਚੌਂਕੀਆਂ। ਪਹਿਲੀ ਚੌਂਕੀ ਸੀ ਕੀਰਤਨ ਦੀ, ਦੂਜੀ ਚੌਂਕੀ ਹੈ ਇਤਿਹਾਸਕ ਬਾਬੇ ਬੁੱਢੇ ਦੀ, ਇਸ ਤੋਂ ਇਲਾਵਾ ਹੋਰ ਵੀ ਚੌਂਕੀਆਂ ਹੁਣ ਉੱਥੇ ਨਿਕਲਦੀਆਂ ਨੇ। ਤੀਜੀ ਚੌਂਕੀ ਹੈ ਯਾਤਰੂਆਂ ਦੀ ਚੌਂਕੀ। ਦੇਖੋ ਇਹ ਚੌਂਕੀ ਕਿਹੜੀ ਹੈ ਜੀ, ਮੱਸਿਆ ਵਾਲੀ ਰਾਤ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਸੰਗਤ ਅਰਦਾਸ ਕਰਕੇ ਜਾਂਦੀ ਹੈ ਤਰਨ ਤਾਰਨ ਸਾਹਿਬ। ਸਾਰੀ ਰਾਤ ਸ਼ਬਦ ਪੜ੍ਹਦਿਆਂ ਉਹਨਾਂ ਨੇ ਪਹੁੰਚਣਾ ਹੈ। ਮੈਂ ਆਰੰਭ ਚਰਜ ਕੀਤੀ, ਜਿਹੜਾ ਸਾਡੀਆਂ ਪਰੰਪਰਾਵਾਂ ਨੇ, ਰਵਾਇਤਾਂ ਨੇ, ਜਿਤਨਾ ਮਰਜ਼ੀ ਕੋਈ ਜ਼ੋਰ ਮਾਰ ਲੈ, ਉਸ ਦਰ ਦੀ ਮਹਿਮਾ ਕਦੀ ਘਟਣੀ ਨਹੀਂ ਜੀ। ਅੱਜ ਵੀ ਸੰਗਤ ਅੰਮ੍ਰਿਤਸਰ ਦੀ ਧਰਤੀ ਤੋਂ ਤਰਨ ਤਾਰਨ ਸਾਹਿਬ ਜਾਂਦੀ ਹੈ। ਪੰਚਮੀ ਨੂੰ ਤਰਨ ਤਾਰਨ ਸਾਹਿਬ ਤੋਂ ਚੌਂਕੀ ਗੋਇੰਦਵਾਲ ਸਾਹਿਬ ਰਾਤ ਨੂੰ ਜਾਂਦੀ ਹੈ। ਕਈ ਵਾਰੀ ਅੰਮ੍ਰਿਤਸਰ ਤੋਂ ਵੀ ਜਾਂਦੇ ਨੇ। ਰਾਤ ਤੁਰਦਿਆਂ ਜਾਣਾ ਹੈ ਤੇ ਸਵੇਰੇ ਭਾਵੇਂ ਬੱਸਾਂ ਗੱਡੀਆਂ ਤੇ ਵਾਪਸ ਆ ਜਾਣ, 47 ਤੋਂ ਪਹਿਲਾਂ ਗੁਜਰਾਂ ਵਾਲਾ ਤੋਂ ਚੌਂਕੀ ਰਾਤ ਨੂੰ ਜਾਂਦੀ ਸੀ ਰੋਹੜੀ ਸਾਹਿਬ। ਇਹ ਨੇ ਸਾਡੀਆਂ ਯਾਤਰੂ ਚੌਂਕੀਆਂ, ਇਹ ਸਾਨੂੰ ਸੁਚੇਤ ਕਰਦੀਆਂ ਨੇ ਕਿ ਥਾਂ ਥਾਂ ਤੇ ਗੁਰੂ ਕੇ ਸ਼ਬਦ ਦਾ ਬੋਲ ਬਾਲਾ ਹੋਵੇ। ਲੰਘਦੀਆਂ ਕਹਿੰਦੀਆਂ ਨੇ ਸਿੱਖਾ ਘਬਰਾ ਨਾ, ਤੇਰੇ ਉੱਤੇ ਗੁਰੂ ਦੇ ਸ਼ਬਦ ਦਾ ਪਹਿਰਾ ਹੈ, ਤੇਰੇ ਉੱਤੇ ਗੁਰੂ ਨਾਨਕ ਦੇ ਸ਼ਬਦ ਦੀ ਚੌਂਕੀ ਹੈ। ਇੱਕ ਚੌਂਕੀ ਅਸੀਂ ਸ਼ਬਦ ਵਰਤਨੇ ਆ ਕਿ ਜਿੱਥੇ ਪੁਲਿਸ ਦੇ ਕੁਝ ਬੰਦੇ ਪਹਿਰਾ ਦਿੰਦੇ ਹੋਣ। ਗੁਰਮੁਖੋ ਦੇਖੋ ਉਹ ਚੌਂਕੀਆਂ ਤਾਂ ਤਬਾਹ ਹੋ ਗਈਆਂ ਤੇ ਹੁੰਦੀਆਂ ਰਹਿਣਗੀਆਂ, ਪਰ ਜਿਹੜੀ ਬਾਬੇ ਦੇ ਸਿੱਖਾਂ ਨੇ ਤੇ ਬਾਬੇ ਨੇ ਸ਼ਬਦ ਦੀ ਚੌਂਕੀ ਕੰਢੀ, ਇਹਨੂੰ ਸਿੱਖ ਕਹਿੰਦਾ ਦਾਤਾ ਮੇਰ ਕਰੀ ਕਿ ਜੁਗੋ ਜੁਗ ਅਟਲ ਹੈ। ਪਹਿਲੀ ਚੌਂਕੀ ਕੀਰਤਨ ਦੀ, ਦੂਜੀ ਚੌਂਕੀ ਇਤਿਹਾਸਕ, ਤੇ ਤੀਜੀ ਚੌਂਕੀ ਜਿਹੜੀ ਹੈ ਉਹ ਸਾਡੇ ਵਾਸਤੇ ਹੈ ਯਾਤਰੂ ਚੌਂਕੀ। ਤਿੰਨੇ ਚੌਂਕੀਆਂ ਜੁਗੋ ਜੁਗ ਅਟਲ ਰਹਿਣ ਅਸੀਂ ਰੋਜ਼ ਮੰਗਨੇ ਹਾਂ। ਇੱਕ ਬੇਨਤੀ ਹੋਰ ਕਰਾਂ, ਇਸੇ ਕੀਰਤਨ ਵਿੱਚ ਕੁਝ ਕੁ ਸਮਾਂ ਚੌਂਕੀਆਂ ਵੇਲੇ ਰਾਗਾਂ ਦਾ, ਖਾਸ ਕਰਕੇ ਗਾਉਣ ਦਾ ਵੇਲਾ ਵੀ, ਆਪ ਨੂੰ ਪਤਾ ਹੈ ਜਦੋਂ ਬਸੰਤ ਰਾਗ ਗਾਇਆ ਜਾਂਦਾ ਤੇ ਲੋਹੜੀ ਦੀ ਰਾਤ ਨੂੰ, ਜਿੱਦਣ ਲੋਹੜੀ ਦੀ ਰਾਤ ਹੁੰਦੀ ਹੈ, ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਦਾ ਬੁੰਗਾ ਤੇ ਉਸ ਤੋਂ ਬਾਅਦ ਜਿਹੜਾ ਗੁਰੂ ਤੇਗ ਬਹਾਦਰ ਜੀ ਦਾ ਥੜਾ ਸਾਹਿਬ ਹੈ, ਪਹਿਲਾਂ ਪੁਰਾਤਨ ਇੱਥੇ ਕੀਰਤਨ ਹੁੰਦਾ ਸੀ। ਪਹਿਲਾਂ ਇਹ ਵੀ ਕਿਹਾ ਜਾਂਦਾ ਹੈ ਕਿ ਰਾਤ ਨੂੰ ਇੱਥੇ ਅਰਦਾਸ ਕਰਕੇ ਬਸੰਤ ਸ਼ੁਰੂ ਹੁੰਦਾ ਸੀ, ਪਰ ਹੁਣ ਕੀ ਹੁੰਦਾ ਹੈ, ਜਿੱਦਣ ਮਾਘ ਦਾ ਮਹੀਨਾ ਆਰੰਭ ਹੁੰਦਾ ਹੈ ਬਕਾਇਦਾ ਅਰਦਾਸ ਕੀਤੀ ਜਾਂਦੀ ਹੈ ਕਿ ਅੱਜ ਤੋਂ ਬਾਅਦ ਬਸੰਤ ਦਾ ਰਾਗ ਪ੍ਰਾਰੰਭ ਹੋਵੇਗਾ। ਹਰ ਕੀਰਤਨੀਏ ਨੂੰ ਬਸੰਤ ਗਾਉਣਾ ਪੈਂਦਾ ਤੇ ਹੋਲਾ ਮਹੱਲਾ ਜਿਸ ਦਿਨ ਹੁੰਦਾ ਉਸ ਦਿਨ ਆਸਾ ਕੀ ਵਾਰ ਤੋਂ ਬਾਅਦ ਇਸ ਅਰਦਾਸ ਕਰਕੇ ਇਸ ਰਾਗ ਦੀ ਸੰਪੂਰਨਤਾ ਕੀਤੀ ਜਾਂਦੀ। ਅਸੀਂ ਇਸ ਮਰਿਆਦਾ ਨੂੰ ਮੰਗਦੇ ਹਾਂ ਤੇ ਬੇਨਤੀ ਕਰਦੇ ਹਾਂ ਦਾਤਾ ਉਸ ਦਰ ਦੀਆਂ ਚੌਂਕੀਆਂ ਅਟਲ ਰਹਿਣ। ਚੌਂਕੀਆਂ ਤੋਂ ਅੱਗੇ ਸਾਡੇ ਨੇ ਝੰਡੇ, ਤਿੰਨ ਸ਼ਬਦ ਨੇ ਅੱਜ, ਚੌਂਕੀਆਂ ਝੰਡੇ ਤੇ ਤੀਜਾ ਹੈ ਗੁੰਗੇ। ਜੁਗੋ ਜੁਗ ਅਟਲ, ਚੌਂਕੀਆਂ ਜੁਗੋ ਜੁਗ ਅਟਲ ਰਹਿਣ, ਸ਼ਬਦ ਦਾ ਪਹਿਰਾ ਸਿੱਖ ਉੱਤੇ ਰਹਿ। ਦੂਸਰੀ ਬੇਨਤੀ, ਸਾਡੇ ਝੰਡੇ ਕੀ ਨੇ? ਝੰਡੇ ਨੂੰ ਅਸੀਂ ਸ਼ਬਦ ਵਰਤਨੇ ਆ, ਸਾਡਾ ਨਿਸ਼ਾਨ ਸਾਹਿਬ ਆਪਾਂ ਸ਼ਬਦ ਇਹ ਵੀ ਵਰਤਨੇ ਆ। ਸਭ ਤੋਂ ਪਹਿਲਾਂ ਨਿਸ਼ਾਨ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤਾਂ ਆਉਂਦਾ ਕਿ ਗੁਰੂ ਅਮਰਦਾਸ ਦੇ ਵੇਲੇ ਉੱਥੇ ਭਾਵੇਂ ਆਤਮਕ ਅਰਥ ਵੀ ਕੀਤੇ ਨੇ ਕਿ ਧਵਲ ਢੱਗੇ ਦੀ ਤਰ੍ਹਾਂ ਚਿੱਟਾ ਕੱਪੜਾ ਜਿਹਦੇ ਤੇ ਇੱਕ ਓਅੰਕਾਰ ਸੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਝੂਲਦਾ ਸੀ, ਪਰ ਉਹਦੇ ਆਤਮਕ ਅਰਥ ਵੀ ਕੀਤੇ ਨੇ। ਝੰਡੇ ਲਈ ਸਭ ਤੋਂ ਪਹਿਲਾਂ ਸਾਨੂੰ ਪ੍ਰਮਾਣ ਮਿਲਦਾ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਸਨ 1609 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਨਿਸ਼ਾਨ ਸਾਹਿਬ ਚੁਲਾਇਆ ਸੀ। ਉਸ ਵੇਲੇ ਕੇਵਲ ਦੋ ਕਿਰਪਾਨਾਂ ਸਨ। ਮੈਂ ਅੱਗੇ ਬੇਨਤੀ ਕਰਨੀ ਹੈ, ਅੱਜ ਖੰਡਾ ਹੈ, ਖੰਡੇ ਦੇ ਨਾਲ ਚੱਕਰ ਹੈ, ਚੱਕਰ ਦੇ ਨਾਲ ਦੋ ਕਿਰਪਾਨਾਂ ਨੇ, ਇਹਨਾਂ ਦੇ ਅਰਥ ਨੇ ਕੋਈ। ਉਸ ਵੇਲੇ 1609 ਨੂੰ ਪਹਿਲਾਂ ਨਿਸ਼ਾਨ ਝੁਲਿਆ ਸਾਹਿਬ ਧੰਨ ਗੁਰੂ ਤੇਗ ਬਹਾਦਰ ਜੀ ਦੇ ਵੇਲੇ ਗੁਰੂ ਕੇ ਸਿੱਖੋ ਇਹ ਨਿਸ਼ਾਨ ਇਹ ਝੰਡਾ ਸਾਡੀ ਅਣਖ ਦਾ, ਸਾਡੀ ਆਜ਼ਾਦੀ ਦਾ, ਸਾਡੇ ਵੱਖਰੇਪਣ ਦਾ, ਇੱਥੇ ਈਰਖਾ ਵਾਲਾ ਵੱਖਰਾਪਣ ਨਹੀਂ, ਇਹ ਕਿਉਂ ਨਿਸ਼ਾਨ ਦੇਣਾ ਪੈ ਗਿਆ? ਅਸੀਂ ਅੱਜ ਕਹਿੰਦੇ ਹਾਂ ਕਈਆਂ ਕਿਹਾ ਭਗਤੀ ਦਾ ਮਾਰਗ ਸੀ, ਗੁਰੂ ਹਰਗੋਬਿੰਦ ਸਾਹਿਬ ਇਹਨੂੰ ਮਾਰੂ ਥਲ ਵੱਲ ਲੈ ਗਏ। ਮੈਂ ਕਹਿੰਦਾ ਜਿਸ ਗੁਰੂ ਨਾਨਕ ਨੇ ਰਾਜ ਦੀ ਨੀਂਹ ਰੱਖੀ ਸੀ, ਨਾਨਕ ਰਾਜ ਚਲਾਇਆ, ਸੱਚ ਕੋਟ ਸਤਾਣੀ ਨੀਂਵ ਦੇ, ਰਾਜ ਉਹੀ ਕਾਇਮ ਰਹਿੰਦੇ ਨੇ ਜਿਨ੍ਹਾਂ ਦੇ ਆਪਣੇ ਝੰਡੇ ਵੀ ਕਾਇਮ ਹੋਣ। ਗੁਰੂ ਸਾਹਿਬ ਨੇ ਰਾਜ ਕਾਇਮ ਕੀਤਾ। ਹਜ਼ੂਰ ਨੇ ਕੇਸਰੀ ਬਸੰਤੀ ਰੰਗ ਦਾ ਬਸਤਰ ਉੱਤੇ ਦੋ ਸ੍ਰੀ ਸਾਹਿਬ, ਕੇਸਰੀ ਰੰਗ ਪ੍ਰਤੀਕ ਹੈ ਜਿੱਤ ਦਾ, ਕੇਸਰੀ ਰੰਗ ਪ੍ਰਤੀਕ ਹੈ ਖੇੜੇ ਦਾ, ਬਸੰਤੀ ਰੰਗ ਪ੍ਰਤੀਕ ਹੈ ਚੜ੍ਹਦੀ ਕਲਾ ਵਾਲੇ ਸੱਜਣਾਂ ਦਾ। ਗੁਰੂ ਹਰਗੋਬਿੰਦ ਸਾਹਿਬ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਇਹ ਗੁਰੂ ਕੇ ਸਿੱਖੋ ਆਪ ਹਜ਼ੂਰ ਨੇ ਨਿਸ਼ਾਨ ਚਲਾਇਆ, ਆਪ ਤਖ਼ਤ ਤੇ ਬਿਰਾਜਮਾਨ ਹੋਏ। ਉਸੇ ਦਿਨ ਹੀ ਦੇਖ ਕੇ ਨੱਥੇ ਤੇ ਅਬਦੁੱਲੇ ਨੂੰ, ਭਾਵੇਂ ਸੱਕੇ ਭਰਾ ਨੇ, ਪਿਛਲੇ ਦਿਨੀ ਮੈਂ ਪੜ੍ਹਦਾ ਪਿਆ ਸਾਂ, ਇਹ ਨਾ ਸਮਝੋ ਕਿ ਆਪਣੀ ਗੱਲ ਨੂੰ ਮੈਂ ਆਪ ਕੱਟ ਕਰ ਲੱਗਾਂ। ਕੁਝ ਕੁ ਲਿਖਦੇ ਨੇ ਇਹ ਮਾਸੀ ਦੇ ਪੁੱਤਰ ਸਨ, ਇੱਕ ਦੂਜੇ ਮਸ਼ੇਰੇ ਭਰਾ ਸਨ, ਪਰ ਜਿੱਦਣ ਗੁਰੂ ਹਰਗੋਬਿੰਦ ਸਾਹਿਬ ਬੈਠੇ ਨੇ ਉਦਣ ਉਹਨਾਂ ਇਹ ਸ਼ਬਦ ਕਹੇ ਸਨ। ਕਹਿਣ ਲੱਗੇ ਸੱਚਾ ਤਖ਼ਤ ਸਹਾਇਓ ਸ੍ਰੀ ਗੁਰ ਪਾਏ ਕਹਿ ਨਿਸ਼ਾਨ ਝੁਲੇ, ਸਭ ਬਰਨੀ ਨੈ ਜਾਓ ਜਾਓ ਜਾਏ ਕਹੂੰ ਕਿਆ ਗਾਏ ਕਹਿ, ਰਵ ਸਤ ਭੈ ਮਲੀਨ ਸੋ ਦਰਸ਼ ਦਿਖਾਏ ਕਹਿ, ਸ੍ਰੀ ਗੁਰੂ ਤਖ਼ਤ ਬਰਾਜੇ ਨਿਸ਼ਾਨ ਝੁਲਿਆ ਪ੍ਰਭੂ ਤ੍ਰੈ ਕਹਿ, ਮੀਰ ਅਬਦੁੱਲ ਅਰ ਨਥ ਜਸ ਕਯੋ ਬਣਾਏ ਕਹਿ। ਦੋਨਾਂ ਨੇ ਕਹਿਣ ਲੱਗੇ ਜਸ ਕੀਤਾ, ਗੁਰੂ ਹਰਗੋਬਿੰਦ ਸਾਹਿਬ ਵੇਲੇ ਨਿਸ਼ਾਨ ਝੁਲਿਆ ਸਾਡੀ ਅਣਖ ਦਾ ਪ੍ਰਤੀਕ ਸੀ। ਗੁਰੂ ਤੇਗ ਬਹਾਦਰ ਜੀ ਦਾ ਇਤਿਹਾਸ ਪੜ੍ਹਨੇ ਤੇ ਇੱਕ ਥਾਂ ਤੇ ਮਿਲਿਆ ਹੈ ਕਿ ਜਦੋਂ ਹਜ਼ੂਰ ਤਮਤਾਨ ਸਾਹਿਬ ਦੀ ਧਰਤੀ ਤੇ ਗਏ ਨੇ, ਬੇਨਤੀ ਕਰਨੀ ਹੈ ਝੰਡੇ ਵੀ ਦਾਤਾ ਸਦਾ ਝੁਲਦੇ ਰਹਿਣ, ਉੱਥੇ ਹਜ਼ੂਰ ਨੇ ਭਾਈ ਮੀਏ ਨੂੰ ਜਿਹੜੀਆਂ ਸੱਤ ਬਖਸ਼ਾਂ ਕੀਤੀਆਂ ਨੇ, ਅਸਲੀ ਨਾਮ ਸੀ ਭਾਈ ਰਾਮਦੇਵ, ਮੇਰੇ ਕਿਰਪਾਲੂ ਦਾਤਾ ਜੀ ਨੇ ਜਿਤਨ ਇਹਦੀ ਸੇਵਾ ਤੇ ਖੁਸ਼ ਹੋਏ, ਇੱਕ ਦੱਖਣੀ ਬਲ ਦਿੱਤਾ ਸੀ, ਇੱਕ ਨਗਾਰਾ ਦਿੱਤਾ ਸੀ, ਇੱਕ ਮੇਰੇ ਹਜ਼ੂਰ ਨੇ ਨਾਲ ਨਿਸ਼ਾਨ ਦਿੱਤਾ ਸੀ। ਇਹ ਪ੍ਰਤੀਕ ਸੀ ਕਿ ਸਿੱਖਾਂ ਡੰਕੇ ਦੀ ਚੋਟ ਨਾਲ ਸ਼ਬਦ ਦਾ ਪ੍ਰਚਾਰ ਕਰੀ, ਚੇਤੇ ਰੱਖੀ ਕੇਸਰੀ ਨਿਸ਼ਾਨ ਦੇ ਥੱਲੇ ਤੁਰਦਾ ਰਹੀ, ਤੂੰ ਅਗਵਾਈ ਹਮੇਸ਼ਾ ਲਈ, ਜੇ ਬਾਹਰ ਨਗਾਰਾ ਵਜਾਏ ਤੇ ਬਾਹਰ ਨਗਾਰੇ ਉਹਨਾਂ ਦੇ ਵੱਜਦੇ ਨੇ ਜਿਨ੍ਹਾਂ ਦੇ ਦਸਮ ਵਿੱਚ ਵੀ ਨਗਾਰੇ ਵੱਜਣ ਲੱਗ ਪੈਂਦੇ। ਸਾਹਿਬ ਧੰਨ ਗੁਰੂ ਤੇਗ ਬਹਾਦਰ ਜੀ ਦੇ ਵੇਲੇ ਇਹ ਸਾਨੂੰ ਦਾਸਤਾਨ ਮਿਲਦੀ ਹੈ, ਇਤਿਹਾਸ ਮਿਲਦਾ ਹੈ। ਉਸ ਤੋਂ ਅੱਗੇ ਸਾਹਿਬ ਗੁਰੂ ਕਲਗੀਧਰ ਜੀ ਦਾ ਸਮਾਂ ਆ ਗਿਆ ਹੈ। ਗੁਰੂ ਕੇ ਸਿੱਖੋ ਹੁਣ ਤੱਕਿਓ ਇਸ ਨਿਸ਼ਾਨ ਦੀ ਝੰਡੇ ਦੀ ਕਿੰਨੀ ਕੁ ਕੀਮਤ ਹੈ। ਆਹ ਤੁਸੀਂ ਦੇਖੋ ਅਮੈਰੀਕਾ ਵਿੱਚ ਆਪ ਜੀ ਰਹਿੰਦੇ ਹੋ, ਅਸੀਂ ਕਹਿੰਦੇ ਹਾਂ ਝੰਡੇ ਕਿਉਂ ਜੁਗੋ ਜੁਗਾ ਚੱਲ, ਕੋਈ ਥਾਂ ਐਸੀ ਨਹੀਂ ਆਪਣੀ ਦੇਸ਼ ਭਗਤੀ ਨੂੰ ਮੁੱਖ ਰੱਖ ਕੇ ਸਾਰੀਆਂ ਥਾਵਾਂ ਤੇ ਕੀ ਗੱਡੀਆਂ ਕੀ ਘਰ, ਥਾਂ ਪਰ ਥਾਂ ਜਦੋਂ ਮੁਸੀਬਤ ਬਣੀ ਲੋਕਾਂ ਨੇ ਝੰਡੇ ਇੱਥੋਂ ਤੱਕ ਆਪਣੇ ਬਸਤਰਾਂ ਤੇ ਲਾ ਕੇ ਤੁਰੇ, ਉਹਦਾ ਅਦਬ ਸਤਿਕਾਰ ਕੀਤਾ ਜਾਂਦਾ ਹੈ। ਮੇਰੇ ਗੁਰੂ ਦੀ ਦਿੱਤੀ ਹੋਈ ਨਿਸ਼ਾਨੀ ਧੰਨ ਗੁਰੂ ਕਲਗੀਧਰ ਜੀ ਦੇ ਵੇਲੇ ਜੰਗਾਂ ਯੁੱਧਾਂ ਵਿੱਚ ਇਸ ਨਿਸ਼ਾਨ ਨੂੰ ਲਿਜਾਣ ਲੱਗੇ ਸਨ। ਇੱਕ ਉਦਾਹਰਨ ਮੈਂ ਆਪ ਜੀ ਦੇ ਚਰਨਾਂ ਵਿੱਚ ਰੱਖਣੀ, ਇਸ ਝੰਡੇ ਨੂੰ ਸਿੱਖਾਂ ਨੇ ਕਿਵੇਂ ਬਰਕਰਾਰ ਰੱਖੇ। ਬੇਨਤੀ ਕਰਾਂ, ਇੱਕ 12 ਮਿਸਲਾਂ ਵਿੱਚ ਇੱਕ ਮਿਸਲ ਹੋਈ ਹੈ ਨਿਸ਼ਾਨ ਵਾਲੀ ਮਿਸਲ, ਨਿਸ਼ਾਨਾਂ ਵਾਲੀ ਮਿਸਲ ਵੀ ਕਹਿੰਦੇ ਸਨ। ਉਹਨਾਂ ਦਾ ਕੰਮ ਸੀ ਨਿਸ਼ਾਨ ਸਾਹਿਬ ਲੈ ਕੇ ਅੱਗੇ ਤੁਰਨਾ। ਗੁਰੂ ਹਰਗੋਬਿੰਦ ਸਾਹਿਬ ਨੇ ਇਹ ਨਿਸ਼ਾਨ ਦਿੱਤੇ। ਗੁਰੂ ਕਲਗੀਧਰ ਜੀ ਨੇ ਜਦੋਂ ਅਨੰਦਪੁਰ ਦੀ ਦੂਜੀ ਜੰਗ ਲੜੀ ਹੈ, ਇੱਥੇ ਨਿਸ਼ਾਨ ਸਾਹਿਬ ਚੁੱਕਣ ਵਾਲਾ ਸੀ ਫੌਜ ਵਿੱਚ ਭਾਈ ਆਲਮ ਸਿੰਘ ਜੀ, ਇਹ ਗੁਰੂ ਕਾ ਸਿੱਖ, ਇਹਨੇ ਨਿਸ਼ਾਨ ਚੁੱਕਿਆ ਹੈ ਆਪਣੇ ਮੋਢੇ ਤੇ ਦੁਸ਼ਮਣ ਦੀ ਫੌਜ ਵਿੱਚ ਕਿੰਨੀ ਦੂਰ ਤੱਕ ਅੱਗੇ ਨਿਕਲ ਗਿਆ। ਹਾਲਾਂਕਿ ਅਸੂਲ ਹੁੰਦਾ ਹੈ ਕਿ ਲੜਾਈ ਲੜਦੇ ਉਸ ਵੇਲੇ ਨਿਸ਼ਾਨ ਵਾਲੇ ਉੱਤੇ ਕੋਈ ਵੀ ਵਾਰ ਨਹੀਂ ਕਰ ਸਕਦਾ। ਕਹਿੰਦੇ ਨੇ ਉੱਥੇ ਫੌਜਦਾਰ ਨੇ, ਮੁਗਲਾਂ ਨੇ ਇਹਨੂੰ ਘੇਰ ਲਿਆ। ਭਾਈ ਆਲਮ ਸਿੰਘ ਨੂੰ ਦੂਰੋਂ ਆਵਾਜ਼ ਦੇ ਕੇ ਕਹਿਣ ਲੱਗੇ, ਨਿਸ਼ਾਨ ਸਭ ਦੇ ਧਰਤੀ ਤੇ, ਸਭ ਦੇ ਜ਼ਮੀਨ ਦੇ ਉੱਤੇ। ਅੱਜ ਅਸੀਂ ਕਈ ਵਾਰੀ ਕਹਿੰਦੇ ਹਾਂ ਕਿ ਨਿਸ਼ਾਨ ਸਾਹਿਬ ਦੀ ਪਰਿਕਰਮਾ ਕਰਨੀ, ਨਿਸ਼ਾਨ ਸਾਹਿਬ ਨੂੰ ਸੀਸ ਝੁਕਾਉਣਾ। ਮੈਂ ਕਹਿੰਦਾ ਗੁਰੂ ਕੇ ਸਿੱਖੋ, ਇਹਨੂੰ ਇੰਨੀ ਕੱਤਰਤਾਈ ਵਿੱਚ ਨਾ ਲੈ ਜਾਓ ਜਿਸ ਰਾਜ ਦੀਆਂ ਤੁਸੀਂ ਗੱਲਾਂ ਕਰਦੇ ਹੋ। ਕੱਲ ਨੂੰ ਜਦੋਂ ਸਿੱਕੇ ਚੱਲਣਗੇ, ਆ ਕੂੜੇ ਬਾਦਸ਼ਾਹ ਸਲੂਟ ਮਾਰਦੇ ਪਏ ਨਿਸ਼ਾਨਾਂ ਨੂੰ, ਇਹ ਤਾਂ ਮੇਰੇ ਦੀਨ ਦੁਨੀ ਦੇ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤਾ। ਸਾਹਿਬ ਧੰਨ ਗੁਰੂ ਕਲਗੀਧਰ ਦਾ ਸਿੱਖ ਭਾਈ ਆਲਮ ਸਿੰਘ ਨਿਕਲ ਗਿਆ। ਕਹਿਣ ਲੱਗੇ ਨਿਸ਼ਾਨ ਨੂੰ, ਝੰਡੇ ਨੂੰ ਤਿਆਗ ਛੱਡ ਦੇ। ਆਲਮ ਸਿੰਘ ਕਹਿੰਦਾ ਇਹ ਮੇਰੀ ਜਿੰਦ ਹੈ, ਮੈਂ ਨਿਸ਼ਾਨ ਨੂੰ ਤਿਆਗਣਾ ਨਹੀਂ, ਇਸ ਝੰਡੇ ਨੂੰ ਸੱਟਣਾ ਨਹੀਂ। ਕਹਿੰਦੇ ਨੇ ਉਸ ਵੇਲੇ ਉਹਨਾਂ ਕਿਹਾ ਜੇ ਨਾ ਸੱਟਿਆ ਤੇਰੇ ਹੱਥ ਕੱਟ ਦਿਆਂਗੇ। ਕਹਿਣ ਲੱਗੇ ਹੱਥ ਕੱਟੋਗੇ, ਮੈਂ ਪੈਰਾਂ ਨਾਲ ਵੀ ਇਸ ਨਿਸ਼ਾਨ ਨੂੰ ਉੱਚਾ ਖੜਾ ਕਰਕੇ ਰੱਖਾਂਗਾ। ਕਹਿਣ ਲੱਗੇ ਜੇ ਪੈਰਾਂ ਨੂੰ ਖੜੇ ਕਰੇਗਾ, ਪਕੜੇਗਾ, ਤੇਰੇ ਪੈਰ ਵੱਢ ਦਿਆਂਗੇ। ਇਹ ਆਹਮਣੇ ਸਾਹਮਣੇ ਗੱਲਬਾਤ ਹੋਈ। ਕਹਿਣ ਲੱਗੇ ਪੈਰ ਕੱਟੋਗੇ, ਪੈਰਾਂ ਤੋਂ ਪਹਿਲਾਂ ਮੈਂ ਆਪਣੇ ਮੂੰਹ ਵਿੱਚ ਡੰਡੇ ਨੂੰ ਪਕੜਾਂਗਾ। ਕਹਿਣ ਲੱਗੇ ਤੇਰਾ ਸਿਰ ਕੱਟ ਦਿਆਂਗੇ। ਕਹਿਣ ਲੱਗਾ ਫਿਰ ਝੰਡੇ ਵਾਲਾ ਜਾਣੇ ਜਿੰਨੇ ਝੰਡਾ ਫੜਾਇਆ, ਮੇਰਾ ਕੰਮ ਉਨੀ ਦੇਰ ਤੱਕ, ਜਿੰਨੀ ਦੇਰ ਤੱਕ ਮੈਂ ਜਿਉਂਦਾ ਮੈਂ ਝੰਡੇ ਨੂੰ ਡਿੱਗਣ ਨਹੀਂ ਦੇਣਾ। ਹਕੀਕਤ ਤੇ ਗੁਰੂ ਕੇ ਸਿੱਖੋ, ਐਵੇਂ ਇਤਿਹਾਸ ਨਹੀਂ ਬਣੇ। ਭਾਈ ਆਲਮ ਸਿੰਘ ਤੇ ਵਾਰ ਕੀਤਾ ਗਿਆ, ਹੱਥ ਵਿੱਚ ਨਿਸ਼ਾਨ ਪਕੜਿਆ ਸੀ ਕਲਗੀ ਵਾਲਿਆ, ਤੂੰ ਪਕੜਾਇਆ ਤੇ ਇਹ ਅਟਲ ਰਹੇ। ਜਦੋਂ ਭਾਈ ਸਾਹਿਬ ਦੇ ਚੀਫ ਨੂੰ ਧੜ ਤੋਂ ਅਲਹਿਦਾ ਕੀਤਾ, ਝੰਡਾ ਨਿਸ਼ਾਨ ਡਿੱਗਣ ਲੱਗਾ ਸੀ ਤੇ ਬਾਬਾ ਅਜੀਤ ਸਿੰਘ ਨੇ ਜਿਹਨੇ ਭਾਈ ਸਾਹਿਬ ਦਾ ਸੀਸ ਲਾਇਆ, ਉਹਨੂੰ ਝਟਕਾ ਕੇ ਇੱਕੋ ਦਮ ਡਿੱਗਦਾ ਹੋਇਆ ਨਿਸ਼ਾਨ ਆਪਣੇ ਮੋਢੇ ਤੇ ਚੁੱਕ ਲਿਆ ਸੀ। ਕਿਉਂਕਿ ਸਿੱਖ, ਉਹਦਾ ਨਿਸ਼ਾਨ ਵੀ ਜੁਗੋ ਜੁਗ ਅਟਲ ਰਹਿਣਾ ਚਾਹੀਦਾ, ਉਹਦਾ ਝੰਡਾ ਜੁਗੋ ਜੁਗ ਅਟਲ ਰਹੇ। ਬੇਨਤੀ ਜਿਹੜੀ ਮੈਂ ਕਰਨੀ ਚਾਹੁੰਦਾ, ਸਾਡੀਆਂ ਚੌਂਕੀਆਂ ਵੀ ਅਟਲ ਚਾਹੁੰਦੇ ਹਾਂ, ਜਾਚਨਾ ਕਰਨੇ ਹਾਂ, ਸਾਡੇ ਝੰਡੇ ਵੀ ਅਟਲ ਰਹਿਣ। ਹੁਣ ਇਹ ਜਦੋਂ ਅਸੀਂ ਨਿਸ਼ਾਨ ਸਾਹਿਬ ਬਣਾਉਂਦੇ, ਇਹ ਤਿਕੋਣਾ ਬਣਾਇਆ ਜਾਂਦਾ ਤੇ ਨਿਸ਼ਾਨ ਸਾਹਿਬ ਦੇ ਉੱਤੇ ਦੇਖੋ, ਪਹਿਲਾ ਨਿਸ਼ਾਨ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਨੇ ਲਾਇਆ, ਦੂਸਰੀ ਵਾਰੀ ਜਦੋਂ ਅਸੀਂ ਤੱਕਦੇ ਹਾਂ, ਉਦਾਸੀ ਮਹਾਂਪੁਰਸ਼ ਹੋਏ ਨੇ ਜੀ, ਬਾਬਾ ਪ੍ਰੀਤਮ ਦਾਸ ਤੇ ਬਾਬਾ ਸੰਤੋਖ ਦਾਸ ਜੀ, ਉਹਨਾਂ ਮਹਾਂਪੁਰਸ਼ਾਂ ਦੀ ਸੇਵਾ ਤੋਂ ਇਨਕਾਰ ਹੀ ਨਹੀਂ ਹੋ ਸਕਦੇ। ਦੇਖੋ ਉਹਨਾਂ ਨੇ ਖੰਚਲੀ ਪਟਾ ਕੇ ਇਸ ਗੁਰੂ ਸਾਹਿਬ ਦੇ ਸਰੋਵਰ ਵਿੱਚ ਜਲ ਵੀ ਪਵਾਇਆ ਸੀ। ਜਿਹੜੇ ਤੁਸੀਂ ਆ ਦੋ ਨਿਸ਼ਾਨ ਸਾਹਿਬ ਝੰਡੇ ਬੁੰਗਿਆਂ ਦੀ ਥਾਂ ਤੇ ਤੱਕਦੇ ਹੋ, ਝੰਡੇ ਬੁੰਗੇ ਸ਼ਬਦ ਮੇਰੀ ਬੇਨਤੀ ਸਮਝਿਓ, ਮੈਂ ਅੱਗੇ ਬੁੰਗਿਆਂ ਵਿੱਚ ਅਰਜ਼ ਕਰਨੀ। ਜਿਹੜੇ ਝੰਡਿਆਂ ਬੁੰਗਿਆਂ ਵਾਲੀ ਥਾਂ ਹੈ ਜਿੱਥੇ ਦੋ ਨਿਸ਼ਾਨ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਲੱਗੇ ਨੇ ਨਾ, ਉਹਦੇ ਨਾਲ ਜਿਹੜੀ ਥਾਂ ਬਣੀ ਹੈ ਉਹਨੂੰ ਸ਼ਬਦ ਵਰਤਿਆ ਜਾਂਦਾ ਬੁੰਗਾ, ਇਹ ਝੰਡੇ ਬੁੰਗੇ ਵਾਲੀ ਥਾਂ ਹੈ। ਸਭ ਤੋਂ ਪਹਿਲਾਂ ਉਸ ਉਦਾਸੀ ਮਹਾਂਪੁਰਸ਼ਾਂ ਨੇ ਇਹਨਾਂ ਨਿਸ਼ਾਨਾਂ ਦੀ ਸੇਵਾ ਕੀਤੀ, ਪਰਤ ਕੇ ਹਨੇਰੀ ਆਈ ਇਹ ਟੁੱਟੇ। ਜਿਹੜਾ ਦਰਬਾਰ ਸਾਹਿਬ ਤੇ ਨਿਸ਼ਾਨ ਤੱਕਦੇ ਆ, ਇਹ ਸਰਦਾਰ ਭਾਈ ਝੰਡਾ ਸਿੰਘ ਜੀ ਭੰਗੀ ਮਿਸਲ ਵਾਲੇ, ਉਹਨਾਂ ਨੇ ਇਹ ਨਿਸ਼ਾਨ ਝੁਲਾਇਆ ਸੀ। ਬੇਨਤੀ ਕਰਾਂ, ਪਰਤ ਕੇ ਸਮਾਂ ਆਇਆ, ਇਹ ਦੋ ਨਿਸ਼ਾਨ ਫਿਰ ਕਾਇਮ ਕੀਤੇ ਕੌਮ ਨੇ। ਕਦੇ ਤੁਸੀਂ ਨੀਂਹ ਜਲਾ ਕੇ ਤੱਕਿਓ, ਜਦੋਂ ਇਹ ਝੰਡੇ ਝੂਲਦੇ ਨੇ ਨਾ, ਉਦੋਂ ਥੱਲੇ ਖਲੋ ਕੇ ਤੱਕਿਓ, ਗੁਰੂ ਕੇ ਸਿੱਖਾਂ ਨੇ ਸਿਧਾਂਤ ਵਿੱਚ ਰੰਚਕ ਮਾਤਰ ਵੀ ਆਂਚ ਨਹੀਂ ਆਉਣ ਦਿੱਤੀ। ਦੋ ਨਿਸ਼ਾਨ ਸਾਹਿਬ ਨੇ ਦੋਨੋਂ ਇਕੱਠੇ ਇੱਕ ਥਾਂ ਤੇ ਲਾਏ ਨੇ ਤੇ ਦੋਨਾਂ ਨੂੰ ਮੇਲਣ ਵਾਲੀਆਂ ਜਿਹੜੀਆਂ ਚੀਜ਼ਾਂ, ਭਾਵੇਂ ਹੁਣ ਪਿੱਤਲ ਦੇ ਲੱਗੇ ਨੇ, ਹੋਰ ਕਿਸੇ ਧਾਤ ਦੇ ਲੱਗੇ ਨੇ, ਦੋਨਾਂ ਨੂੰ ਮਿਲਾਉਣ ਵਾਲਾ ਜਿਹੜਾ ਉਹ ਖੰਡਾ, ਚਾਰ ਚੁਫੇਰੇ ਚੱਕਰ ਤੇ ਦੋ ਕਿਰਪਾਨਾਂ, ਮੇਰੀ ਬੇਨਤੀ ਸਮਝਿਓ, ਦੋਨਾਂ ਨਿਸ਼ਾਨਾਂ ਨੂੰ ਅੱਜ ਵਿਚਕਾਰੇ ਜਿਹੜੀ ਸਪੋਰਟ ਦੇ ਕੇ ਇਕੱਠਿਆਂ ਕੀਤਾ, ਉਹਦੇ ਵਿਚਕਾਰ ਬਿਲਕੁਲ ਖੰਡਾ ਕਿਰਪਾਨ ਤੇ ਚੱਕਰ ਬਣੇ। ਦੋਨੋਂ ਨਿਸ਼ਾਨ ਸਾਹਿਬ ਵਿੱਚ ਇੱਕ ਨਿਸ਼ਾਨ ਸਾਹਿਬ ਉੱਚਾ ਹੈ ਤੇ ਇੱਕ ਨਿਸ਼ਾਨ ਸਾਹਿਬ ਥੋੜਾ ਜਿਹਾ ਨੀਵਾਂ ਹੈ। ਝੰਡੇ ਅਸੀਂ ਇਹ ਤਲ ਮੰਨਦੇ ਹਾਂ, ਉੱਚਾ ਕਿਉਂ ਤੇ ਇੱਕ ਨੀਵਾਂ ਕਿਉਂ? ਅੱਜ ਵੀ ਤੱਕਿਓ, ਉਹ ਉੱਚਾ ਤੇ ਨੀਵਾਂ ਇਸ ਕਰਕੇ ਨੇ, ਜਿਹੜਾ ਉੱਚਾ ਨਿਸ਼ਾਨ ਹੈ ਉਹ ਹਰਿਮੰਦਰ ਸਾਹਿਬ ਦਾ ਪ੍ਰਤੀਕ ਹੈ, ਗੁਰੂ ਕੇ ਸਿੱਖੋ ਜਿਹੜਾ ਨੀਵਾਂ ਨਿਸ਼ਾਨ ਹੈ ਉਹ ਅਕਾਲ ਤਖ਼ਤ ਦਾ ਪ੍ਰਤੀਕ ਹੈ। ਕਿਉਂ? ਬੇਨਤੀ ਕਰਾਂ, ਉੱਚਾ ਨਿਸ਼ਾਨ ਪੀਰੀ ਦਾ ਪ੍ਰਤੀਕ ਹੈ ਤੇ ਨੀਵਾਂ ਜਿਹੜਾ ਨਿਸ਼ਾਨ ਸਾਹਿਬ ਹੈ ਉਹ ਮੀਰੀ ਦਾ ਪ੍ਰਤੀਕ ਹੈ। ਇਹਦਾ ਭਾਵ ਇਹ ਵੇ, ਇਹ ਪੀਰੀ ਵਾਲਾ ਨਿਸ਼ਾਨ ਕਦੀ ਵੀ ਮੀਰੀ ਤੋਂ ਥੱਲੇ ਨਾ ਰੱਖੀ, ਸ਼ਕਤੀ ਨੂੰ ਭਗਤੀ ਦੇ ਅਧੀਨ ਰੱਖ ਕੇ ਚੱਲੀ, ਸਿਆਸਤ ਨੂੰ ਧਰਮ ਦੇ ਕੁੰਡੇ ਥੱਲੇ ਰੱਖ ਕੇ ਚੱਲੀ। ਇਹੀ ਕਾਰਨ ਕਿ ਧਰਮ ਵਾਲਾ ਨਿਸ਼ਾਨ ਉੱਚਾ ਹੈ ਤੇ ਸਿਆਸਤ ਵਾਲਾ ਨਿਸ਼ਾਨ ਨੀਵਾਂ ਹੈ। ਅਸੀਂ ਇਸ ਰਮਜ ਨੂੰ ਸਮਝੀਏ ਕਿ ਸਾਹਿਬ ਕਿਰਪਾਲੂ ਜੀ ਨੇ ਮਿਹਰ ਕੀਤੀ, ਇਹ ਨਿਸ਼ਾਨ ਸਾਨੂੰ ਦਿੱਤੇ, ਬਣਾਉਣ ਦੀ ਤਰਤੀਬ ਕੀ ਦਿੱਤੀ। ਅਸੀਂ ਉਹ ਤਿਕੋਣਾ ਫਰਰਾ ਉੱਤੇ ਬਣਾਉਂਦੇ ਹਾਂ ਤੇ ਉਹਦੇ ਉੱਤੇ ਇੱਕ ਪਾਸੇ ਕਈ ਥਾਵਾਂ ਤੇ ਨੀਲੇ ਬਸਤਰ ਦਾ, ਹੁਣ ਵੈਸੇ ਕਾਲੇ ਦੇ ਬਣ ਲੱਗ ਪਏ ਨੇ, ਅਸਲ ਵਿੱਚ ਸੀ ਨੀਲਾ ਬਸਤਰ। ਦੇਖੋ ਇਹ ਸੀ ਨਿਲੰਬਰ ਦੀ ਨਿਸ਼ਾਨੀ, ਨੀਲਾ ਰੰਗ ਪ੍ਰਤੀਕ ਸੀ ਆਸਮਾਨ ਦਾ ਤੇ ਸਮੁੰਦਰ ਦਾ, ਨੀਲਾ ਰੰਗ ਪ੍ਰਤੀਕ ਸੀ ਵਿਸ਼ਾਲਤਾ ਤੇ ਭਗਤੀ ਦਾ। ਭਾਵੇਂ ਹੁਣ ਕਾਲੇ ਰੰਗ ਵਿੱਚ ਵੀ ਅਸੀਂ ਬਣਾਉਣ ਲੱਗ ਪਏ, ਅਸਲ ਵਿੱਚ ਉਹ ਰੰਗ ਸੀ ਨੀਲਾ। ਇੱਕ ਪਾਸੇ ਕੀ ਕੀਤਾ, ਇੱਕ ਉਹ ਓਅੰਕਾਰ ਬਣਾਉਣਾ ਤੇ ਦੂਜੇ ਪਾਸੇ ਜਿਹੜਾ ਨਿਸ਼ਾਨ ਸੀ ਤੱਕਦੇ ਹਾਂ ਇੱਥੇ ਵੀ ਖੰਡੇ ਪਏ, ਕਦੇ ਤੱਕੋ ਵਿਚਕਾਰ ਖੰਡਾ ਹੈ, ਇਹਦੇ ਚਾਰ ਚੁਫੇਰੇ ਚੱਕਰ ਹੈ ਤੇ ਚੱਕਰ ਦੇ ਬਾਹਰ ਜਿਹੜੀਆਂ ਨੇ ਦੋ ਕਿਰਪਾਨਾਂ ਨੇ ਜੁੜੇ ਪਏ ਨੇ ਸਾਰੇ। ਕਈ ਸੱਜਣੇ ਦੇ ਅਰਥ ਕਰਦੇ ਨੇ ਇਹ ਜੀ ਵਿੱਚ ਬਾਟਾ ਹੈ, ਬਾਟੇ ਦੇ ਵਿੱਚ ਖੰਡਾ ਹੈ। ਨਹੀਂ, ਦੇਖੋ ਹਰ ਇੱਕ ਦੇ ਆਪੋ ਆਪਣੇ ਵਿਆਖਿਆ ਕਰਨ ਦਾ ਢੰਗ ਹੈ। ਜਿਤਨੀ ਕੁ ਸੂਝ ਗੁਰੂ ਗ੍ਰੰਥ ਸਾਹਿਬ ਨੇ ਦਿੱਤੀ, ਪਰ ਇਹ ਨਹੀਂ ਜਿਹੜੀ ਵਿਆਖਿਆ ਮੈਂ ਨਿਸ਼ਾਨ ਦੀ ਕਰਦਿਆਂ ਇਹ ਆਖਰੀ ਸੱਚ ਹੋਵੇਗਾ। ਦੇਖੋ ਜਿਹੜਾ ਵਿੱਚ ਵਾਲਾ ਚੱਕਰ ਹੈ ਇਹ ਸਾਡੇ ਬ੍ਰਹਿਮੰਡੀ ਚੱਕਰ ਦਾ ਸੂਚਕ ਹੈ। ਸਿੱਖ ਜਿਹੜਾ ਹੈ ਉਹ ਕੇਵਲ ਇੱਕ ਖਿੱਤੇ ਤੱਕ ਸੀਮਤ ਨਹੀਂ, ਉਹ ਬਹੁ ਦੇਸ਼ੀ ਹੈ, ਬ੍ਰਹਿਮੰਡੀ ਹੈ। ਉਹਦੀ ਸੋਚ ਕੇਵਲ ਇੱਕ ਧਰਤੀ ਤੱਕ ਸੀਮਤ ਨਹੀਂ, ਉਹ ਜਿਤਨਾ ਵੀ ਬ੍ਰਹਿਮੰਡ ਰੱਬ ਨੇ ਸਿਰਜਿਆ ਉਹ ਸਾਰੀਆਂ ਥਾਵਾਂ ਤੇ ਚਾਹੁੰਦਾ ਧਰਮ ਦਾ ਜੈਕਾਰ ਹੋਵੇ, ਕਿਉਂਕਿ ਅੱਗੇ ਧਰਮ ਦਾ ਜੈਕਾਰ ਹੋਣਾ ਹੈ। ਜਿਹੜਾ ਇਹ ਖੰਡਾ ਹੈ, ਗੋਲ ਚੱਕਰ ਹੈ, ਇਹ ਪ੍ਰਤੀਕ ਹੈ ਬ੍ਰਹਮ ਚੱਕਰ ਦਾ, ਬ੍ਰਹਿਮੰਡੀ ਸੋਚਣਾ। ਤੇ ਜਿਹੜਾ ਵਿੱਚ ਵਾਲਾ ਖੰਡਾ ਹੈ ਇਹ ਕਦੀ ਵੀ ਭੁੱਲੀਏ ਨਾ, ਭਾਵੇਂ ਦੋ ਕਿਰਪਾਨਾਂ ਵੀ ਚਾਰ ਚੁਫੇਰੇ ਨੇ, ਦੋ ਪਾਸੇ ਨੇ, ਇੱਕ ਕਿਰਪਾਨ ਹੈ ਮੀਰੀ ਦੀ ਤੇ ਇੱਕ ਕਿਰਪਾਨ ਹੈ ਪੀਰੀ ਦੀ। ਵਿੱਚ ਵਾਲਾ ਜਿਹੜਾ ਖੰਡਾ ਹੈ ਇਹ ਅਕਾਲ ਪੁਰਖ ਦੀ ਅਖੰਡ ਸ਼ਕਤੀ ਦਾ ਪ੍ਰਤੀਕ ਹੈ। ਵਿੱਚ ਵਾਲਾ ਖੰਡਾ ਚੱਕਰ ਤੋਂ ਬਾਹਰ ਨਿਕਲਦਾ ਪਿਆ, ਇਹਦਾ ਭਾਵ ਇਹ ਵੇ ਖੰਡੇ ਦਾ ਹੁੰਦਾ ਖੰਡਨ ਕਰਨਾ। ਇਹ ਕਦੀ ਵੀ ਭੁੱਲੀ ਨਾ, ਰੱਬ ਨੇ ਜੇ ਸ੍ਰਿਸ਼ਟੀ ਸਾਜੀ ਹੈ ਤੇ ਇਹਨੂੰ ਨਾਲ ਖੰਡ ਕਰਨ ਦੀ ਵੀ ਜੁਗਤ ਬਣਾਈ ਹੋਈ। ਪਰ ਮੈਂ ਖੰਡਾ ਸਾਜਕ ਹੈ ਜਿਨ ਜਗਤ ਉਪਾਇਆ, ਖੰਡੇ ਦਾ ਹੁੰਦਾ ਖੰਡਨ ਕਰਨ ਵਾਲਾ। ਭਾਵੇਂ ਅਸੀਂ ਸ਼ਕਤੀ ਕਹਿੰਦੇ ਹਾਂ, ਸੱਚ ਜਾਣੋ ਨੇ ਜਗਤ ਸਾਜ ਕੇ ਸਾਜਿਆ, ਬਾਅਦ ਵਿੱਚ ਪਹਿਲਾਂ ਮੌਤ ਦਾ ਸਮਾਂ ਬਣਾਇਆ ਹੋਇਆ ਹੈ। ਗੁਰੂ ਕੇ ਸਿੱਖਾਂ ਇਹ ਅਕਾਲ ਪੁਰਖ ਦੀ ਅਖੰਡ ਸ਼ਕਤੀ ਹੈ, ਇਹੀ ਕਾਰਨ ਕਦੀ ਤੱਕੇ ਉਹ ਖੰਡਾ ਕਿਰਪਾਨਾਂ ਤੋਂ ਉੱਚਾ ਪਿਆ ਨਿਕਲਦਾ। ਦੇਖੋ ਇੱਕ ਇੱਕ ਚੀਜ਼ ਨੂੰ ਇਹ ਉੱਪਰ ਨਿਕਲਦਾ ਅਖੰਡ ਸ਼ਕਤੀ ਏ, ਤੇ ਚਾਰ ਚੁਫੇਰੇ ਦੋ ਵਾਹਿਗੁਰੂ ਦੋ ਕਿਰਪਾਨਾਂ ਦੋਵਾਂ ਪਾਸਿਆਂ ਤੇ, ਇਹਦਾ ਭਾਵ ਇਹ ਵਾਹਿਗੁਰੂ ਤੂੰ ਮਿਹਰ ਕਰੀ ਜਿੱਥੋਂ ਤੱਕ ਬ੍ਰਹਿਮੰਡ ਸਿਰਜੇ, ਤੂੰ ਕਿਰਪਾ ਕਰੀ ਮਾਨਵ ਜਾਤ ਨੂੰ ਮੀਰੀ ਤੇ ਪੀਰੀ ਦੀਆਂ ਦਾਤਾਂ ਬਖਸ਼ਦਾ ਰਹੇ। ਇਹ ਸਾਡਾ ਨਿਸ਼ਾਨ ਝੁਲਦਾ, ਉਸ ਨਿਸ਼ਾਨ ਦੇ ਉੱਤੇ ਇੱਕ ਪਾਸੇ ਇਹ ਨਿਸ਼ਾਨ ਨੇ ਤੇ ਦੂਜੇ ਪਾਸੇ ਇੱਕ ਓਅੰਕਾਰ ਹੈ। ਇਹਦਾ ਭਾਵ ਇਹ ਵੇ ਕਿ ਗੁਰੂ ਕਾ ਸਿੱਖ ਜੋ ਹੈ ਉਹ ਕੇਵਲ ਇੱਕ ਦਾ ਉਪਾਸ਼ਕ ਹੈ, ਉਹ ਚਾਹੁੰਦਾ ਸਾਰੀ ਧਰਤੀ ਤੇ ਕੇਵਲ ਇੱਕ ਦਾ ਨਿਸ਼ਾਨ ਝੁੱਲੇ, ਧਰਮ ਦਾ ਝੰਡਾ ਝੁੱਲੇ। ਬੇਨਤੀ ਕਰ ਰਿਹਾ, ਸਾਡੀਆਂ ਚੌਂਕੀਆਂ ਵੀ ਅਟਲ, ਸਾਡੇ ਝੰਡੇ ਵੀ ਅਟਲ, ਸਿਰ ਲੈ ਗਏ ਪਰ ਝੰਡੇ ਨਹੀਂ ਡਿੱਗਣ ਦਿੱਤੇ। ਅੱਜ ਵੀ ਅਸੀਂ ਤੱਕਦੇ ਹਾਂ ਜਦੋਂ ਨਿਸ਼ਾਨ ਸਾਹਿਬ ਬਦਲੇ ਜਾਂਦੇ ਨੇ ਜਿਹੜੇ ਕਦਰ ਵਾਲੇ ਨੇ। ਹੁਣ ਤਾਂ ਅਸੀਂ ਤੁਰ ਪਏ ਹਾਂ ਜਿਸ ਰਾਹ ਤੇ ਤੁਰੇ ਹਾਂ ਨਾ, ਇਹ ਗੱਲ ਕਦੀ ਭੁਲੇਖਾ ਨਾ ਮਨ ਵਿੱਚ ਰੱਖਿਓ। ਜਿਹੜਾ ਬੰਦਾ ਤੋੜਨ ਵਾਲੇ ਪਾਸੇ ਸ਼ਰਾਰਤੀ ਬਿਰਤੀ ਸ਼ੈਤਾਨ ਵਾਲੀ ਬਿਰਤੀ ਨਾਲ ਚੱਲੇਗਾ ਨਾ, ਰੱਬ ਬੜਾ ਬੇਅੰਤ ਜੀ ਉਹਨੇ ਕੋਈ ਨਾ ਕੋਈ ਖੇਡ ਵਰਤਾ ਕੇ ਪਟਕਾ ਕੇ ਮਾਰਨਾ। ਇਹਦੇ ਵਿੱਚ ਕੋਈ ਝੂਠ ਨਹੀਂ, ਜਿਨ੍ਹਾਂ ਨੇ ਵੀ ਕੀਤੀ ਭਾਵੇਂ ਗੁਰੂ ਘਰ ਆ ਕੇ ਪਰੇ ਸ਼ੈਤਾਨੀਅਤ ਤੋੜਨ ਦਾ ਯਤਨ ਕਰੇ, ਰੱਬ ਇੱਕ ਹੀ ਠੋਕਾ ਜਾਂ ਠੁਣਕਾ ਲਾਉਂਦਾ ਹੈ, ਸਿਰੇ ਲਾ ਕੇ ਰੱਖ ਦਿੰਦਾ, ਸਭ ਕੁਝ ਜਾਂਦਾ ਰਹਿੰਦਾ। ਕਦੀ ਤੱਕੋ ਉਸ ਤੋਂ ਅੱਗੇ ਨੇ ਸਾਡੇ ਨਿਸ਼ਾਨ ਸਾਹਿਬ। ਨਿਸ਼ਾਨ ਸਾਹਿਬ ਨੂੰ ਜਦੋਂ ਅਸੀਂ ਸਤਿਕਾਰ ਦੇਣੇ, ਮੈਂ ਇਸ ਕੱਟੜਤਾ ਵੱਲ ਨਹੀਂ ਪੈਂਦਾ, ਮੈਂ ਕਹਿੰਦਾ ਦਾਤਾ ਤੇਰੇ ਨਿਸ਼ਾਨ ਦੀ ਜੁਗੋ ਜੁਗ ਅਟਲ ਝੁਲਦਾ ਰਹੇ, ਤੇ ਇਹਦਾ ਅਦਬ ਕਰਨਾ ਹਰ ਸਿੱਖ ਦਾ ਫਰਜ਼ ਬਣਦਾ ਹੈ। جڑے سر لا کے ادب کرتے رہے اسی ترک کر کے کری جانے ہاں کہ نشان صاحب نو کیوں فتح بلا دیتی جی، نشان صاحب دی پرکرما کیوں کر لی جی، اور گرو کے سکھا تیرے پیارے دی دتی کوئی دات ہے جے نہیں تو پھر داس نہ کریا کر کے جگو جگا ٹل رہے۔ اس تو اگلی بینتی ہے بونگے، پہلی بینتی سی چنڈے چونکیاں، دوجی ہے چنڈے، تیجی اسی مانگنے ہیں بونگے۔ بونگا شبد فارسی دا ہے، یہ بنتا ہے بونگا، یہ ارتھ ہے رہائش، جتھے رہن نو تھان ملے، کھان نو بھوجن ملے۔ یہ سکھاں دے بونگے 85 دے قریب سن۔ میں بینتی کر دیا تواڈے وچوں بزرگاں کئیاں نے تکے کھونے نہیں، پر انہاں وچوں 6 بونگے میں وہ آپ نال سانجھے کرنے نے، یہ وستار جتنا مرضی کر لو۔ پہلا بونگا گیانیاں دا بونگا، دوجا راجیاں دا بونگا، تیجا اکالیاں دا بونگا، چوتھا سمپردائیاں دا بونگا، پنجواں سرداراں دا بونگا، چھواں دھرم دا بونگا۔ ہن بونگے دا ارتھ میں کیتا رہن نوں تھاں۔ سب تو پہلا ہے گیانیاں دا بونگا۔ اے ہرمندر صاحب دے اکال تخت والے پاسے کنے نیڑے سی، اس بونگے دے وچ سونے ودوان پیدا کیتے جاندے سن۔ سکھما کریو، اسی منگی ضرور جانے آ بونگے جگو جگو ٹل رہن، پر بونگیاں والی کھیڈ گئی ہن۔ اس گیانیاں دے بونگے وچ آئے ہوئے ودوان، آئے ہوئے نوجواناں نوں گرو گرنتھ صاحب دی بانی دی سمجھا دتی جاندی سی، انہاں بونگیاں وچ شدھ پاٹھ کرن دی تے واک لین دی جائز دسی جاندی سی۔ گیانیاں دے بونگے وچ ارتھ سکھائے جاندے سن، گیانیاں دے بونگے وچ جیون گھڑیا جاندا سی۔ بھائی سنت سنگھ ورگے مہان گیانی جنہاں نال ستکار شیرے پنجاب انہاں دی ودوتا دا قائل سی، اس بھائی سنت سنگھ گیانیاں دے بونگے دی دیو سی۔ کدی بھلیو نہ بھائی سنتوکھ سنگھ ورگا ماں کوی، وہ گیانیاں دے بونگے دی دیو سی۔ وہ گیانیاں دا بونگا جہدے وچ بانی دا پاٹھ ارتھ سنتیاں تے سکھ نو جیون کمان دی جائز دتی جائے۔ سکھ کہندا ہے داتا تو میر کری، تیری گل کرن والے گیانیاں دے بونگے جگو جگ اٹل رہن۔ ان پڑھ ٹولا نہ ہووے، سچے سیانے ودوان پیدا کردا رہی سکھ روز کہندا ہے۔ اس تو اگلا سی راجیاں دا بونگا، اے کپور سالے والے مہاراجا فتح سنگھ دا بنیا سی۔ بونگے جڑے نے اے 1765 تو لے کے 1833 دے درمیان ہوند وچ آئے نے، پہلا نہیں۔ کیوں؟ پہلا تا سکھ یہی پالتے سن بھی اپنی زندگی میں باجے بچے باجن۔ اس ویلے جدو ابدالی دا حملہ ہو چکا سی، ہرمندر صاحب اڑا دیتا سی انہیں، اس ویلے بونگے قائم ہوئے راگیاں دا بونگا۔ یہ دے وچ رباب، سرندا، جوڑی، تانپورا، مردنگ تے ہرمندر صاحب وچ کیرتن کرن دی سکھلائی دتی جاندی سی۔ اس گل میں کہندیا سنکوچ نہیں، دیکھو ہن محنت گھٹ گئی نہیں۔ میری گل دا کئی واری کئی سجن گسا منا دے نے، پر منانا نہیں چاہیے۔ اینا وڈا خزانہ ہے، پر کی کریے، پرچارک دیاں اپنی سمسیاواں نے، راگی دیاں اپنی سمسیاواں نے، گرنتھی دیاں اپنی نہیں۔ کیڑی سنت ہے ساڈی جیڑی اے کہندی ہووے کہ تو کھل کے پرچار کر، کیرتن کر، اسی تیرے پیچھے کھلوتے ہاں۔ ہاں جس دن کسی دن بچارا پھس جائے مٹی وچ رولن تک سارے جاندے نے، پیچھے کھلوندا کوئی بھی نہیں ہے۔ حقیقت ہے جھوٹ نہیں، وہ بندے تکے نے جن نے کئی کئی دہاکے کیرتن کیتا تے جس دن اپنی آئی تے آئے پربندک صندوق کد کے ہرمندر صاحب دی پرکرما تو باہر سٹے۔ میں کہنا نہیں چاہندا شبد، دیکھو جے قوم کول چنگے سیانے جن بھی ترے نے، اسی روٹیاں خاطر پورن تالے نا۔ میں اس گل نو بالکل بھی سنکوچ دا نہیں ہوندا، کدے نہیں گھروں ترے ہاں، کدے نہیں پتر تیاں چھڈ کے آنے ہاں۔ پرچار والا پاک کسے ٹانے ٹانے کول جے سچ جانو، گرو کی حضوری وچ کہنے آ سنکوچنا نہیں چاہیے جو اندر ہے، کہ روٹیاں کارن پورے تال۔ اس ویلے راگیاں دا گونگا سی، وہدے وچوں راگی نکلنے تے کہندے نے جتنے سنسار بھر دے سنگیت آچاریا سن، خاص کر کے مسلمان تے ہندو، وہ دربار صاحب دے کیرتنیاں تو کمی کتراندے سن کہ انہاں ورگی سنگیت دی ودیا کسے کول نہیں سی۔ وہ راگیاں دا گونگا سی۔ مہاراجا کپور تھڑا انہیں اسے خاص کر کے سکھلائی دا پربندھ کیتا، اسے کیرتن دی داد دتی جاندی سی، تنتی سائے سکھائے جاندے سن۔ میں کہنا یہی کدی ویلا سی کہ سکھ سردار ਹਰਿਮੰਦਰ ਸਾਹਿਬ ਵਿੱਚ ਬੈਠ ਕੇ 19 ਰਾਗਾਂ ਦਾ ਗੁਲਦਸਤਾ ਗਾਇਆ ਸੀ ਜੱਸਾ ਸਿੰਘ ਆਹਲੂਵਾਲੀਆ ਨੇ। ਪਹਿਲਾ ਗੁੰਗਾ ਗਿਆਨੀਆਂ ਦਾ ਗੁੰਗਾ, ਦੂਜਾ ਗੁੰਗਾ ਰਾਗੀਆਂ ਦਾ ਗੁੰਗਾ, ਤੇ ਤੀਜਾ ਗੁੰਗਾ ਸੀ ਅਕਾਲੀਆਂ ਦਾ ਗੁੰਗਾ। ਆ ਅਕਾਲੀ ਦੀ ਬੇਨਤੀ ਮੈਂ ਕਰਦਿਆਂ, ਇਹ ਨਾ ਕਿਤੇ ਭੁਲੇਖੇ ਵਿੱਚ ਰਹਿ ਜਿਓ। ਅਕਾਲੀ ਬਾਬਾ ਫੂਲਾ ਸਿੰਘ ਜੀ ਜਿਹੜੇ ਅਕਾਲ ਦੇ ਉਪਾਸ਼ਕ ਸਨ, ਉਹਨਾਂ ਅਕਾਲੀਆਂ ਨੇ ਜਦੋਂ ਘਰ ਛੱਡ ਦਿੱਤਾ, ਪਿੱਛੇ ਪੁੱਤਰਾਂ ਵੱਲ ਨਹੀਂ ਸਨ ਤੱਕਦੇ, ਤੇ ਅੱਜਦਿਆਂ ਦਾ ਪੂਰਾ ਤਾਣ ਹੀ ਲੱਗਾ ਵੀ ਹਰਿਮੰਦਰ ਸਾਹਿਬ ਦੀ ਗੋਲਕ ਵੀ ਪੋਤਰਿਆਂ ਪੜਪੋਤਰਿਆਂ ਦੇ ਨਾਂ ਹੀ ਕਰਾ ਜਾ, ਇਹ ਨਾ ਕਿਤੇ ਜਾਏ। ਉਹ ਅਕਾਲੀਆਂ ਦਾ ਗੁੰਗਾ ਸੀ ਜਿਹਦੇ ਵਿੱਚ ਨਿਹੰਗ ਸਿੰਘ ਰਹਿੰਦੇ ਸਨ, ਤੇ ਜਿਹੜੇ ਕਹਿੰਦੇ ਸਨ ਕਿ ਜਿੱਤਣ ਕੌਮ ਨੂੰ ਲੋੜ ਪਏ, ਹਰਿਮੰਦਰ ਵੱਲ ਕੋਈ ਕੈਰੀ ਅੱਖ ਕਰੇ, ਇਸ ਗੁੰਗੇ ਵਿੱਚ ਸ਼ਸਤਰ ਵਿਦਿਆ ਸਿਖਾਈ ਜਾਏਗੀ, ਤੇ ਘਰਦਿਆਂ ਨੂੰ ਕਹਿ ਕੇ ਆਇਓ ਅਕਾਲੀਆਂ ਦੇ ਗੁੰਗੇ ਜਾਣ ਲੱਗ ਪਏ ਆ, ਹੁਣ ਅਸੀਂ ਕਾਲ ਨੂੰ ਵਿਆਹ ਚੱਲੇ ਆ, ਮੌਤ ਨੂੰ ਵਿਆਹ ਚੱਲੇ ਆ, ਇਹ ਸਾਡਾ ਗੁੰਗਾ ਜੁਗੋ ਜੁਗ ਅਟਲ ਰਹਿਣ ਦੀ ਅਸੀਂ ਮੰਗਦੇ ਹਾਂ। ਗਿਆਨੀਆਂ ਦੇ ਗੁੰਗੇ, ਰਾਗੀਆਂ ਦੇ ਬੁੱਲੇ ਗੁੰਗੇ, ਅਕਾਲੀਆਂ ਦੇ ਗੁੰਗੇ, ਉਸ ਤੋਂ ਅੱਗੇ ਸਨ ਸਾਡੇ ਗੁੰਗੇ ਸੰਪਰਦਾਇਆਂ ਦੇ, ਅੱਜ ਭਾਵੇਂ ਸਾਡੇ ਤੋਂ ਦੂਰ ਚਲੇ ਗਏ, ਨਿਰਮਲੇ ਉਦਾਸੀ ਸੇਵਾ ਪੰਥੀ, ਉਹਨਾਂ ਦਾ ਕਸੂਰ ਨਹੀਂ, ਸਾਡਾ ਆਪਣਾ ਵੀ ਕਸੂਰ ਹੈ। ਅਸੀਂ ਨਹੀਂ ਚਾਹੁੰਦੇ ਜਿਹੜਾ ਇੱਕ ਵਾਰੀ ਦੂਰ ਹੋਇਆ ਉਹਨੂੰ ਪਰਤ ਕੇ ਲਿਆਈਏ। ਸਾਡਾ ਸੁਭਾਅ ਹੈ ਕਿ ਜਿੰਨੀ ਦੇਰ ਤੱਕ ਇਹ ਦੂਰ ਨਹੀਂ ਜਾਂਦਾ, ਕਿਉਂਕਿ ਉਹ ਸਾਡੀ ਕਥਾ ਬਣ ਜਾਂਦੀ, ਨਿੰਦਿਆ ਫਿਰ ਸਾਡੀ ਕਥਾ ਬਣਦੀ ਹੈ ਨਾ। ਕਈ ਕਈ ਦਿਨ ਸਾਡਾ ਸਬਜੈਕਟ ਇਹਦੇ ਤੇ ਚੱਲਦਾ ਚਿੱਕਰ ਸੱਟਣ ਤੇ। ਉਹ ਸੀ ਸੰਪਰਦਾਇ ਗੁੰਗਾ, ਉਹਦੇ ਵਿੱਚ ਉਦਾਸੀ, ਨਿਰਮਲੇ ਮਹਾਤਮਾ ਰਹਿੰਦੇ ਸਨ। ਸ਼ਾਇਦ ਆਪ ਨੂੰ ਪਤਾ ਹੋਵੇ, ਜਦੋਂ ਅਬਦਾਲੀ ਨੇ ਹਮਲਾ ਕੀਤਾ, ਮੱਸੇ ਰੰਗੜ ਦਾ ਵੇਲਾ ਆਇਆ, ਉਦੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹਰਿਮੰਦਰ ਵਿੱਚੋਂ ਅਧਨਸ਼ਾਈ ਮਹਾਂਪੁਰਸ਼ ਚੁੱਕ ਕੇ ਲਗਾਏ ਸਨ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾ ਹੋਵੇ। ਉਸ ਵੇਲੇ ਇਹ ਸੀ ਸਾਡਾ ਪਹਿਲਾ ਗਿਆਨੀਆਂ ਦਾ ਗੁੰਗਾ, ਰਾਗੀਆਂ ਦਾ ਗੁੰਗਾ, ਉਸ ਤੋਂ ਅੱਗੇ ਸੀ ਅਕਾਲੀਆਂ ਦਾ ਗੁੰਗਾ, ਅਕਾਲ ਦੇ ਭਗਤਾਂ ਦਾ, ਉਸ ਤੋਂ ਅੱਗੇ ਸੀ ਚੌਥਾ ਗੁੰਗਾ ਸੰਪਰਦਾਇ ਗੁੰਗਾ। ਇੱਥੇ ਨਿਰਮਲੇ ਉਦਾਸੀ ਸਾਧੂ ਆਤਮਕ ਜੀਵਨ ਕਮਾਉਂਦੇ ਸਨ। ਪੰਜਵਾਂ ਗੁੰਗਾ ਸੀ ਸਰਦਾਰਾਂ ਦਾ ਗੁੰਗਾ। ਸਰਦਾਰਾਂ ਦਾ ਗੁੰਗਾ ਕਿਹੜਾ, ਹੋਰ ਬਾਕੀ ਕਈ ਗੁੰਗੇ ਨਾਲ ਹੁੰਦੇ, ਰਾਮਗੜੀਆਂ ਦੇ ਗੁੰਗੇ, ਦੂਜੇ, ਮੈਂ ਸਿਰਫ 6 ਚੁਣੇ ਨੇ ਕਿ ਜਿਨ੍ਹਾਂ ਵਿੱਚੋਂ ਕੌਮ ਦੀ ਸਾਂਝੀਵਾਲਤਾ ਦੀ ਗੱਲ ਹੋਵੇ। ਇਹ ਗੁੰਗਾ ਸੀ ਸਾਡਾ ਸਰਦਾਰਾਂ ਦਾ ਗੁੰਗਾ, ਇਹ ਮਿਸਲਾਂ ਦੇ ਸਰਦਾਰਾਂ ਨੇ ਬਣਾਏ ਸਨ। ਇਹਦਾ ਸੀ ਕਿ ਜਦੋਂ ਕਿਤੇ ਅਸੀਂ ਆਈਏ ਸਾਨੂੰ ਵਿਸ਼ਰਾਮ ਕਰਨ ਲਈ ਥਾਂ ਮਿਲ ਜਾਏ। ਇੱਥੇ ਇੱਕ ਆਦਮੀ ਪੱਕਾ ਰਹਿੰਦਾ ਸੀ, ਕਿਸੇ ਇਲਾਕੇ ਦੀ ਸੰਗਤ ਆਵੇ ਉਹਨੂੰ ਵਿਸ਼ਰਾਮ ਕਰਨ ਲਈ ਥਾਂ ਮਿਲ ਜਾਏ, ਭੋਜਨ ਮਿਲੇ। ਇਹ ਸੀ ਸਰਦਾਰਾਂ ਦੇ ਗੁੰਗੇ। ਤੇ ਪੰਜਵਾਂ ਸਾਡਾ ਛੇਵਾਂ ਗੁੰਗਾ ਹੈ ਧਰਮ ਕਾ ਗੁੰਗਾ, ਉਹ ਕਿਹੜਾ ਸੀ, ਸ੍ਰੀ ਅਕਾਲ ਤਖਤ ਸਾਹਿਬ ਦੁੱਖ ਭੰਜਨੀ ਗੁੰਗਾ। ਇਹਨੂੰ ਅਸੀਂ ਦੁੱਖ ਭੰਜਨੀ ਬੇਰੀ ਕਹਿੰਦੇ ਹਾਂ ਨਾ, ਇਹ ਦੁੱਖ ਭੰਜਨੀ ਗੁੰਗਾ ਹੈ। ਚੇਤੇ ਰੱਖੋ ਕਿ ਉੱਥੇ ਅੱਗੇ ਨਿਸ਼ਾਨ ਵਾਲਾ ਗੁੰਗਾ ਅਸੀਂ ਪੜ੍ਹਦੇ ਹਾਂ, ਉਹ ਇਹ ਸਾਡੇ ਗੁੰਗੇ ਸਨ ਧਰਮ ਕੇ ਗੁੰਗੇ। ਇਹਨਾਂ ਵਿੱਚੋਂ ਧਰਮ ਨਿਕਲਦਾ ਸੀ, ਸਾਡੀ ਵਿਦਵਤਾ, ਸਾਡਾ ਕੀਰਤਨ, ਸਾਡੇ ਸਿਆਸੀ ਕਾਰਜ, ਸਾਡੀ ਸਰਬੱਤ ਦੇ ਭਲੇ ਦੀ ਸੋਚ ਨਿਕਲਦੀ ਸੀ। ਤੇ ਸਿੱਖਾਂ ਨੇ ਫਿਰ ਅਰਦਾਸ ਵਿੱਚ ਚੀਜ਼ ਨੂੰ ਸ਼ਾਮਿਲ ਕਰ ਲਿਆ, ਦਾਤਾ ਚੌਂਕੀਆਂ ਝੰਡੇ ਗੁੰਗੇ ਮੇਰ ਕਰੀ ਜੁਗੋ ਜੁਗ ਅਟਲ। ਜਿੰਨੀ ਦੇਰ ਤੱਕ ਜੁਗ ਰਹਿ ਸੰਸਾਰ ਰਹਿ, ਤੇਰੇ ਘਰ ਵਿੱਚੋਂ ਚੌਂਕੀਆਂ ਨਿਕਲਦੀਆਂ ਰਹਿਣ। ਸ਼ਬਦ ਦੀ ਚੌਂਕੀ ਸਿੱਖ ਦੇ ਸਿਰ ਤੇ ਹੋਵੇ, ਤੇਰਾ ਨਿਸ਼ਾਨ ਝੁਲਦਾ ਰਹਿ, ਮੇਰ ਕਰੀ ਤੇਰੇ ਗੁੰਗਿਆਂ ਵਿੱਚੋਂ ਸਾਡੇ ਰਾਜਸੀ, ਸਮਾਜਿਕ, ਧਾਰਮਿਕ, ਆਰਥਿਕ ਪੱਖ ਇਹ ਪ੍ਰਗਟ ਹੁੰਦਾ ਰਹੇ। ਇਹ ਤਿੰਨ ਸਾਡੇ ਗੁੰਗੇ ਸਨ, ਵਾਹਿਗੁਰੂ, ਇਹ 6 ਗੁੰਗੇ ਸਨ, ਉਸ ਤੋਂ ਇਲਾਵਾ ਸਾਡੇ ਝੰਡੇ ਸਨ, ਤੇ 5 ਸਾਡੀਆਂ ਚੌਂਕੀਆਂ ਨੇ। ਨਿਤਨੇਮ ਦੀ ਚੌਂਕੀ 3 ਹਿੱਸੇ ਕੀਤੇ ਨੇ, ਕੀਰਤਨ ਦੀਆਂ ਨਿਤਨੇਮ ਚੌਂਕੀਆਂ ਨੇ, ਇਤਿਹਾਸਕ ਚੌਂਕੀਆਂ ਤੇ ਯਾਤਰੂ ਚੌਂਕੀ ਭਾਈ ਨਿਹਾਲ ਸਿੰਘ ਕੇਸਰੀ ਨੇ ਇਹਨਾਂ ਨੂੰ ਵੇਖ ਕੇ ਕਵਿਤ ਕਿਹਾ ਸੀ, ਉਹਦੇ ਤੇ ਅਸੀਂ ਸੰਪੂਰਨਤਾ ਕਰਨੀ। ਕਹਿਣ ਲੱਗੇ, ਵਾਹਨ ਸ਼ਿੰਗਾਰੇ ਰਹੇ, ਬਾਜ ਤੇ ਨਗਾਰੇ ਰਹੇ, ਦੁਰਜਨ ਡਡਾ ਡਰਾਰੇ ਰਹੇ, ਭਾਗੇ ਧੀਮ ਚਾਹ ਕੇ। ਸਾਡੀ ਅਰਦਾਸ ਸੀ ਕਿ ਦਾਤਾ, ਕਿ ਸਿੰਘਾਂ ਦੇ ਵਾਹਨ ਸਵਾਰੀਆਂ ਸ਼ਿੰਗਾਰੀਆਂ ਰਹਿਣ, ਚੜ੍ਹਦੀਆਂ ਰਹਿਣ ਫੌਜਾਂ, ਵਾਹਨ ਸ਼ਿੰਗਾਰੇ ਰਹੇ, ਬਾਜ ਤੇ ਨਗਾਰੇ ਰਹੇ, ਦੁਰਜਨ ਡਰਾਰੇ ਰਹੇ, ਭਾਗੇ ਧੀਮ ਚਾਹ ਕੇ। ਤੇ ਨਾਲ ਉਹਨਾਂ ਬਚਨ ਕੀਤਾ ਸੀ, ਸੰਗ ਤੇ ਆਬਾਦ ਰਹੇ, ਆਬ ਤੇ ਪ੍ਰਸਾਦ ਰਹੇ, ਲੱਖੋਂ ਔਲਾਦ ਰਹੇ। ਕਹਿਣ ਲੱਗੇ, ਦੇਖੀਏ ਉਮਾ ਕੇ, ਚੌਂਕੀਆਂ ਅਟਲ, ਗਾਦੀਆਂ ਅਟਲ ਰਹੇ, ਚੌਂਕੀਆਂ ਅਟਲ ਰਹੇ। ਕਹਿਣ ਲੱਗੇ, ਗੁੰਗੇ ਝਲਾ ਚੱਲ ਰਹੇ, ਦੇਖੀਏ ਉਤਸ਼ਾਹ ਕੇ, نال کہن لگے داتا میر کری لاگتے دیوان رہے گابتے سجان رہے جھولتے نشان رہے ساچے پاتشاہ کے کہ داتا تیریا سنگتا آباد رہن لاگتے دیوان رہے گابتے سجان رہے جھولتے نشان رہے ساچے پاتشاہ کے انہوں نے ارداس وچ پکی طور تے لکھ دیتا کہ داتا جتھے امرتسر جی دے اشنان اوتھے میر کری چونکیاں چنڈے بنگے جگو جگ اٹل اے ہمیشہ لی قائم رہن کل نو اس تو اگے سی ترانگے انہاں دے قائم رہن نال ہووے گا کی کہن لگے دھرم کا جیکار دھرم دا جیکار ہووے گا جے جیکار ہووے گی اے کل نو آپاں وچاں گے اج انہاں کو بینتیاں سویکار کریو بےنت پلا ہوئی جتنا کو تل پل اتہاس وچوں جنہیں وکھ وکھ ودواناں نو کھوج کے پڑچول کے آپ جی دے سمکش رکھ سکیاں اینو پروان کریا جے تن گرو گرنتھ صاحب کرپا کرے سانو اس امیر ورثے نال جوڑ کے رکھے واہ گرو جی کا خالصہ واہ گرو جی کی فتح